सतनाम श्री वाहे गुरु तन श्री गुरु नानक देव जी ओ महाराज नुनात वंदनी अनुकुमार सर्व कला समरथ डोलन तेरा खो प्रभु नानक दे कर हथ फिरत फिरत प्रभ आया परया तो शरणाए नानक की प्रभ बेनती अपनी भगती लाए सगल पवन के नायका मैनू एक छिन दर्श दिखाजा
Thank you.
हरियो जैसे दादरा कच देश विदेश ना बूझ ऐसा मेरा मन बिख्या बिमोया इच आरा पार ना सूझ सगल भवन के नायका एक चिन्ह दर्श दिखाए जी मलन भई मत मातवा तेरी गत लखी न जाए करो कृपा परम चूकई मैं सुमत दे समझाए योगीश्वर पावै नहीं तोय गुण कथन अपार प्रेम भगत के कारण कैर बदास जमार सगल भवन के नायका एक दिन दर्श दिलाजा सगल भवन के नायका एक दिन दर्श दिलाजा ਚੀਜ਼ਾਂ ਦੁਰਲੱਭ ਨੇ ਦੁਰਲੱਭ ਉਹਨੂੰ ਕਹਿੰਦੇ ਆ ਜਿਹੜੀ ਕੋਸ਼ਿਸ਼ ਕਰੇ ਤੇ ਵੀ ਮਿਲਦੀ ਨਾ ਹੋਵੇ ਇੱਕ ਤਾਂ ਹੈ ਹਰੀ ਦਾ ਜਸ ਦੂਸਰਾ ਹੈ ਸਾਧੂ ਦੀ ਸੰਗਤ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕੌ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਨੈਣ ਲੇਕਿਨ ਸਾਨੂੰ ਇਸ ਗੱਲ ਦੀ ਸੋਝੀ ਨਾ ਹੋਣ ਕਰਕੇ ਸਮਾਂ ਲੰਘਦਾ ਤੁਰਿਆ ਜਾ ਰਿਹਾ, ਪੂਰਾਂ ਦੇ ਪੂਰ ਲੰਘ ਗਏ, ਹੋਰ ਪਿੱਛੇ ਆ ਰਹੇ ਨੇ ਉਹ ਵੀ ਲੰਘ ਜਾਣਗੇ, ਹੋਰ ਪਿੱਛੇ ਆ ਰਹੇ ਨੇ ਉਹ ਵੀ ਲੰਘ ਜਾਣਗੇ, ਸਮਾਂ ਲੰਘਦਾ ਤੁਰਿਆ ਜਾ ਰਿਹਾ। ਲੇਕਿਨ ਇਸ ਗੱਲ ਦੀ ਹੈਰਾਨੀ ਹੈ ਕਿ ਮਨੁੱਖ ਨੂੰ ਸਮਝ ਨਹੀਂ ਆ ਰਹੀ। ਸਾਰੇ ਸਮਝਾ ਰਹੇ ਨੇ ਇਸ ਨੂੰ, ਚਾਰੇ ਵੇਦ, ਛੇਈ ਸ਼ਾਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਲੇਕਿਨ ਇਸ ਨੂੰ ਪਤਾ ਨਹੀਂ ਲੱਗਦਾ। ਬਹੁਤ ਕੀਮਤੀ ਚੀਜ਼ਾਂ ਇਹਦੇ ਕੋਲੋਂ ਵੈਸੇ ਹੀ ਰਹਿ ਜਾਂਦੀਆਂ ਨੇ। ਮਾਨਸ ਜਨਮ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੁੰਦਾ, ਇਹ ਨਹੀਂ ਹੈ ਵੀ ਐਕਸੀਡੈਂਟਲ ਸਾਨੂੰ ਮਿਲ ਗਿਆ, ਐਵੇਂ ਹੀ ਮਿਲ ਗਿਆ। ਇਹ ਤਾਂ ਬਹੁਤ ਜਨਮਾਂ ਜਨਮਾਂ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਦਾ ਕੋਈ ਪੂਰਵਲਾ ਕਰਮ ਜਾਗ ਪਿਆ, ਜਿਸ ਕਰਕੇ ਸਾਨੂੰ ਮਨੁੱਖ ਜੋਨੀ ਪ੍ਰਾਪਤ ਹੋ ਗਈ। ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ। ਵਾਰੀ ਆ ਗਈ ਮਿਲਣ ਦੀ ਵਾਹਿਗੁਰੂ ਨੂੰ, ਕਿਉਂਕਿ ਗੇੜੇ ਖਾਂਦੇ ਨੂੰ ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ। ਮਹਾਰਾਜ ਕਹਿੰਦੇ ਫਿਰਤੇ ਫਿਰਤੇ ਬਹੁਤੇ ਯੁਗ ਹਾਰੇ, ਸੈਂਕੜੇ ਵੀ ਹੋ ਸਕਦਾ, ਹਜ਼ਾਰਾਂ ਵੀ ਹੋ ਸਕਦੇ ਨੇ। ਚਾਰ ਯੁਗਿਆਂ ਦਾ ਯੁਗਾਂ ਦਾ ਜੇ ਟਾਈਮ ਕੈਲਕੂਲੇਟ ਕਰੀਏ ਗਿਣੀਏ ਤਾਂ 43,20,000 ਸਾਲ ਦਾ ਹੁੰਦਾ। ਮਹਾਰਾਜ ਕਹਿੰਦੇ ਬਹੁਤ ਯੁਗ ਬੀਤ ਗਏ ਤੈਨੂੰ ਤੁਰਦੇ ਤੁਰਦੇ ਨੂੰ, ਰਿਹਾ ਕਿੱਥੇ? ਕਿੱਥੇ ਸੈਰ ਕਰੀ? ਆਦਮੀ ਤੁਰਦਾ ਹੈ, ਸਫ਼ਰ ਕੱਟਦਾ ਹੈ, ਉਸ ਨੂੰ ਯਾਦ ਹੁੰਦਾ ਵੀ ਮੈਂ ਫਲਾਣੇ ਫਲਾਣੇ ਦੇਸ਼ ਵਿੱਚ ਗਿਆ, ਦੁਨੀਆਂ ਦੇ ਵਿੱਚ ਮੈਂ ਫਲਾਣੇ ਫਲਾਣੇ ਥਾਂ 'ਤੇ ਗਿਆ। ਲੇਕਿਨ ਸਾਨੂੰ ਆਪਣੇ ਸਫ਼ਰ ਦਾ ਕੋਈ ਗਿਆਨ ਨਹੀਂ ਹੈ ਵੀ ਅਸੀਂ ਕਿੱਥੇ ਕਿੱਥੇ ਤੁਰਦੇ ਫਿਰਦੇ ਰਹੇ। ਮਹਾਰਾਜ ਕਹਿੰਦੇ ਫਿਰਤੇ ਫਿਰਤੇ ਬਹੁਤੇ ਯੁਗ ਆ ਰਹੇ ਹੋ। ਪੁੱਛ ਲਓ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਸਾਨੂੰ ਤਾਂ ਇਸ ਗੱਲ ਦਾ ਗਿਆਨ ਨਹੀਂ ਹੈ ਅਸੀਂ ਕਿੱਥੇ ਰਹੇ। ਸਾਨੂੰ ਤਾਂ ਇਸ ਜਨਮ ਦੇ ਅੰਦਰ ਵੀ ਬਹੁਤ ਸਾਰੀਆਂ ਗੱਲਾਂ ਭੁੱਲ ਗਈਆਂ ਬਚਪਨ ਦੀਆਂ, ਬਚਪਨ ਬਹੁਤ ਮੱਧਮ ਯਾਦ ਰਹਿ ਗਿਆ। ਤੇ ਆਪ ਫਰਮਾਉਂਦੇ ਹੋ ਕਿ ਜੁਗਾਂ ਜਗਾਂਤਰਾਂ ਤੋਂ ਤੂੰ ਘੁੰਮਦਾ ਫਿਰਦਾ, ਸੱਚੇ ਪਾਤਸ਼ਾਹ ਫਿਰ ਮੈਂ ਰਿਹਾ ਕਿੱਥੇ, ਆਪਾਂ ਸਾਰੇ ਕਿੱਥੇ ਰਹੇ? ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਪੜੋ ਕਿਤੇ ਨਾ ਕੁਲੀ ਮੇ ਆਏ ਕਿਤੇ ਮਸਾਏ, ਕਿਤੇ ਨਾ ਕੁਲੀ ਮੇ ਆਏ ਕਿਤੇ ਮਸਾਏ।
ਪੰਖ ਉਡਾਏ ਨੇ, ਪੰਖ ਉਡਾਏ ਨੇ।
जन्म की पुकार सही जन करनी कीट पतंगा अपना जो सफर किया गया है जिला साढ़े याद नहीं है वो महाराज जी दसदे हैं सुनो ध्यान दे नाल आपां कित्थों कित्थों तुरदे फिरदे हैं किते कई जन्म पे कीट पतंगा कई जन्म का जमीन करंगे कीड़े ते पतंगे बनते रहे कई जन्मों के अंदर हाथी भी बने मच्छियां भी बने हरन वगैरा भी बने कई जन्म हैबर बिरख जोए हो घोड़े भी बनते रहे बैल भी बनते रहे कई जन्म सैल गिर सोए हो पत्थर बन के लखा साल सुते पे रहे मिल जगदीश मिलन की वरिया चिरंग काले दे संजरिया केते रुख बिरखाम चीने केते पशु पाए केते नागकुली में आए केते पंख उड़ाए 24 लाख किस्म दे दरख्त बिरख जड़िया बूटिया वैजीटेशन सियाणिया ने गिनी है इस तों अलावा 7.5 लाख किस्म दे ओ जीव ने जिहड़े पेट भार चलते ने 7.5 लाख किस्म दे ओ पंछी ने जिहड़े उडारिया मारते ने 4 लाख किस्म दे पत्थर ने जिन्हां दे अंदर जान गिनी गई है 4 लाख किस्म दे पैरां नाल तुरन वाले जीव जंतु ने बाकी जूना समुद्र दे अंदर है 83,99,999 शरीरां च हो के आ मनुख दे प्राप्त हुई है एक बारी नहीं हुई महाराज कहते कई बारी मिली है तेन पर हुंदा की है अनजान पुणे दे विच गुआ के फिर उत्थे ही गिर जाना है ये भी बहिरू की मेहर है कि तेन याद नहीं है जे कि याद हो गए भी मैं फलाने का बैल सी पिछले जन्म च मैनू बड़ा मारदा हुंदा फिर तेरा मन होर तरह हो जाया करता वो भुला देंदे ने लेकिन महापुरुष दस देंदे ने भी ए आ तेरा सफर है इहदे विच ही तू निकल के आए किन्ना औखा है पंछियां नूं देख लो चोगा पा दो चोगा चुग नहीं सकते आले दुआले झाकी जांदे आ वी कोई बाज झपटा ना मारे बैरी ना आ जावे बराए बस ने पशु बन्निया खड़ा है छावें बन दो धुप्पे बन दो उहदी कोई मर्जी नहीं है कि मैनूं कोई जरूर है धुप्पे बन्ने कोई कह नहीं सकता उसनू उहदा कोई राइट नहीं है हक नहीं है यह तो मालक दे मन की बात है मेहरबानी आ गई ठीक है हल जलते चलते यूपी असीं देखते सी आबादी उत्थे मुसलमाना की ज्यादे होने करके जब ब्याह शादी होंगी तो भाईचारा कहता सी भी आ पशु कट आ खाना है ਉਹਦੀ ਕੋਈ ਲਾਈਫ ਨਹੀਂ ਹੈ, ਕੋਈ ਸਿਕਿਉਰਿਟੀ ਨਹੀਂ ਹੈ। ਇੰਨਾ ਪ੍ਰਤੰਤਰ ਹੈ 83,99,999 ਜੂਨਾਂ ਕਿ ਉਹਨੂੰ ਕੋਈ ਆਜ਼ਾਦੀ ਨਹੀਂ ਹੈ। ਇਹਦੇ 'ਚ ਹੀ ਫਿਰਦਾ ਫਿਰਦਾ ਮਨੁੱਖ ਦੀ ਦੇਹੀ ਪ੍ਰਾਪਤ ਕਰ ਗਿਆ। ਮਨੁੱਖ ਦੀ ਦੇਹੀ ਕਰਕੇ ਪ੍ਰਾਪਤ ਕਰਕੇ ਮਹਾਰਾਜ ਕਹਿੰਦੇ ਕਈ ਬਿਮਾਰੀਆਂ ਲੱਗ ਗਈਆਂ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ। ਸੋ ਇਹ ਸਾਡਾ ਸਫ਼ਰ ਹੈ, ਸੁਣ ਰਹੇ ਤੂੰ ਕੌਣ ਕਹਾਂ ਤੇ ਆਏ, ਏਤੀ ਨਾ ਜਾਣੀ ਕੇਤੀ ਕੁ ਮੁਦਤ, ਚਲਤੇ ਖਬਰ ਨਾ ਪਾਏ। ਕਿੰਨੀ ਕੁ ਦੇਰ ਦਾ ਤੂੰ ਚੱਲਿਆ ਹੋਇਆ, ਚੱਲਦੇ ਚੱਲਦੇ ਨੂੰ ਕਿਸੇ ਸਮੇਂ ਕੋਈ ਪੂਰਵਲੇ ਕਰਮਾਂ ਦਾ ਬਲ ਉੱਠੜੇ ਤੇ ਸਾਧੂ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਸੰਤ ਸਮਝਾ ਦਿੰਦੇ ਨੇ ਕਿ ਪਿਆਰਿਆ ਜਿਹੜੇ ਕੰਮਾਂ 'ਚ ਤੂੰ ਲੱਗਿਆ ਹੋਇਆ ਇਹ ਕਿਸੇ ਵੀ ਕੰਮ ਨਹੀਂ ਹੈ ਭਈ, ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਮ੍ਰਿਤਾ ਕਾਜ ਤੇਰੇ ਕਿਤੇ ਨਾ ਕਾ, ਬਰਥਲੈਸ ਕੰਮ ਕਰ ਰਿਹਾ ਤੂੰ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਪੂਰਾ ਦੇ ਪੂਰ ਇੱਥੇ ਆਏ ਨੇ ਬਾਦਸ਼ਾਹ ਬਣ ਗਏ, ਵੱਡੇ ਵੱਡੇ ਪੀਰ ਪੈਗੰਬਰ ਔਲੀਏ ਬਣ ਗਏ ਨੇ, ਲੇਕਿਨ ਸੰਸਾਰ ਦੇ ਉੱਤੇ ਅੱਜ ਤਾਂ ਕੋਈ ਨਹੀਂ ਨਜ਼ਰ ਆਉਂਦਾ, ਉਹਨਾਂ ਦੇ ਕਿਲੇ ਕੁਲੇ ਖੜੇ ਨਜ਼ਰ ਆਉਂਦੇ ਆ, ਨਾਲ ਕੀ ਲੈ ਗਏ, ਕੁਛ ਵੀ ਨਹੀਂ ਲੈ ਕੇ ਗਏ, ਇੱਕ ਤਰ੍ਹਾਂ ਦਾ ਫਤੂਰ ਹੈ ਮਨ ਦੇ ਵਿੱਚ ਪਿਆ ਹੋਇਆ, ਦਿਮਾਗ ਦੇ ਵਿੱਚ ਪਿਆ ਹੋਇਆ, ਕੋਈ ਬਾਦਸ਼ਾਹ ਬਣ ਕੇ ਦੂਸਰਿਆਂ ਦੇਸ਼ਾਂ ਨੂੰ ਜਿੱਤਦਾ ਤੁਰਿਆ ਹੁੰਦਾ। ਸਿਕੰਦਰ ਬੜੀ ਸੋਹਣੀ ਆਪਣੇ ਘਰ ਰੋਟੀ ਖਾਂਦਾ ਸੀ, ਮਕਦੂਨੀਆਂ ਦੇ ਰਹਿਣ ਵਾਲਾ ਗ੍ਰੀਕ ਦਾ ਬਾਸ਼ਿੰਦਾ ਸੀ, ਰਾਜਾ ਸੀ, 22-20 ਸਾਲ ਦੀ ਉਮਰ ਦੇ ਅੰਦਰ ਦਿਮਾਗ 'ਚ ਆਇਆ ਕਿ ਮੈਂ ਸਾਰੀ ਦੁਨੀਆਂ ਨੂੰ ਫਤਿਹ ਕਰਨਾ, ਦੁਨੀਆਂ ਨੂੰ ਜਿੱਤਦਾ ਚਲਿਆ ਗਿਆ। ਅਖੀਰ ਹਿੰਦੁਸਤਾਨ ਜਾ ਕੇ ਭਾਰਤ ਵਰਸ਼ ਲੋਕ ਕਰਨੀ ਕਮਾਈ ਵਾਲੇ ਧਰਮ ਕਰਮ 'ਚ ਪੱਕੇ ਸੀ, ਰਾਜੇ ਪੁਰਸ਼ ਨੇ ਨਾ ਉਸਨੂੰ ਲੰਘਣ ਦਿੱਤਾ, ਬੜੀ ਮੁਸ਼ਕਲ ਦੇ ਨਾਲ ਉਸਨੂੰ ਹਰਾਇਆ, ਲੇਕਿਨ ਵਾਪਸ ਚਲਿਆ ਗਿਆ। 12 ਸਾਲ ਬੀਤ ਗਏ ਉਸਨੂੰ ਤੇ 12 ਸਾਲਾਂ ਦੇ ਬਾਅਦ ਜੋਸ਼ੀਆਂ ਨੂੰ ਪੁੱਛਦਾ ਹੈ, ਕਿਉਂਕਿ ਸਮੁੰਦਰ ਦੇ ਰਸਤੇ ਮੁੜਿਆ ਤੇ ਜਿਸ ਵਕਤ ਇਸ਼ਨਾਨ ਕਰਿਆ ਸਮੁੰਦਰ 'ਚ ਗਰਮ ਸਰਦ ਹੋ ਗਿਆ, ਬਿਮਾਰੀ ਲੰਮੀ ਹੋ ਗਈ। ਪੁੱਛਿਆ ਜੋਸ਼ੀਆਂ ਨੂੰ ਬੁਲਾ ਕੇ ਕਿ ਮੇਰੀ ਮੌਤ ਕਦ ਆਏਗੀ। ਜੋਸ਼ੀਆਂ ਨੇ ਹਿਸਾਬ ਕਿਤਾਬ ਲਾਇਆ, ਨਿਸ਼ਾਨੀਆਂ ਦੱਸਤੀਆਂ ਕਿ ਬਾਦਸ਼ਾਹ ਤੇਰੀ ਮੌਤ ਉਸ ਵੇਲੇ ਆਏਗੀ ਜਦੋਂ ਧਰਤੀ ਲੋਹੇ ਦੀ ਬਣ ਜਾਏਗੀ ਤੇ ਅਸਮਾਨ ਸੋਨੇ ਦਾ ਬਣ ਜਾਏਗਾ। ਅਜੀਬ ਬਾਤ ਹੈ, ਨਾ ਕਦੇ ਧਰਤੀ ਸੋਨੇ ਦੀ ਬਣੇ, ਨਾ ਅਸਮਾਨ ਸੋਨੇ ਦਾ ਬਣੇ, ਨਾ ਧਰਤੀ ਲੋਹੇ ਦੀ ਬਣੇ। ਸਾਰੇ ਜੋਸ਼ੀਆਂ ਨੇ ਕਹਿਤਾ ਵੀ ਆਹੀ ਬਾਤ ਹੈ। ਚਲਦੇ ਚਲਦੇ ਘੋੜੇ ਤੇ ਸਵਾਰ ਹੈ, ਛੇਤੀ ਛੇਤੀ ਵੱਡੀਆਂ ਮੰਜ਼ਲਾਂ ਲਾ ਰਿਹਾ ਤੇ ਗਸ਼ ਖਾ ਕੇ ਬੇਹੋਸ਼ ਹੋ ਕੇ ਘੋੜੇ ਤੋਂ ਗਿਰ ਗਿਆ। ਕੋਲ ਕੋਈ ਚੀਜ਼ ਨਹੀਂ ਹੈ, ਜਰਾ ਬਖਤਰ ਉਸਦੇ ਜਿਹੜੀ ਸੰਜੋਗ ਪਹਿਨੀ ਹੋਈ ਸੀ ਉਹ ਹੇਠਾਂ ਵਿਛਾਤੀ, ਧਰਤੀ ਬਹੁਤ ਗਰਮ ਸੀ। ਮੂੰਹ ਦੇ ਉੱਤੇ ਛਾਂ ਕਰਨ ਵਾਸਤੇ ਉਹਦੀ ਸੋਨੇ ਦੀ ਪਲੇਟ ਲੱਗੀ ਹੋਈ, ਜੋ ਢਾਲ ਸੀ ਉਹ ਵਰਸ਼ੇ ਦੇ ਉੱਤੇ ਟੰਗ ਕੇ ਖੜੀ ਕਰ ਦਿੱਤੀ। ਜਦ ਦਵਾਈਆਂ ਦੇ ਨਾਲ ਹੋਸ਼ ਆਈ, ਹੱਥ ਮਾਰਿਆ ਧਰਤੀ ਤੇ, ਦੇਖਦਾ ਮੇਰੇ ਹੇਠਾਂ ਤਾਂ ਲੋਹੇ ਦੀ ਸੰਜੋਹ ਪਈ ਹੈ, ਉੱਤੇ ਜਾ ਕਿਹਾ ਤਾਂ ਕਿਰਨਾਂ ਸੋਨੇ ਰੰਗੀਆਂ ਆ ਰਹੀਆਂ। ਰੋ ਪਿਆ ਉਸ ਵੇਲੇ, ਡਾਕਟਰਾਂ ਨੂੰ ਬੁਲਾਇਆ, ਵੱਡੇ ਹਕੀਮਾਂ ਨੂੰ ਬੁਲਾਇਆ, ਕਹਿਣ ਲੱਗਿਆ ਮੈਨੂੰ ਕੋਈ ਐਸੀ ਦਵਾਈ ਦੇਵੋ ਜਿਹਦੇ ਨਾਲ ਮੈਂ ਘਰ ਪਹੁੰਚ ਕੇ ਆਪਣੀ ਮਾਂ ਨੂੰ ਕਮ ਅਜ਼ ਕਮ ਦੱਸ ਸਕਾਂ ਕਿ 12 ਸਾਲਾਂ ਦੇ ਅੰਦਰ ਮੈਂ ਕਿੰਨੇ ਯੁੱਧ ਕੀਤੇ, ਕਿੰਨੇ ਰਾਜੇ ਮੈਂ ਜਿੱਤੇ। ਕੋਈ ਜਵਾਬ ਨਹੀਂ ਆਉਂਦਾ ਉਹਨਾਂ ਵੱਲੋਂ, ਕਿਉਂਕਿ ਜੋ ਸਮਾਨ ਪ੍ਰਾਣ ਸੀ ਉਹਦੀ ਗੰਢ ਖੁੱਲ ਚੁੱਕੀ ਸੀ। ਕਹਿਣ ਲੱਗਿਆ ਤੁਸੀਂ ਬੋਲਦੇ ਕਿਉਂ ਨਹੀਂ, ਜੇ ਤੁਸੀਂ ਕੋਈ ਮੈਨੂੰ ਦਵਾਈ ਇਸ ਵੇਲੇ ਉਹ ਨਹੀਂ ਦੇ ਸਕਦੇ ਤਾਂ ਮੈਂ ਅੱਧਾ ਰਾਜ ਤੁਹਾਨੂੰ ਦੇਵਾਂਗਾ ਅਤੇ ਮੈਨੂੰ ਦਵਾਈ ਦਿਉ। ਫਿਰ ਨਹੀਂ ਉਹ ਬੋਲੇ, ਕਹਿਣ ਲੱਗਿਆ ਮੈਂ ਸਾਰਾ ਹੀ ਜਿੰਨਾ ਜਿੱਤਿਆ ਸਾਰਾ ਦੇ ਦਾਂਗਾ, ਮੈਂ ਗ੍ਰੀਸ ਦੇ ਵਿੱਚ ਆਪਣੇ ਰਾਜ ਤੇ ਦਿਨ ਕੱਟ ਲਾਂਗਾ। ਫਿਰ ਨਹੀਂ ਬੋਲੇ, ਉਹ ਕਹਿੰਦਾ ਮੈਂ ਤੇ ਸਾਰਾ ਹੀ ਰਾਜ ਲੈ ਲਓ। ਬੋਲਦੇ ਕਿਉਂ ਨਹੀਂ, ਜਵਾਬ ਕਿਉਂ ਨਹੀਂ ਦਿੰਦੇ ਤੁਸੀਂ? ਵੱਡਾ ਹਕੀਮ ਕਹਿਣ ਲੱਗਿਆ ਕਿ ਬਾਦਸ਼ਾਹ ਸਲਾਮਤ, ਇਸ ਵੇਲੇ ਤੁਹਾਡੇ ਪ੍ਰਾਣ ਦੀ ਗੰਢ ਖੁੱਲ ਚੁੱਕੀ ਹੈ, ਇਹ ਤਾਂ ਦੁਨੀਆਂ ਦਾ ਰਾਜ ਕਹਿੰਦੇ ਹੋ ਤੁਸੀਂ, ਜੇ ਤੁਸੀਂ ਤਿੰਨਾਂ ਲੋਕਾਂ ਦਾ ਵੀ ਰਾਜ ਦੇਵੋ ਤੁਹਾਨੂੰ ਹੁਣ ਅਸੀਂ ਇੱਕ ਸਵਾਸ ਵੀ ਵਾਧੂ ਨਹੀਂ ਦਵਾ ਸਕਦੇ, ਕਿਉਂਕਿ ਸਵਾਸ ਹੁਣ ਗਿਣਵੇਂ ਰਹਿ ਗਏ ਅਤੇ ਤੁਹਾਡਾ ਸਰੀਰ ਇੱਥੇ ਹੀ ਸ਼ਾਂਤ ਹੋ ਜਾਣਾ। ਬੜਾ ਰੋਇਆ ਉਹ, ਕਹਿਣ ਲੱਗਿਆ ਇਹਦਾ ਮਤਲਬ ਇਹ ਹੈ ਕਿ ਮੇਰਾ ਸਾਰਾ ਰਾਜ ਜਿੱਤਿਆ ਹੋਇਆ ਇੱਕ ਸਵਾਸ ਦੀ ਕੀਮਤ ਵੀ ਨਹੀਂ ਰੱਖਦਾ, ਕੀ ਲੈ ਗਿਆ ਉਹ, ਅਸੀਂ ਕਿੰਨੇ ਸਵਾਸ ਬਰਬਾਦ ਕਰ ਦਿੰਦੇ ਹਾਂ, 24,000 ਸਵਾਸ ਸਾਨੂੰ ਰੋਜ਼ ਆਉਂਦਾ, ਕਿੰਨਾ ਕੀਮਤੀ ਸਵਾਸ ਹੈ। 100 ਸਾਲ ਦੀ ਜੇ ਉਮਰ ਪਰਮੇਸ਼ੁਰ ਕਿਸੇ ਨੂੰ ਦੇ ਦੇਵੇ ਤਾਂ 88,66,00,000 ਸਵਾਸ ਆਇਆ ਕਰਦੇ ਨੇ, ਜੇ 75 ਸਾਲ ਦੀ ਉਮਰ ਦਿੰਦਾ ਹੈ ਤਾਂ 66,44,00,000 ਸਵਾਸ ਹੋਇਆ ਕਰਦਾ। ਇਹਨਾਂ ਸਵਾਸਾਂ ਦੇ ਵਿੱਚੋਂ ਕਿੰਨੇ ਕੁ ਨੇ ਜਿਹੜੇ ਲੇਖੇ ਵਿੱਚ ਲੱਗ ਗਏ, ਸਾਰੇ ਦੇ ਸਾਰੇ ਬਰਬਾਦ ਕਰਕੇ ਅਸੀਂ ਸੰਸਾਰ ਤੋਂ ਚਲੇ ਜਾਂਦੇ ਹਾਂ, ਕੋਈ ਚੀਜ਼ ਖੱਟਦੇ ਨਹੀਂ ਹਾਂ, ਬੜੀ ਮੁਸ਼ਕਲ ਦੇ ਨਾਲ ਸਾਨੂੰ ਮਾਨਸ ਦੇਹ ਪ੍ਰਾਪਤ ਹੋਈ ਹੈ ਜਿਸ ਦੀ ਕੀਮਤ ਅਸੀਂ ਜਾਣ ਨਹੀਂ ਸਕੇ, ਸਾਨੂੰ ਨਹੀਂ ਇਸ ਗੱਲ ਦਾ ਪਤਾ ਵੀ ਇਹ ਕਿੰਨੀ ਕੀਮਤੀ ਚੀਜ਼ ਹੈ। ਜੇ ਭਲਾ ਇਹਨਾਂ ਇਹਦੇ ਬਾਰੇ ਗੱਲ ਵੀ ਕਰੀਏ ਤਾਂ ਧਿਆਨ ਨਾਲ ਸੁਣੋ, ਜਿਸ ਤਰ੍ਹਾਂ ਅਸੀਂ ਮਕਾਨ ਬਣਾਉਂਦੇ ਹਾਂ ਇੱਟਾਂ ਲਾ ਕੇ, ਇਸ ਤਰ੍ਹਾਂ ਇਹਦੇ ਬਣਤਰ ਦੇ ਵਿੱਚ 14 ਖਰਬ ਸੈੱਲ ਲੱਗਿਆ ਹੋਇਆ, ਇਹਨਾਂ ਦਾ ਗਿਣਨਾ ਹੀ ਬੜਾ ਮੁਸ਼ਕਲ ਹੈ। 9 ਮਹੀਨਿਆਂ ਦੇ ਅੰਦਰ ਪਰਮੇਸ਼ੁਰ ਨੇ ਕਿੱਡਾ ਸੋਹਣਾ ਮੰਦਰ ਬਣਾ ਕੇ ਜੀਵਾਤਮਾ ਨੂੰ ਦੇ ਤਾ। 72,72,72,200 ਬਲੱਡ ਚੈਨਲ ਹੈ, 5 ਇਹਦੇ ਵਿੱਚ ਪ੍ਰਾਣ ਨੇ, 5 ਤੱਤ ਨੇ, 25 ਪ੍ਰਕਿਰਤੀਆਂ ਦੇ ਨਾਲ ਅੱਖਾਂ ਕੰਨ ਆਦਿ ਬਣੇ ਹੋਏ ਨੇ, ਤੇ 5 ਜੋ ਵਿਟਲ ਫੋਰਸਿਸ ਹੈ ਜਿਹੜੀਆਂ ਸਰੀਰ ਦਾ ਕੰਮ ਚਲਾਉਂਦੀਆਂ ਜਿਹਨੂੰ ਅਸੀਂ ਪ੍ਰਾਣ ਕਹਿੰਦੇ ਹਾਂ, ਉਹ ਆਖਰੀ ਦਮ ਤੱਕ ਆਪਣਾ ਕੰਮ ਕਰਦੇ ਨੇ। 20,000 ਨਾੜੀ ਇਹਦੇ ਚ ਵਿਜੀਬਲ ਹੈ ਤੇ 20 ਨਾੜੀਆਂ ਇਹਦੇ ਵਿੱਚ ਬਹੁਤ ਇੰਪੋਰਟੈਂਟ ਨੇ, ਜਿਹਨਾਂ ਚੋਂ 3 ਨਾੜੀਆਂ ਈੜਾ ਪਿੰਗਲਾ ਸੁਖਮਨਾ ਜਿਹਨੂੰ ਲਾਈਫ ਕਰੰਟ ਕਹਿੰਦੇ ਨੇ ਉਹ ਵਗਦੀ ਹੈ ਇਹਨਾਂ ਦੇ ਵਿੱਚ। ਸੋ ਐਡਾ ਕੀਮਤੀ ਸਰੀਰ ਪਰਮੇਸ਼ੁਰ ਨੇ ਜੋ ਸਾਨੂੰ ਦਿੱਤਾ ਹੈ ਉਹ ਇਸ ਵਾਸਤੇ ਨਹੀਂ ਦਿੱਤਾ ਕਿ ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਖਾਓ ਪੀਓ ਤੇ ਐਸ਼ ਕਰੋ। ਇਹਦੇ ਨਾਲ ਹੁੰਦਾ ਕੀ ਹੈ, ਜੇ ਜੀਵਨ ਵਿਅਰਥ ਚਲਿਆ ਗਿਆ, ਕਿਸੇ ਲੇਖੇ ਵਿੱਚ ਨਾ ਲੱਗਿਆ, ਤਾਂ ਕਰਮ ਜਿਹੜੇ ਕੀਤੇ ਨੇ ਉਹ ਭੁਗਤਣੇ ਪੈਣੇ। ਉਸ ਵੇਲੇ ਆਦਮੀ ਰੋਂਦਾ ਜਦ ਕਰਮਾਂ ਨੂੰ ਭੋਗਦਾ। ਸੋ ਇਹ ਸਰੀਰ ਲੇਖੇ 'ਚ ਲੱਗਣਾ ਚਾਹੀਦਾ। ਮਹਾਰਾਜ ਕਹਿੰਦੇ ਤੈਨੂੰ ਇਹਦੀ ਇੰਪੋਰਟੈਂਸ ਦਾ ਨਹੀਂ ਪਤਾ, ਸਾਰੀ ਕਾਇਨਾਤ ਜਿੰਨੀ ਕ੍ਰੀਏਸ਼ਨ ਹੈ ਵਾਹਿਗੁਰੂ ਜੀ ਦੀ ਸ੍ਰਿਸ਼ਟੀ, ਇਹਦੇ ਵਿੱਚੋਂ ਸਭ ਤੋਂ ਜੋ ਕੀਮਤੀ ਚੀਜ਼ ਹੈ ਉਹ ਤੇਰਾ ਸਰੀਰ ਹੈ, ਤੇ ਇੰਨਾ ਕੀਮਤੀ ਹੈ ਕਿ ਤੇਰੇ ਨਾਲੋਂ ਮਹਾਨ ਸੁੱਖਾਂ 'ਚ ਬੈਠੇ ਹੋਏ ਦੇਵਤੇ ਸਵਰਗ ਲੋਕਾਂ 'ਚ ਇਸ ਦੀ ਲੋਚਾ ਕਰਦੇ ਹਨ। ਬਹੁਤ ਨੂੰ ਨਹੀਂ ਪਤਾ ਵੀ ਸਵਰਗ ਲੋਕ ਕੀ ਹੁੰਦੇ ਨੇ, ਕਿੰਨਾ ਸੁੱਖ ਹੁੰਦਾ ਉੱਥੇ, ਮਹਾਂਪੁਰਸ਼ ਅਨੁਭਵੀ ਮਹਾਂਪੁਰਸ਼ਾਂ ਦਾ ਹਿਸਾਬ ਕਿਤਾਬ ਜੋ ਹੈ ਉਹ ਇਹ ਦੱਸਦੇ ਨੇ ਕਿ ਇੱਥੇ ਇੱਕ ਬਾਦਸ਼ਾਹ ਹੋਵੇ ਜਿਹੜਾ ਸਾਰੀ ਦੁਨੀਆਂ ਦਾ ਐਮਪਰਰ ਹੋਵੇ, ਸਾਰੀ ਦੁਨੀਆਂ ਉਹਦੇ ਕਹਿਣੇ ਚੱਲਦੀ ਹੋਵੇ, ਰੱਬ ਵਾਂਗੂ ਉਹਨੂੰ ਮੰਨਦੀ ਹੋਵੇ, ਉਹ ਕਦੇ ਵੀ ਬਿਰਧ ਨਾ ਹੋਵੇ, ਕਦੇ ਬਿਮਾਰ ਨਾ ਹੋਵੇ, ਕਦੇ ਉਹਦਾ ਖਜ਼ਾਨਾ ਖਾਲੀ ਨਾ ਹੋਵੇ, ਲੋਕ ਉਹਨੂੰ ਪਰਮੇਸ਼ਰ ਵਾਂਗੂ ਮੰਨਦੇ ਹੋਣ, ਉਸ ਰਾਜੇ ਨੂੰ ਜੋ ਸੁੱਖ ਹੈ ਉਹ 1 ਯੂਨਿਟ ਹੋਇਆ ਕਰਦਾ, 1 ਯੂਨਿਟ ਉਹਨੂੰ ਇੱਕ 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 ਲਾ ਲਓ, ਇਹ ਤਾਂ ਸੌ ਗੁਣਾ ਸੁਖ ਪਹਿਲੇ ਸਵਰਗ ਚ ਜਿਹਨੂੰ ਗੰਧਰਵ ਲੋਕ ਕਹਿੰਦੇ ਉਹਦੇ ਚ ਪ੍ਰਾਪਤ ਹੋਇਆ ਕਰਦਾ, ਉਹਨਾਂ ਜੀਵਾਤਮਾ ਨੂੰ ਜਿਹੜੇ ਇੱਥੇ ਪੁੰਨਦਾਨ ਬੀਜਣ ਤੋਂ ਬਾਅਦ ਸਵਰਗ ਲੋਕਾਂ ਚ ਪ੍ਰਵੇਸ਼ ਕਰ ਜਾਂਦੇ, ਕਿਉਂਕਿ ਸਾਰੇ ਨਹੀਂ ਕਰਦੇ, ਕੁਛ ਤਾਂ ਉਹ ਨੇ ਜਿਹੜੇ ਇੱਥੇ ਆ ਕੇ ਵਿਕਾਰਾਂ ਚ ਪੈਂਦੇ ਨੇ, ਮਾੜੇ ਲੇਖ ਲਿਖਦੇ ਨੇ, ਤੇ ਉਹ ਜਦੋਂ ਸਹਿਣੇ ਪੈਂਦੇ ਨੇ ਉਸ ਵੇਲੇ ਬਹੁਤ ਦੁਖੀ ਹੁੰਦੇ ਨੇ, ਕਿਉਂਕਿ ਕੋਈ ਕੀਤਾ ਹੋਇਆ ਕਰਮ ਅਕਾਰਥ ਨਹੀਂ ਜਾਂਦਾ, ਆਪਣਾ ਫਲ ਦੇਣ ਨੂੰ ਸਮਰੱਥ ਹੁੰਦਾ। ਸੋ ਮਹਾਰਾਜ ਕਹਿੰਦੇ ਪਿਆਰਿਆ, ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪੁੱਛੋ ਤਾਈ ਹੈ, ਨਾ ਕਰ ਇਹੋ ਜਿਹਾ ਕੰਮ ਜਿਹੜਾ ਤੈਨੂੰ ਅਖੀਰ ਦੇ ਉੱਤੇ ਪਛਤਾਉਣਾ ਪਵੇ, ਐਸੀ ਕਲਾ ਨਾ ਖੇਡੀਏ ਜਿਤ ਦਰਗੇ ਗਿਆ ਹਾਰੀਏ, ਦਰਗਾਹ ਚ ਜਾ ਕੇ ਹਾਰ ਜਾਵੇ, ਐਸੀ ਬਾਜੀ ਨਾ ਖੇਲ, ਬਹੁਤ ਔਖਾ ਹੋਵੇਗਾ, ਪਛਤਾਉਣਾ ਪਏਗਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਜਿੰਦੇ ਰੋਵੇਗੀ ਤੇ ਰੋ ਰੋ ਪੱਛੋ ਤਾਵੇਗੀ, ਫੇਰ ਤੇਰਾ ਕੋਈ ਨਾ ਬਣੇ,
ਰਾਤੀ ਤੇਰੇ ਰਾਤੀ ਤੇਰੇ ਸਭ ਜਾਣੇ ਪ੍ਰਾਣੀ।
पाई रात पूरे प्रभ जाने पाई तके नाल प्राणिया प्राणिया ओ प्राणिया तुके अंदर खाई तके नाल प्राणिया तुके अंदर खाई
समझ नहीं कीती मन मर्जियां कीतियां धक्के कीते ने दूजियां नूं धोखे दिते ने बैर विरोध कीते ने दुखी कीता है जोर कीते ने लुटिया है खोया है। महाराज कहिंदे उन्हां दे कर्म उन्हां नूं ऐसे थां लै जाणगे अजराइल फरिश्ता तिल पीड़े कानी दर लै लेखा पीड़ सुटै नानका ज्यों तेल जिवें तेल कढ़दे ने इस तरह कढ़िया जाएगा। ਕਿੰਨਾ ਹੈ ਕਹਿੰਦੇ 18 ਨਰਕ ਵੱਡੇ ਵੱਡੇ ਨੇ ਜਿੱਥੇ ਫਿਰ ਐਸੇ ਕਰਮ ਕਰਨ ਵਾਲੇ ਜਾਂਦੇ ਨੇ। ਇਹਨਾਂ ਲੋਕਾਂ ਨੂੰ ਪਾਮਰ ਕਹਿੰਦੇ ਨੇ ਪਾਪੀ ਕਹਿੰਦੇ ਨੇ ਆਪਣਾ ਦੇਖਦੇ ਨੇ, ਸੰਸਾਰ ਦਾ ਦੂਸਰੇ ਦਾ ਨਹੀਂ ਭਲਾ ਮਨਾਉਂਦੇ। ਦੂਸਰੇ ਉਹ ਨੇ ਜਿਹੜੇ ਪੁੰਨਦਾਨ ਕਰਦੇ ਨੇ, ਕੰਮ ਕਰਦੇ ਨੇ, ਰਸਤਿਆਂ ਦੇ ਉੱਤੇ ਨਲਕੇ ਲਵਾਉਂਦੇ ਨੇ, ਹੋਰ ਅਨੇਕਾਂ ਕਿਸਮ ਦਾ ਸੜਕਾਂ ਸਾਫ਼ ਰੱਖਦੇ ਨੇ, ਦਰਖਤ ਲਾਉਂਦੇ ਨੇ, ਦੂਸਰਿਆਂ ਨੂੰ ਦੁੱਖ ਨਹੀਂ ਹੋਣ ਦਿੰਦੇ, ਦੁਖੀ ਦੇ ਜਾ ਕੇ ਹਾਹ ਦਾ ਨਾਰਾ ਮਾਰਦੇ ਨੇ, ਜੋ ਸਰਦਾ ਹੈ ਉਹਦੀ ਮਦਦ ਕਰਦੇ ਨੇ, ਲੇਕਿਨ ਉਹਦਾ ਬਦਲਾ ਚਾਹੁੰਦੇ ਨੇ ਵੀ ਇਹਦਾ ਮੈਨੂੰ ਫਲ ਮਿਲੇ। ਉਹ ਫਲ ਮਿਲਦਾ ਹੈ, ਕੁਛ ਇੱਥੇ ਵੀ ਮਿਲਦਾ ਹੈ, ਕੁਛ ਦਰਗਾਹ 'ਚ ਜਾ ਕੇ ਵੀ ਮਿਲਦਾ ਹੈ। ਆਮ ਸਧਾਰਨ ਕੀਤੇ ਹੋਏ ਦਾਨ 70 ਗੁਣਾ ਵੱਧਦੇ ਨੇ ਦਰਗਾਹ ਦੇ ਵਿੱਚ, 10 ਗੁਣਾ ਇੱਥੇ ਵਧਿਆ ਕਰਦੇ ਨੇ। ਇਹਦਾ ਖੇਤ ਦਾ ਫਰਕ ਹੈ, ਖੇਤ ਪਛਾਣ ਬੀਜੇ ਦਾਨ। ਚੰਗੇ ਖੇਤ ਵਿੱਚ ਫਸਲ ਹੋਵੇ ਵੱਧ ਵੱਧਦੀ ਹੈ। ਮਹਾਂਪੁਰਸ਼ਾਂ ਦੇ, ਬ੍ਰਹਮ ਗਿਆਨੀਆਂ ਦੇ ਜਿੱਥੇ ਦਿਨ ਰਾਤ ਲੰਗਰ ਚੱਲਦੇ ਨੇ, ਹਸਪਤਾਲ ਚੱਲਦੇ ਨੇ, ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ, ਐਸੇ ਥਾਂ ਬੀਜਿਆ ਹੋਇਆ ਹਜ਼ਾਰ ਤੇ ਲੱਖਾਂ ਗੁਣਾ ਵੱਧ। ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈਏ, ਧਰਮ ਰਾਜ ਦੇ ਜਾਂਦੇ ਨੇ। ਤੀਸਰੇ ਉਹ ਨੇ ਜਿਹੜੇ ਭਜਨ ਬੰਦਗੀ ਕਰਦੇ ਨੇ, ਮਹਾਂਪੁਰਸ਼ਾਂ ਨੂੰ ਮਿਲ ਗਏ ਪਰ ਪੂਰੇ ਨਹੀਂ ਹੋ ਸਕੇ, ਉਹਨਾਂ ਨੂੰ ਯੋਗ ਭ੍ਰਿਸ਼ਟ ਕਿਹਾ ਜਾਂਦਾ। ਜਾਣ ਤਾਂ ਗਏ, ਗੁਰੂ ਵੀ ਧਾਰਨ ਕਰ ਲਿਆ, ਬਾਣੀਆਂ ਵੀ ਪੜ੍ਹਦੇ ਆ, ਪਰ ਅੰਦਰ ਅਜੇ ਪ੍ਰਕਾਸ਼ ਨਹੀਂ ਹੋਇਆ, ਅੰਦਰ ਸੋਝੀ ਨਹੀਂ ਆਈ, ਮਾਇਆ ਦੇ ਲੇਪ ਤੋਂ ਉੱਚੇ ਨਹੀਂ ਉੱਠ ਸਕੇ। ਉਹ ਜਿਹੜੇ ਪ੍ਰੇਮੀ ਨੇ ਉਹਨਾਂ ਦੇ ਮਨ ਵਿੱਚ ਪਛਤਾਵਾ ਹੁੰਦਾ ਵੀ ਮਾਨਸ ਜਨਮ ਵੀ ਮਿਲਿਆ ਤੇ ਅਸੀਂ ਕਿਸੇ ਕਿਨਾਰੇ ਵੀ ਨਾ ਪਹੁੰਚੇ। ਉਹਨਾਂ ਨੂੰ ਯੋਗ ਭ੍ਰਿਸ਼ਟ ਕਹਿੰਦੇ ਆ, ਤੇ ਉਹ ਜਿਸ ਵਕਤ ਸਰੀਰ ਛੱਡਦੇ ਨੇ ਉਸ ਵੇਲੇ ਉਹਨਾਂ ਦੀ ਪਿਛਲੀ ਕਰਨੀ ਕਮਾਈ ਨੂੰ ਤੋਲ ਕੇ ਜੋਖ ਕੇ ਪਰਖ ਕੇ ਮੁੜ ਕੇ ਫੇਰ ਮਨੁੱਖ ਦੇਹੀ ਦੇ ਵਿੱਚ ਉਹਨਾਂ ਦਾ ਜੀਵਾਤਮਾ ਪ੍ਰਵੇਸ਼ ਕਰਾ ਦਿੰਦਾ ਵੀ ਜਿਹੜੀ ਪਿਛਲੀ ਕਮੀ ਰਹਿ ਗਈ ਹੁਣ ਪੂਰੀ ਕਰ ਲਵੇ। ਮਹਾਂਪੁਰਸ਼ ਦੱਸਿਆ ਕਰਦੇ ਸੀ ਮਹਾਰਾਜ ਕਿ ਜਦੋਂ 3-4 ਵਾਰੀ ਐਸਾ ਹੋ ਜਾਵੇ ਤਾਂ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਬੱਚਾ ਹੀ 5-4 ਸਾਲ ਦਾ, ਇਸ ਤੋਂ ਵੀ ਛੋਟਾ। ਉਹ ਕਹਿੰਦਾ ਕਿ ਮੈਨੂੰ ਗੁਰੂ ਧਾਰਨ ਕਰਾਓ, ਮੈਨੂੰ ਅੰਮ੍ਰਿਤ ਛਕਾਓ, ਮੈਂ ਨਾਮ ਜਪਣਾ, ਮੈਂ ਬਾਣੀ ਪੜ੍ਹਨੀ ਹੈ। ਉਹਨੂੰ ਗਿਆਨ ਹੁੰਦਾ ਪਿਛਲੇ ਜਨਮ ਦਾ, ਜਿੰਨੇ ਮਹਾਂਪੁਰਸ਼ ਹੋਏ ਨੇ ਉਹਨਾਂ ਨੂੰ ਤਾਂ ਉਹੀ ਗਿਆਨ ਹੋਇਆ ਕਰਦਾ ਪਿਛਲਾ। ਵੈਸੇ ਉਹ ਜਾਣ ਜਾਂਦੇ ਨੇ ਵੀ ਇਹ ਜਿਹੜਾ ਪ੍ਰੇਮੀ ਆਇਆ ਬੱਚਾ ਛੋਟਾ, ਇਹਨੇ ਪਹਿਲਾਂ ਕਈ ਜਨਮ ਭਗਤੀ ਕੀਤੀ ਹੋਈ ਹੈ ਪਰ ਅਧੂਰਾ ਰਹਿ ਗਿਆ, ਹਰ ਵਾਰੀ ਅਧੂਰਾ ਰਹਿ ਗਿਆ। ਉਹ ਯੋਗ ਭ੍ਰਿਸ਼ਟ ਹੋਇਆ ਕਰਦੇ ਆ। ਜੇ ਉਹਨਾਂ ਦੇ ਮਨ ਵਿੱਚ ਕਿਤੇ ਐਸੀ ਫੁਰਨ ਵਾਸ਼ਨਾ ਆ ਜਾਵੇ ਕਿ ਅਸੀਂ ਇਹਦਾ ਫਲ ਲਈਏ ਤਾਂ ਉਹ ਬ੍ਰਹਮ ਲੋਕ ਦੇ ਵਿੱਚ ਵਾਸਾ ਪਾਇਆ ਕਰਦੇ ਨੇ, ਮਹਾਨ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਲੇਕਿਨ ਪਾਰ ਨਹੀਂ ਲੰਘਿਆ ਕਰਦੇ। ਇਸ ਤੋਂ ਅੱਗੇ ਐਸੇ ਵੀ ਹੁੰਦੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹੈ, ਦਿਨ ਰਾਤ ਭਜਨ ਕਰਦੇ ਨੇ, ਹਰ ਵਕਤ ਨਾਮ ਜਪਦੇ ਨੇ, ਨੇਕ ਕੰਮ ਕਰਦੇ ਨੇ, ਸੰਸਾਰ ਦਾ ਸੱਚੇ ਦਿਨੋਂ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਵਲ, ਕਿਸੇ ਦਾ ਬੁਰਾ ਨਹੀਂ ਮੰਗਦੇ ਤੇ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਨੇ, ਤੇ ਐਸੀ ਬਿਰਤੀ ਹੁੰਦੀ ਹੈ ਕਿ ਜੇ ਜਰਾ ਕੁ ਵੀ ਵਿਸਰ ਜਾਵੇ ਭੋਰਾ ਤਾਂ ਉਹਨਾਂ ਦੀ ਜੋ ਹਾਲਤ ਹੋਇਆ ਕਰਦੀ ਹੈ ਉਹਦੇ ਬਾਰੇ ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ। ਜੋ ਮੱਛਲੀ ਬਿਨ ਪਾਣੀ ਹੈ, ਪਾਣੀ ਹੈ, ਪਾਣੀ ਹੈ, ਜੋ ਜੀਵਨ ਪਾਵੇ। ਜੋ ਮੱਛਲੀ ਬਿਨ ਪਾਣੀ ਹੈ, ਜੋ ਜੀਵਨ ਪਾਵੇ। ਬੇਦਿਆ 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 ਸਾਨੂੰ ਉੜਦਾ ਹੈ। ਐਸਾ ਪਿਆਰ ਜੋ ਗੁਰੂ ਨਾਲ ਕਰਦੇ ਆ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਜਿਉਂਦੀ ਨਹੀਂ ਪਾਣੀ ਤੋਂ ਬਗੈਰ ਜੇ ਐਸਾ ਪਿਆਰ ਗੁਰੂ ਦੇ ਨਾਲ ਗੁਰਸਿੱਖ ਦਾ ਪੈ ਜਾਵੇ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸਰਬਣੀ ਸੁਣਨਾ ਗੁਰੂ ਨਾਉ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠ ਉਹਨੂੰ ਵਾਹਿਗੁਰੂ ਦੀ ਦਰਗਾਹ ਚ ਗੁਰੂ ਦੀ ਦਰਗਾਹ ਦੇ ਵਿੱਚ ਬਾਦਸ਼ਾਹ ਮਿਲ ਜਾਇਆ ਕਰੇ ਦਰਗੇ ਮਿਲਦਾ ਹੈ ਥਾਂ ਗੁਰਾਂ ਨਾਲ ਰਸਿਆ ਗੁਰਾਂ ਨਾਲ ਰਸਿਆ ਦਰਗੇ ਮਿਲਦਾ ਹੈ ਥਾਂ ਗੁਰਾਂ ਨਾਲ ਰਸਿਆ ਗੁਰਾਂ ਨਾਲ ਰਸਿਆ ਇਹ ਚਾਰ ਕਿਸਮ ਦੇ ਮਨੁੱਖਾਂ ਦੀ ਚਾਰ ਕਿਸਮ ਦੀ ਗਤੀ ਹੁੰਦੀ ਹੈ। ਪੰਜਵੀਂ ਉਹ ਹੁੰਦੀ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਭੇਜਿਆ ਕਰਦਾ ਵੀ ਜਾਓ ਸੰਸਾਰ ਤੇ ਪੁੱਲੇ ਲੋਕਾਂ ਨੂੰ ਰਸਤੇ ਪਾਓ, ਕੁਬੁੱਧ ਕਰਨ ਤੇ ਹਟਾਓ, ਉਲਟੀਆਂ ਗੱਲਾਂ ਸੋਚਣ ਤੋਂ ਹਟਾਓ, ਜਾ ਕੇ ਉਹਨਾਂ ਨੂੰ ਸਹੀ ਮਾਰਗ ਦੱਸੋ ਤਾਂ ਕਿ ਆਪਣਾ ਜਨਮ ਬਿਰਥਾ ਨਾ ਗੁਆ ਬੈਠ। ਉਹ ਜਿਹੜੇ ਹੁੰਦੇ ਨੇ ਮਰਜ਼ੀ ਨਾਲ ਆਇਆ ਕਰਦੇ ਨੇ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਵਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸ਼ੋਂ ਲੈਣ ਮਿਲਾਏ। ਉਹਨਾਂ ਦਾ ਕੰਮ ਹੁੰਦਾ ਹੈ ਵਾਹਿਗੁਰੂ ਨਾਲ ਟੁੱਟੀਆਂ ਰੂਹਾਂ ਨੂੰ ਜੋੜ ਦੇਣਾ। ਛੇਵੇਂ ਉਹ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਇੱਥੇ ਆ ਕੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬੌਰ ਨਾਲ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੇ ਸਾਧ ਕੇ ਸੰਗ ਜਿਉਂ ਜਲ ਮੇ ਜਲਾ ਇਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿ ਕਰਵਾ। ਉਹ ਕਿਤੇ ਜਾਇਆ ਨਹੀਂ ਕਰਦੇ, ਉਹ ਇਸ ਸਰੀਰ ਦੇ ਵਿੱਚ ਰਹਿੰਦੇ ਹੁੰਦੇ ਹੀ ਜੀਵਨ ਮੁਕਤ ਹੋ ਜਾਇਆ ਕਰਦੇ ਤੇ ਪਰਮੇਸ਼ਰ ਨੂੰ ਐਂ ਦੇਖ ਲੈਂਦੇ ਨੇ ਜਿਵੇਂ ਕੋਈ ਹੱਥ ਤੇ ਚੀਜ਼ ਪਈ ਹੋਵੇ, ਅਸੀਂ ਅੱਖਾਂ ਨਾਲ ਖੁੱਲੀਆਂ ਨਾਲ ਦੇਖ ਲਈਏ। ਐਂ ਉਹਨਾਂ ਨੂੰ ਪਰਮੇਸ਼ਰ ਹਰ ਥਾਂ ਨਜ਼ਰ ਆਇਆ ਕਰਦਾ, ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਰਬ ਰਿਹਾ ਸਰਵਤਰ ਮੈਂ ਮਨ ਤਿਸੇ ਤੇ ਆਈ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ। ਸੋ ਮੈਂ ਇਹ ਬੇਨਤੀ ਕਰਦਾ ਸੀ, ਸਵਰਗ ਦੀ ਬਾਤ ਕਰ ਰਿਹਾ ਸੀ ਮੈਂ, ਕਿਉਂਕਿ ਅਸੀਂ ਸਵਰਗ ਨੂੰ ਬਹੁਤ ਉੱਚਾ ਗਿਣਦੇ ਹਾਂ। ਉਹ ਤੋਂ ਉੱਚੀਆਂ ਵਸਤਾਂ ਤਾਂ ਇਹ ਨੇ ਜਿਹੜੀਆਂ ਮੈਂ ਪਿਛਲੀਆਂ ਤਿੰਨ ਦੱਸੀਆਂ। ਸਵਰਗ ਦੇ ਵਿੱਚ ਤਾਂ ਚਲੇ ਜਾਈਦਾ, ਮੁੜ ਕੇ ਫਿਰ ਇੱਥੇ ਆ ਜਾਈਦਾ, ਫਿਰ ਉਹੀ ਕੰਮ ਉਹੀ ਕਰਮ ਫਿਰ ਬਣ ਲੈਂਦੇ ਨੇ, ਫਿਰ ਪਰਾਲਬਧ ਕਰਮਾਂ ਦਾ ਸਾਨੂੰ ਦੁੱਖ ਸੁੱਖ ਭੋਗਣਾ ਪੈਂਦਾ, ਫਿਰ ਅਸੀਂ ਰੋਂਦੇ ਹਾਂ, ਸੁੱਖ ਦੇ ਵਿੱਚ ਭੁੱਲ ਜਾਂਦੇ ਹਾਂ। ਉਹ ਜੋ ਦੇਵ ਲੋਕ ਨੇ ਉਹਦਾ ਮੈਂ ਜ਼ਿਕਰ ਕਰਿਆ ਸੀ ਕਿ ਇੱਥੇ ਦੇ ਬਾਦਸ਼ਾਹ ਨਾਲੋਂ ਗੰਧਰਵ ਲੋਕ ਵਿੱਚ 100 ਗੁਣਾ ਜ਼ਿਆਦਾ ਸੁੱਖ ਹੁੰਦਾ, ਗੰਧਰਵ ਲੋਕ ਨਾਲੋਂ 100 ਗੁਣਾ ਸੁੱਖ ਜ਼ਿਆਦਾ ਦੇਵ ਗੰਧਰਵ ਲੋਕ 'ਚ ਹੋਇਆ ਕਰਦਾ, ਇੱਥੇ ਨਾਲੋਂ 10,000 ਗੁਣਾ ਸੁੱਖ ਬਾਦਸ਼ਾਹ ਨਾਲੋਂ, ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਪਿੱਤਰ ਲੋਕ 'ਚ ਹੋਇਆ ਕਰਦਾ, ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਸਵਰਗ ਲੋਕ 'ਚ ਹੋਇਆ ਕਰਦਾ, ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਇੰਦਰ ਲੋਕ 'ਚ ਹੋਇਆ ਕਰਦਾ, ਉਸ ਤੋਂ 100 ਗੁਣਾ ਜ਼ਿਆਦਾ ਕਰਮਦੇਵ ਲੋਕ 'ਚ ਹੋਇਆ ਕਰਦਾ, ਫਿਰ ਜਾਨਦੇਵ ਲੋਕ ਹੈ, ਪ੍ਰਜਾਪਤ ਲੋਕ ਹੈ, ਬ੍ਰਹਮ ਲੋਕ ਹੈ, ਸ਼ਿਵ ਲੋਕ ਹੈ, ਵੈਕੁੰਠ ਧਾਮ ਹੈ। ਜਰਬ ਦੇ ਲਿਓ ਕਦੇ ਵਿਹਲੇ ਬੈਠ ਕੇ, 100-100 ਵਧਾਈ ਜਾਏ, 100 ਪਵਰ। ਉਹਨਾਂ ਮੰਡਲਾਂ ਦੇ ਵਿੱਚ ਜਿਹੜੇ ਦੇਵਤੇ ਬੈਠੇ ਨੇ, ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨੇ ਸੁਖੀ ਹੁੰਦੇ ਹੋਏ ਫੇਰ ਇਹ ਮਨੁੱਖ ਜੂਨੀ ਨੂੰ ਕਿਉਂ ਭਾਲਦੇ ਨੇ, ਮਨੁੱਖ ਦੇਈ ਨੂੰ ਕਿਉਂ ਲੋਚਦੇ ਨੇ। ਉਹ ਇਹ ਹੈ ਕਿ ਉਹ ਤਪ ਕਰਕੇ ਉੱਪਰ ਤਾਂ ਚਲੇ ਜਾਂਦੇ ਨੇ, ਲੇਕਿਨ ਸਮਾਂ ਚਾਹੇ 1,00,000 ਸਾਲ ਬਾਅਦ ਚਾਹੇ 1,00,00,000 ਸਾਲ ਬਾਅਦ, ਮੁੜ ਕੇ ਫੇਰ ਉਹਨਾਂ ਨੂੰ ਥੱਲੇ ਆਉਣਾ ਪੈਂਦਾ। ਕੋਈ ਟਿਕਾਣਾ ਤਾਂ ਮਿਲਿਆ ਨਾ, ਨਾ ਉਹ ਤਾਂ ਪੱਕਾ ਟਿਕਾਣਾ ਹੋਇਆ ਨਾ। ਦੂਸਰਾ ਇਹ ਹੈ ਕਿ ਜਿਹੜਾ ਸਾਡਾ ਮਨੁੱਖ ਦਾ ਸਰੀਰ ਹੈ, ਧਿਆਨ ਨਾਲ ਸੁਣਿਓ ਇਹਨਾਂ ਗੱਲਾਂ ਨੂੰ, ਇਹਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਜਾਂਦਾ, ਹੋਰ ਕਿਸੇ ਸਰੀਰ 'ਚ ਪ੍ਰਗਟ ਨਹੀਂ ਹੁੰਦਾ। ਇਹਦੇ 'ਚ ਉਹਨੇ ਆਪਣਾ ਆਪ ਰੱਖਿਆ ਹੋਇਆ। ਕਾਇਆ ਨਗਰ ਨਗਰ ਗੜ੍ਹ ਅੰਦਰ, ਸਾਚਾ ਬਾਸਾ ਪੁਰ ਗਗਨੰਦਰ, ਅਸਥਰ ਥਾਨ ਸਦਾ ਨਰਮਾਇਲ, ਆਪੇ ਆਪ ਉਪਾਇੰਦਾ। ਇਹਦੇ ਸਰੀਰ ਦੇ ਵਿੱਚ ਬੈਠਾ ਹੈ, ਇਹਨੂੰ ਦੇਖਣਾ ਹੋਵੇ ਅੱਖਾਂ ਅੰਦਰਲੀ ਖੋਲ ਲਓ ਮਹਾਂਪੁਰਸ਼ਾਂ ਨੂੰ ਮਿਲ ਕੇ, ਕਿਉਂਕਿ ਅੱਖ ਖੋਲਣ ਦਾ ਵੀ ਯਤਨ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ। ਪੜੋ ਪਿਆਰ ਨਾਲ, ਉਹ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤਰ ਕਪਾਟ ਨਾ ਖੁੱਲਣੀ ਸ਼ਬਦ ਕੀਜੈ, ਬਜਰ ਕਪਾਟ ਨਾ ਖੁੱਲਣੀ ਸ਼ਬਦ ਕੀਜੈ, ਬਚਨ ਬਚਦੇ 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 ਸ਼ਬਦ ਸੁਣੀ ਜੈ, ਅਨਹਦ ਬਾਜੇ ਤੁਨ ਬਚਦੇ ਸ਼ਬਦ ਸੁਣੀ ਜੈ, ਅਨਹਦ ਬਾਜੇ ਅਨਹਦ ਬਾਜੇ ਤੁਨ ਮਾਜਦੇ ਗੁਰ ਸ਼ਬਦ ਸੁਣੀ ਜੈ, ਅੰਤਰ ਚਾਨਣਾ ਹੋ ਚਾਨਣਾ ਹੋ ਚਾਨਣਾ ਕਰ ਪਤ ਮਰੀਜੈ, ਸਿੱਧੀ ਅੰਤਰ ਚਾਨਣਾ ਕਰ ਪਤ ਮਰੀਜੈ, ਉਹ ਟਿਟਕਟ ਅੰਤਰ ਚਾਨਣਾ ਕਰ ਪਤ ਮਰੀਜੈ, ਅੰਦਰ ਚਾਨਣਾ ਕਰ ਪਗ ਮਰੀਜੈ, ਅੰਦਰ ਚਾਨਣਾ ਕਰ ਪਗ ਮਰੀਜੈ, ਸਭ ਮੈਂ ਤੂੰ ਬਚਦਾ ਹੋ ਬਚਦਾ ਹੋ ਬਚਦਾ ਦੁਨੀਆ ਤੇ ਰਚਨ ਰਚਾਈ, ਸਭ ਮੈਂ ਤੂੰ ਬਚਦਾ ਦੁਨੀਆ ਤੇ ਰਚਨ ਰਚਾਈ, ਬਾਬਾ ਉਸਨੇ ਬਾਦਸ਼ਾਹ ਤੂੰ ਸੱਚੀ ਨਾਈ, ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਆ ਜਿਹੜਾ ਸਰੀਰ ਹੈ, ਨੌ ਦਰਵਾਜ਼ਿਆਂ ਵਾਲਾ ਕਿਲਾ, ਦੋਵੇਂ ਅੱਖਾਂ, ਦੋਵੇਂ ਨੱਕ ਦੇ ਰਸਤਾ ਤੇ ਦੋਵੇਂ ਕੰਨ, ਮੂੰਹ ਤੇ ਮਲ ਮੂਤਰ ਦੇ ਇੰਦਰੇ ਨੌ ਬਣ ਜਾਂਦੇ। ਨੌ ਦਰਵਾਜ਼ੇ ਬਾਹਰ ਨੂੰ ਖੁੱਲਦੇ ਨੇ, ਅੰਦਰ ਨੂੰ ਨਹੀਂ ਖੁੱਲਦੇ। ਪਰ ਇਹ ਬਹੁਤ ਥੋੜੇ ਬੰਦਿਆਂ ਨੂੰ ਇਸ ਗੱਲ ਦਾ ਗਿਆਨ ਹੈ ਵੀ ਅੰਦਰ ਨੂੰ ਵੀ ਖੁੱਲਦੇ ਨੇ। ਜਦ ਅੰਦਰਲੀ ਅੱਖ ਖੁੱਲ ਜਾਂਦੀ ਹੈ ਉਹਨੂੰ ਦੇਵ ਅੱਖ ਕਹਿੰਦੇ ਨੇ। ਉਹਦੇ ਨਾਲ ਕੀ ਹੁੰਦਾ, ਸਾਰੀ ਸ੍ਰਿਸ਼ਟੀ ਨਜ਼ਰ ਆਉਣ ਲੱਗ ਜਾਂਦੀ ਹੈ। ਜਦ ਦੇਵ ਕੰਨ ਖੁੱਲ ਜਾਂਦੇ ਨੇ ਤਾਂ ਇਹ ਅਨਹਦ ਨਾਦ ਜੋ ਕੁਛ ਵੀ ਪਰਮੇਸ਼ਰ ਦੀ ਦਰਗਾਹ ਚ ਹੋਇਆ ਸਭ ਕੁਛ ਸੁਣਨ ਲੱਗ ਜਾਂਦਾ। ਜਦ ਦੇਵ ਰਸ਼ਨਾ ਖੁੱਲ ਜਾਂਦੀ ਹੈ ਉਸ ਵੇਲੇ ਐਸਾ ਮਹਾਨ ਆਨੰਦ ਨਾਮ ਦਾ ਰਸ ਜੋ ਹੈ ਉਹ ਇੰਨਾ ਜ਼ਬਰਦਸਤ ਚੜ ਜਾਂਦਾ ਕਿ ਦਿਨ ਤੇ ਰਾਤ ਉਸ ਦਾ ਜੋ ਨਸ਼ਾ ਹੈ ਉਤਰਿਆ ਨਹੀਂ ਕਰਦਾ। ਚੜੀ ਰਹੇ ਦਿਨ ਰਾਤ ਨਾਮ ਕਮਾਈ ਨਾਮ ਕਮਾਈ, ਚੜੀ ਰਹੇ ਦਿਨ ਰਾਤ ਨਾਮ ਕਮਾਈ ਨਾਮ ਕਮਾਈ। ਖਮਾਰੀ ਨਾਨਕਾ ਚੜੀ ਰਹੇ ਦਿੰਦੇ ਮਹਾਨ ਰਸ ਦੇ ਵਿੱਚ ਚਲਿਆ ਜਾਂਦਾ। ਜਦ ਦੇਵ ਰਸਨਾ ਖੁੱਲ ਜਾਂਦੀ, ਜਦ ਦੇਵ ਨਾਸਕਾ ਖੁੱਲਦੀ ਹੈ ਉਸ ਵੇਲੇ ਬਗੈਰ ਸੁਗੰਧੀਆਂ ਤੇ ਬਗੈਰ ਪਰਫਿਊਮਾਂ ਤੇ ਆਪਣੇ ਆਪ ਸੁਗੰਧੀਆਂ ਆਉਂਦੀ। ਇਹਨਾਂ ਦਾ ਸਾਨੂੰ ਨਾ ਪਤਾ ਹੋਣ ਕਰਕੇ ਮਨ ਸਰੀਰ ਵੀ ਮਿਲਿਆ, ਐਸੀਆਂ ਕੀਮਤੀ ਜੋ ਸਾਡੇ ਇੰਦਰੇ ਸੀ ਉਹ ਸਾਰੇ ਬੇਫਲ ਚਲੇ ਜਾਂਦੇ ਨੇ, ਕਿਸੇ ਲੇਖੇ ਚ ਨਹੀਂ ਆਉਂਦੇ, ਯੂਜ ਹੀ ਨਹੀਂ ਅਸੀਂ ਕਰਦੇ। ਸੋ ਮਹਾਰਾਜ ਕਹਿੰਦੇ ਪਿਆਰਿਓ ਇਹ ਜਿਹੜਾ ਸਰੀਰ ਹੈ ਇਹਦੇ ਨੌ ਦਰਵਾਜ਼ੇ ਆ, ਨੌ ਦਰਵਾਜ਼ੇ ਕਾਇਆ ਕੋਟ ਹੈ, ਪਰ ਇੱਕ ਇਹਦੇ ਵਿੱਚ ਐਸਾ ਦਰਵਾਜ਼ਾ ਹੈ ਜਿਹਨੂੰ ਕਦੇ ਵੀ ਤੁਸੀਂ ਖੋਲਣ ਦਾ ਯਤਨ ਨਹੀਂ ਕਰਿਆ। ਉਹ ਖੁੱਲਦਾ ਨਹੀਂ ਹੈ ਕਿਉਂਕਿ ਉਹਦੇ ਅੱਗੇ ਦਰਵਾਜ਼ਾ ਲੱਗਿਆ ਹੋਇਆ, ਬੱਜਰ ਕਪਾਟ ਕਹਿੰਦੇ ਨੇ ਉਸ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ। ਜਦ ਤੱਕ ਗੁਰੂ ਤੋਂ ਸ਼ਬਦ ਨਹੀਂ ਮਿਲਦਾ, ਪੰਜ ਪਿਆਰਿਆਂ ਤੋਂ ਵਾਹਿਗੁਰੂ ਮੰਤਰ ਨਹੀਂ ਪ੍ਰਾਪਤ ਹੁੰਦਾ, ਅਦੋਂ ਉਹ ਚਾਬੀ ਨਹੀਂ ਲਾਉਂਦਾ, ਉਨੀ ਦੇਰ ਤੱਕ ਦਰਵਾਜ਼ਾ ਕਿਵੇਂ ਖੁੱਲ ਜਾਏਗਾ? ਕਿਉਂਕਿ ਪਰਮੇਸ਼ਰ ਨੇ ਬੰਦ ਕਰਿਆ ਹੋਇਆ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ, ਅਨਕਾ ਪਾਵ ਕਰੇ ਨਹੀਂ ਪਾਵੇ। ਜਿੰਨਾ ਜੀ ਕਰਦਾ ਯਤਨ ਕਰ ਲੈ, ਨਹੀਂ ਦਰਵਾਜ਼ਾ ਖੁੱਲਿਆ ਕਰਦਾ। ਬਿਨ ਸਤਿਗੁਰ ਸ਼ਰਨਾਈ, ਜਦ ਤੱਕ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਸਤਿਗੁਰੂ ਚਾਬੀ ਨਹੀਂ ਦਿੰਦਾ, ਗੁਰੂ ਸ਼ਬਦ ਨਹੀਂ ਦਿੰਦਾ, ਸ਼ਬਦ ਲਾ ਕੇ ਖੁੱਲਦਾ। ਇਹ ਕੋਈ ਲੋਹੇ ਦੀ ਚਾਬੀ ਤਾਂ ਹੈ ਨਹੀਂ, ਨਾ ਨੰਬਰਾਂ ਦੀ ਚਾਬੀ ਹੈ, ਇਹ ਤਾਂ ਮੰਤਰ ਦੀ ਚਾਬੀ ਹੈ। ਜਿਵੇਂ ਮੰਤਰ ਨਾਲ ਸਮੂਹ ਸਮ ਕਹੇ ਤੇ ਅਲੀ ਬਾਬਾ ਦਾ ਦਰਵਾਜ਼ਾ ਖੁੱਲ ਜਾਂਦਾ ਸੀ, ਉਹ ਦਰਵਾਜ਼ਾ ਖੁੱਲਦਾ, ਉਹ ਪ੍ਰਤੀਕ ਹੈ, ਸਾਖੀ। ਕਹਾਣੀ ਕਿਸੇ ਨੇ ਬੜੀ ਸੋਹਣੀ ਬਣਾਈ ਹੈ, ਲੇਕਿਨ ਉਹਦਾ ਅੰਤਰੀ ਭਾਵ ਬੜਾ ਜ਼ਬਰਦਸਤ ਹੈ। ਅੰਦਰ ਬੇਅੰਤ ਦੌਲਤਾਂ ਪਈਆਂ, ਆਦਮੀ ਦੇਖ ਕੇ ਘੋੜਾ ਫਰਾਨ ਹੋ ਜਾਂਦਾ ਵੀ ਇੰਨੀ ਦੌਲਤ। ਉਹ ਦਰਵਾਜ਼ਾ ਖੋਲ੍ਹ ਲੈਂਦੇ ਸੀ, ਪੱਥਰ ਖੁੱਲ੍ਹ ਜਾਂਦਾ ਸੀ, ਬੱਜਰ ਕਬਾਟ ਲੱਗੇ ਸੀ ਉਹ ਵੀ ਖੁੱਲ੍ਹ ਜਾਂਦੇ ਸੀ। ਮਹਾਰਾਜ ਕਹਿੰਦੇ ਗੁਰਦੁਆਰੇ ਲਾਏ ਭਾਵ ਨਹੀਂ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਾਏ ਅਨੇਕ ਰੂਪ ਨਾਲ 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 ਨਿਧ ਤਿਸਦਾ ਅੰਤ ਨਾ ਜਾਈ ਪਾਏ। ਇੰਨੇ ਖਜ਼ਾਨੇ ਨੇ ਕਿ ਉਹਦੇ ਅੰਤ ਨਹੀਂ ਪਾਇਆ ਜਾ ਸਕਦਾ, ਮਨੁੱਖ ਦੇ ਅੰਦਰ ਪਏ ਨੇ ਸਾਰੇ, ਪਿੱਛੇ ਲੱਗੇ ਫਿਰਦੇ ਨੇ, ਕਹਿੰਦੇ ਸਾਨੂੰ ਵਰਤੋ, ਲੇਕਿਨ ਮਨਾ ਕੀਤਾ ਹੋਇਆ ਮਹਾਰਾਜ ਨੇ ਵੀ ਨਹੀਂ ਇਹ ਵਰਤਣੇ ਨਹੀਂ ਹੈ, ਇਹਨਾਂ ਨੂੰ ਨਹੀਂ ਵਰਤਣਾ ਆਪਣੇ ਵਾਸਤੇ। ਸੋ ਐਸਾ ਸਰੀਰ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ। ਜਦੋਂ ਖੁੱਲ ਗਏ ਨਿਸ਼ਾਨੀ ਕੀ ਹੈ? ਕਹਿੰਦੇ ਅਨਹਦ ਵਾਜੇ ਤੁਨ ਵੱਜਦੇ, ਧੁਨ ਹੈ ਉੱਥੇ ਲਗਾਤਾਰੀ 24 ਘੰਟੇ ਅਨਹਦ ਦੀ, ਕੌਣ ਪਹੁੰਚਾ ਸਕਦਾ ਉੱਥੇ? ਮਹਾਰਾਜ ਕਹਿੰਦੇ ਗੁਰੂ ਤੇ ਬਗੈਰ ਹੋਰ ਕੋਈ ਪਹੁੰਚਾਉਣ ਨੂੰ ਸਮਰੱਥ ਹੀ ਨਹੀਂ ਹੈ। ਗੁਰੂ ਕਹਿੰਦੇ ਹੀ ਉਹਨੂੰ ਨੇ ਘਰ ਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ। ਜਿਹੜਾ ਇਸ ਸਰੀਰ ਦੇ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇਵੇ ਉਹ ਗੁਰੂ ਹੋਇਆ ਕਰਦਾ। ਕਹਿੰਦੇ ਨਿਸ਼ਾਨੀ ਕੀ ਹੈ? ਫਿਰ ਐਵੇਂ ਕਹਿ ਦੇਵੇ ਤੈਨੂੰ ਘਰ ਦੇ ਗਿਆ। ਮਹਾਰਾਜ ਕਹਿੰਦੇ ਪੰਜ ਸ਼ਬਦ ਤੁਨਕਾਰ ਤੁਨ, ਪੰਜਾਂ ਸ਼ਬਦਾਂ ਦੀ ਤੁਨਕਾਰ ਹੋ ਰਹੀ ਹੈ ਉੱਥੇ। ਬਾਜੇ ਸ਼ਬਦ ਨਿਸ਼ਾਨ, ਨਿਸ਼ਾਨੀ ਹੈ ਉੱਥੇ ਉਹਨਾਂ ਸ਼ਬਦਾਂ ਦੀ। ਦੀਪ ਲੋ ਪਾਤਾਲ ਤਹਿ ਖੰਡ ਮੰਡਲ ਹੈਰਾਨ, ਬਿਸਮਾਦ ਹੈ ਬਿਸਮਾਦ ਹੈ। ਤਾਰ ਘੋਰ ਵਜੰਤਰ ਤੇ ਸਾਜ ਤਖਤ ਸੁਲਤਾਨ, ਇੰਨੇ ਨਾਦ ਵੱਜਦੇ ਨੇ ਕੋਈ ਹਿਸਾਬ ਗਿਣਤੀ ਮਿਣਤੀ ਨਹੀਂ ਹੈ। ਮਹਾਰਾਜ ਨੇ ਸੋਦਰ ਦੀ ਪੌੜੀ ਦੇ ਵਿੱਚ ਇਸ ਦਰਵਾਜ਼ੇ ਦੇ ਉੱਤੇ ਜਿਹੜੇ ਖੜ ਕੇ ਗਾ ਰਹੇ ਨੇ ਉਹਨਾਂ ਦੀ ਗਿਣਤੀ ਕਰਕੇ ਨਾਲ ਲਿਖਿਆ ਕਿ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰ। ਕਿੰਨਿਆਂ ਕੁ ਨੂੰ ਕਹਿ ਦਈਏ ਉੱਥੇ ਕੋਈ ਗਿਣਤੀ ਮਿਣਤੀ ਹੈ? ਕਹਿੰਦੇ ਹੈ ਸਰੀਰ ਦੇ ਅੰਦਰ ਹੋ ਰਿਹਾ ਸਭ ਕੁਛ, ਕਿਉਂਕਿ ਵਾਹਿਗੁਰੂ ਹੈ ਸਰੀਰ ਤੋਂ ਬਾਹਰ ਨਹੀਂ ਬੈਠਾ। ਤਾਰ ਕੋਰ ਵਜੰਤਰ ਤੇ ਸਾਜ ਤਖਤ ਸੁਲਤਾਨ, ਸੁਖਮਨ ਕੇ ਕਰ ਰਾਗ ਸੁਣ। ਹੁਣ ਮਹਾਰਾਜ ਕਹਿੰਦੇ ਜੋ ਸੁਖਮਨਾ ਨਾੜੀ ਤੇਰੇ ਅੰਦਰ ਹੈ ਉਹਦੇ ਨੂੰ, ਉਹਦੇ ਨਾਲ ਸੁਰਤ ਨੂੰ ਜੋੜ। ਜਦ ਤੂੰ ਸ਼ਬਦ ਦੇ ਨਾਲ ਸੁਰਤ ਜੋੜੇਗਾ ਉਹ ਸ਼ਬਦ ਚੁੱਕੇਗਾ ਤੇਰੀ ਸੁਰਤ ਨੂੰ ਤੇ ਉਸ ਥਾਂ ਤੇ ਲੈ ਜਾਏਗਾ ਜਿਸ ਥਾਂ ਦੇ ਉੱਤੇ ਅਨਹਦ ਚੁਨਕਾਰ ਹੋ ਰਹੀ ਹੈ। ਕਰਨਾ ਹੀ ਕੁਛ ਨਹੀਂ ਹੈ ਫਿਰ, ਸੁਰਤਾਂ ਕਿੱਥੇ ਰਹਿਣ? ਸੁਰਤ ਸਾਡੀ ਬਾਹਰ ਕਿੰਨੀ ਪਈ ਹੈ? ਬਾਹਰਲਾ ਚੀਜ਼, ਬਾਹਰਲਾ ਆਨੰਦ ਆਉਂਦਾ ਹੈ, ਬਾਹਰ ਜਾਇਦਾਦ, ਮੇਰੇ ਕੋਲ ਇੰਨੀ ਜ਼ਮੀਨ ਹੈ, ਮੇਰੇ ਕੋਲ ਇੰਨੀ ਜ਼ਮੀਨ ਹੈ, ਨਾਲ ਲੈ ਜਾਏਗਾ ਭਾਈ ਕੀ ਕਰੇਗਾ? ਜ਼ਮੀਨਾਂ ਨੂੰ ਚਾਰ ਦਿਨ ਦਾ ਬਾਜਾ ਤੂੰ ਬਜਾ ਲੈ। ਚਲੇ ਗਏ ਸਾਰੇ ਫਰੀਦਾ ਕਿੱਥੇ ਤੰਡੇ ਮਾਪਿਆਂ, ਜਿਨੀ ਤੂੰ ਜਣੇ ਹੋਏ ਤੈਂ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਬਤੀਣੇ। ਕਿੱਥੇ ਗਏ ਮਾਂ ਬਾਪ ਜਿਹੜੇ ਗੋਦੀ ਚੱਕੀ ਫਿਰਦੇ ਸੀ, ਉਂਗਲੀ ਲਾ ਕੇ ਨੰਘਾਇਆ ਕਰਦੇ ਸੀ? ਉਹ ਚਲੇ ਗਏ ਜਿਵੇਂ ਤੇਰਾ ਹਾਲ ਹੋਣਾ, ਤੈਂ ਵੀ ਚਲੇ ਜਾਣਾ। ਇਹਨਾਂ ਚੀਜ਼ਾਂ 'ਚ ਨਾ ਫਸ, ਅੰਦਰਲੀ ਖੋਜ ਕਰ। ਜਿਹੜਾ ਤੈਨੂੰ ਸਰੀਰ ਮਿਲਿਆ ਉਹਨੂੰ ਵਾਂਝਾ ਨਾ ਗੁਆ। ਵਾਂਝਾ ਗੁਆਇਆ ਤਾਂ ਮਹਾਰਾਜ ਤਾਂ ਬੜਾ ਜ਼ਬਰਦਸਤ ਅਲਾਂਭਾ ਦਿੰਦੇ ਨੇ ਇਸ ਤਰ੍ਹਾਂ ਨਾਲ। ਤੁਹਾਨੂੰ ਜੰਮਣਾ ਸੀ ਪਗਤੀ ਤੋਂ ਹੀ, ਜੇ ਨੂੰ ਐਕਸਪਲੋਰ ਨਹੀਂ ਕਰਿਆ, ਅੰਦਰ ਖੋਜ ਨਹੀਂ ਕਰੀ, ਦੱਸ ਕਹਿੰਦੇ ਤੂੰ ਕਾਹਤੋਂ ਮਾਨਸ ਜਨਮ ਧਾਰਿਆ, ਤੇਰੇ ਆਉਣ ਦਾ ਕੀ ਫਾਇਦਾ? ਜਿਹਨਾਂ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਾਗਾ ਹੈ ਰਾਮ ਦਾ। ਇਹ ਮਾਨਸ ਜਨਮ ਦਲੰਭ ਹੈ, ਨਾਮ ਬਿਨ ਬਿਰਥਾ ਸਭ ਜਾਏ, ਕਿਸੇ ਕੰਮ ਨਹੀਂ ਆਉਂਦਾ, ਜਾਂਦਾ ਹੋਇਆ ਲੱਕੜੀਆਂ ਨਾਲ ਲੈ ਜਾਂਦਾ, ਨੁਕਸਾਨ ਕਰਕੇ ਜਾਂਦਾ ਹੈ। ਨਰੂ ਮਰੇ ਨਰ ਕਾਮ ਨਾਵ ਹੈ, ਪਸ਼ੂ ਮਰੇ ਦਸ ਕਾਰ ਸਵਾਰ। ਹੁਣ ਬੱਤਾ ਹਰਨਾਮ ਨਾ ਬੀਜਿਆ, ਤੇਰੀ ਵੱਤ ਲੱਗੀ ਹੋਈ ਹੈ, 84 ਲੱਖ ਜੂਨਾਂ ਦੇ ਭੈੜਿਆਂ ਸਰੀਰਾਂ ਚ ਲੰਘ ਕੇ ਤੂੰ ਮਨੁੱਖ ਬਣਿਆ ਤੇ ਵੱਤ ਲੱਗੀ ਹੈ, ਤੂੰ ਨਾਮ ਨੀ ਬੀਜਦਾ। ਜੇ ਵੱਤ ਲੱਗੀ ਹੋਵੇ ਕਣਕ ਬੀਜੇ ਨਾ ਤਾਂ ਫਿਰ ਕੀ ਖਾਊਗਾ, ਅੱਗੇ ਭੁੱਖਾ ਕਿਆ ਖਾਏ। ਖੇਤ ਉਵੇਂ ਜਿਵੇਂ ਰਹਿ ਜਾਣਗੇ ਖਾਲੀ, ਬੱਤਰ ਚ ਦਾਣਾ ਨੀ ਪਿਆ। ਹੁਣ ਬੱਤਰ ਆਈ ਹੋਈ ਹੈ, ਵੱਤ ਲੱਗੀ ਹੈ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਕਹਿੰਦੇ ਮਨ ਦੇ ਪਿੱਛੇ ਲੱਗ ਕੇ ਜੀਵਨ ਗੁਜ਼ਾਰ ਦਿੱਤਾ, ਗੁਰੂ ਦੀ ਬਾਤ ਨਹੀਂ ਮੰਨੀ, ਫੇਰ ਹੋਏਗਾ ਕਿ ਮਨਮੁੱਖ ਦੁੱਖ ਦਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੇ ਦੁੱਖ ਮਰੇ, ਹਉਮੈ ਕਰਤ ਵਿਆਏ। ਈਗੋ ਕਰਦਾ ਮੈਂ ਕਰਦੇ ਦਾ ਨੰਘਾਲਿਆ ਜਨਮ ਤੈ ਸਾਰਾ, ਤੇ ਹੋਏਗਾ ਕਿ ਮਨਮੁੱਖਾਂ ਨੂੰ ਫੇਰ ਜਨਮ ਹੈ। ਮਨਮੁੱਖ ਆਵੇ ਮਨਮੁੱਖ ਜਾਵੇ, ਮਨਮੁੱਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਛੇ ਮਨਮੁੱਖ ਭੋਗੈ, ਗੁਰਮੁਖ ਲੇਪ ਨਾਮਾ ਸਾਹਿਬ। ਗੁਰਮੁਖ ਨੂੰ ਤਾਂ ਹੈ ਨਹੀਂ ਇਹ ਰਸਤਾ, ਮਨ ਦੇ ਪਿੱਛੇ ਲੱਗਣ ਵਾਲੇ ਜੋ ਬੰਦੇ ਨੇ ਉਹਨਾਂ ਵਾਸਤੇ ਗੁਰੂ ਮਹਾਰਾਜ ਕਹਿੰਦੇ ਰਸਤਾ ਹੈ ਭਾਈ, ਮਨਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰ ਪਾਏ। ਸੋ ਐਸਾ ਜੋ ਤੇਰੇ ਸਰੀਰ ਦੇ ਅੰਦਰ ਪਰਮੇਸ਼ਰ ਨੇ ਆਪਣਾ ਆਪ ਛੁਪਾ ਕੇ ਰੱਖਿਆ ਹੈ, ਉਹਨੂੰ ਤੂੰ ਖੋਜ ਨਹੀਂ ਸਕਿਆ, ਤੇ ਗੁਰੂ ਤੋਂ ਤੂੰ ਚਾਬੀ ਨਹੀਂ ਲੈ ਸਕਿਆ, ਦੱਸ ਤੇਰੇ ਜਨਮ ਦਾ ਫਾਇਦਾ ਕੀ, ਜਿਹਾ ਜਿਹਾ ਜੱਗ ਤੇ ਆਇਆ ਜਿਹਾ ਜਿਹਾ ਨਾ ਆਇਆ। ਆਵਨਾ ਇਹ ਸ੍ਰਿਸ਼ਟ ਮੈਂ ਬਿਨ ਬੁੱਝੇ ਪਸਟੋਰ, ਆ ਤਾਂ ਗਿਆ ਲੇਕਿਨ ਬੁੱਝਿਆ ਨਹੀਂ, ਬੁੱਝਣ ਤੋਂ ਬਗੈਰ ਪਸ਼ੂ ਦਾ ਪਸ਼ੂ ਰਹਿ ਗਿਆ। ਨਾਨਕ ਗੁਰਮੁਖ ਸੋ ਬੁਝੈ ਜਾਂ ਕੇ ਪਾਰ ਮੁਤ, ਯਾ ਜਗ ਮੈਂ ਇੱਕ ਇੱਕ ਆਇਆ, ਜਨਮਤ ਮੋਹਿਓ ਮੋਹ ਨਹੀਂ ਮਾਇਆ, ਜੰਮਦਾ ਹੀ ਮਾਇਆ ਨੇ ਮੋੜਿਆ। ਆਇਆ ਤਾਂ ਇਸ ਕਰਕੇ ਸੀ ਵੀ ਮੈਂ ਨਾਮ ਜਪੂੰਗਾ, ਐਸਾ ਬਾਣੀ ਦੇ ਵਿੱਚ ਆਉਂਦਾ ਹੈ। ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਧ ਸਾਧ ਸਿਮਰਤ ਰਹਿਤੇ, ਮਾਂ ਦੇ ਪੇਟ ਵਿੱਚ ਪੁੱਠਾ ਲੜਕਦਾ ਤਪ ਕਰਦਾ ਸੀ, ਤੇ ਸੁਖੋਣਾ ਨਾੜੀ ਦੇ ਵਿੱਚ ਸੁਰਤ ਹੋਣ ਕਰਕੇ 100 ਜਨਮ ਦਾ ਪਿਛਲਾ ਗਿਆਨ ਸੀ ਇਸ ਨੂੰ। ਪਛਤਾਉਂਦਾ ਸੀ ਵੀ ਮੈਂ ਆਹ ਵੀ ਜਨਮ ਐਨ ਗਾਇਆ, ਆਹ ਵੀ ਜਨਮ ਐਨ ਗਾਇਆ, ਇਹਦੇ ਵਿੱਚ ਮੈਂ ਬੈਰ ਕਰਦਾ ਰਿਹਾ, ਵਿਰੋਧ ਕਰਦਾ ਰਿਹਾ, ਈਰਖਾ ਕਰਦਾ ਰਿਹਾ, ਇਹ ਵੀ ਮੇਰਾ ਐਵੇਂ ਗਿਆ। ਫਿਰ ਕਹਿੰਦਾ ਹੁਣ ਮੈਂ ਜਪੂੰਗਾ, ਜੇ ਮੈਨੂੰ ਹੁਣ ਚਾਂਸ ਮਿਲ ਜੇ ਨਾ ਤਾਂ ਮੈਂ ਹੁਣ ਨਾਮ ਜਪੂੰਗਾ, ਸਵਾਸ ਸਵਾਸ ਜਪਾਂਗਾ, ਇੱਕ ਮਿੰਟ ਨਹੀਂ ਮੈਂ ਰੱਟਦਾ। ਬੇਨਤੀਆਂ ਕਰਦਾ, ਹੇ ਪ੍ਰਭੂ ਹੁਣ ਤੂੰ ਮੈਨੂੰ ਇਸ ਅੰਧਕੂਪ ਦੇ ਵਿੱਚੋਂ ਕੱਢ ਦੇ, ਹੁਣ ਮੈਂ ਤੇਰਾ ਨਾਮ ਜਪਾਂਗਾ। ਉਹ ਕਹਿੰਦੇ ਐ ਜੀਵ, ਤੈਨੂੰ ਇੱਕ ਵਾਰੀ ਮਨੁੱਖ ਬਣਾਇਆ, ਬਹੁਤ ਵਾਰੀ ਤੂੰ ਬਣਿਆ, ਤੇ ਜਦ ਵੀ ਤੂੰ ਮਨੁੱਖ ਬਣਦਾ ਉਸ ਵੇਲੇ ਤੂੰ ਵਹਿਦਾ ਫਰਾਮੋਸ਼ ਹੋ ਜਾਂਦਾ, ਭੁੱਲ ਜਾਂਦਾ ਆਪਣੇ ਕੀਤੇ ਵਹਿਦਿਆਂ, ਉੱਥੇ ਹੋਰ ਇਹ ਚੀਜ਼ਾਂ ਨੇ ਉਹਨਾਂ ਦੇ ਵਿੱਚ ਫਸ ਜਾਂਦਾ, ਉਹ ਤੈਨੂੰ ਸੁਰਤ ਨਹੀਂ ਆਉਣ ਦਿੰਦੀਆਂ। ਨਹੀਂ ਮਹਾਰਾਜ ਹੁਣ ਮੈਂ ਜਪਾਂ। ਕਹਿੰਦੇ ਜਮਾਨਤ ਦੇ। ਕਹਿੰਦਾ ਮਹਾਰਾਜ ਜਮਾਨਤ ਇੱਥੇ ਮੈਂ ਕਾਹਦੀ ਦੇਦਾ। ਕਹਿੰਦੇ 5 ਤੱਤਾਂ ਦੇ ਦੇਵਤੇ ਤੇਰੇ ਨਾਲ ਨੇ। ਆਕਾਸ਼ ਨੂੰ ਕਿਹਾ, ਕਹਿੰਦਾ ਮੇਰਾ ਤਾਂ ਵਜੂਦ ਹੀ ਨਹੀਂ। ਅੱਗ ਨੂੰ ਕਿਹਾ, ਉਹ ਕਹਿੰਦਾ ਤੇਰਾ ਮੇਰਾ ਕੀ ਸਾਥ ਹੈ, ਮੈਂ ਜਿੱਥੇ ਹੋਵਾਂ ਉੱਥੇ ਤੂੰ ਨਹੀਂ ਹੋ ਸਕਦਾ, ਆਪਣਾ ਸਾਥ ਕੀ ਹੈ, ਮੈਂ ਤੈਨੂੰ ਕਿਵੇਂ ਪ੍ਰੇਰਨਾ ਕਰੂੰਗਾ, ਤੂੰ ਤਾਂ ਮੇਰੇ ਤੇ ਦੂਰ ਦੂਰ ਨੱਠਦਾ। ਧਰਤੀ ਨੂੰ ਕਿਹਾ, ਉਹ ਕਹਿੰਦਾ ਮੈਂ ਤੂੰ ਦੇ ਜਮਾਨਤ। ਕਹਿੰਦੇ ਮਾੜੀ ਜਿਹੀ ਉੜ ਕੇ ਮੈਂ ਤੇਰੇ ਉੱਤੇ ਬਹਿ ਜਾ, ਹੱਥਾਂ ਨਾਲ ਝਾੜੀ ਜਾਂਦਾ, ਮੈਨੂੰ ਤਾਂ ਤੂੰ ਪੈਰਾਂ ਥੱਲੇ ਹੀ ਰੱਖਦਾ, ਕਦੇ ਸੀਸ ਤੇ ਵੀ ਚੁੱਕਿਆ, ਮੈਂ ਨੀ ਤੇਰੀ ਜਮਾਨਤ ਦੇ ਸਰ। ਇਸ ਤਰ੍ਹਾਂ ਦੇ ਨਾਲ ਹਵਾ ਨੇ ਕਿਹਾ, ਹਵਾ ਕਹਿੰਦੀ ਮੇਰਾ ਵਜੂਦ ਹੈ ਨੀ, ਮੈਂ ਤੈਨੂੰ ਕਿਵੇਂ ਦਵਾ ਦੂੰ। ਪਾਣੀ ਰਹਿ ਗਿਆ, ਪਾਣੀ ਦੇ ਕੋਲ ਮਿੰਨਤਾਂ ਕਰਦਾ ਵੀ ਹੇ ਵਰਨ ਦੇਵਤਾ ਤੂੰ ਨਾ ਕਿਤੇ ਮੁੱਕਰ ਜੀ। ਹੁਣ 4 ਤਾਂ ਜਵਾਬ ਦੇ ਗਏ। ਉਹ ਕਹਿੰਦਾ ਦੇਖ ਤੇਰਾ ਐਤਵਾਰ ਕੋਈ ਨੀ, ਬੇਵਿਸ਼ਵਾਸ ਹੈ ਤੂੰ, ਪਰ ਮੈਂ ਕੰਡੀਸ਼ਨਲ ਦਊਂ ਜਮਾਨਤ। ਫਿਰ ਬੇਨਤੀ ਕਰਦਾ, ਹੇ ਪ੍ਰਭੂ ਇਹ ਕੰਡੀਸ਼ਨਲ ਸ਼ਰਤੀਆ ਜਮਾਨਤ ਦਿੰਦਾ। ਹਾਜ਼ਰ ਹੋਏ ਦੋਵੇਂ ਜਣੇ, ਕਹਿਣ ਲੱਗੇ ਵੀ ਕਿਵੇਂ ਦਿੰਦਾ। ਕਹਿੰਦਾ ਮਹਾਰਾਜ ਇਹ ਜੀਵ ਦਾ ਐਤਵਾਰ ਤਾਂ ਨਹੀਂ ਹੈ, ਇਹ ਤਾਂ ਨੈਣ ਲੱਗੀ ਖਵਾਜਾ ਵਿਸਰਿਆ, ਕਿੱਡਾ ਹੀ ਹੈ ਤੇ ਉਪਕਾਰ ਕਰਦੇ ਮੁੜ ਕੇ ਭੁੱਲ ਜਾਂਦਾ, ਯਾਦ ਹੀ ਨਹੀਂ ਰੱਖਦਾ। ਇਹ ਤੈਨੂੰ ਨਹੀਂ ਯਾਦ ਰੱਖਦਾ ਜਿਹਨੇ ਸਰੀਰ ਬਣਾਇਆ, ਮੈਂ ਮੇਰਾ ਕੀ ਇਹਦੇ ਤੇ ਬਲ ਚੱਲਣਾ। ਕਹਿੰਦੇ ਫਿਰ ਜਮਾਨ ਦੇਣ ਕਿਉਂ ਆਇਆ। ਕਹਿੰਦਾ ਮਹਾਰਾਜ ਮੈਂ ਇੰਨਾ ਕੁ ਕਰ ਦਿੰਦਾ, ਵਿਚਾਰਾ ਫਸਿਆ ਹੋਇਆ, ਬਈ ਜਦ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਲੱਗਿਆ ਕਰੂਗਾ, ਪਿੰਡੇ ਦੇ ਸਰੀਰ ਦੇ ਉੱਤੇ ਇੱਕ ਦੋ ਕੱਪ ਪਾਊ, ਮੈਂ ਇਹਦੇ ਮੂੰਹ ਚੋਂ ਵਾਹਿਗੁਰੂ ਰਾਮ ਅੱਲਾ ਕੱਢਾ ਦਿਆ ਕਰੂ, ਗਾਂ ਇਹ ਜਾਣੇ ਇਹਦਾ ਕੰਮ ਜਾਣੇ। ਤੋ ਮਹਾਰਾਜ ਕਹਿੰਦੇ ਐਸੇ ਵਹਿਦੇ ਕਰਕੇ ਆਇਆ ਮੈਂ, ਪਿਆਰਿਆ ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਹਰ ਰਹਿਤੇ, ਉਰਜ ਪਰੇ ਉਹ ਜੋ ਛੋੜ ਛਡਾਨਾ, ਦੇਵਨ ਹਾਰ ਮਨੋ ਵਿਸਰਾਨ। ਭੁੱਲ ਭੁੱਲ ਗਿਆ, ਹੁਣ ਸੰਤ ਹਾਕਾਂ ਮਾਰਦੇ ਫਿਰਦੇ। ਸੰਤਾਂ ਨੂੰ ਬੜਾ ਪ੍ਰੋਬਲਮ ਆ ਗਿਆ, ਕਹਿੰਦੇ ਵੀ ਇਹ ਸੁਣਦਾ ਹੀ ਨਹੀਂ ਹੈ, ਬੋਲਾ ਹੈ ਤਾਂ ਇਹਦੇ ਮਤਲਬ ਦੀ ਗੱਲ ਕਰ ਦਿਉ, ਉਹ ਇੱਕ ਸੈਕਿੰਟ ਨਹੀਂ ਲਾਉਂਦਾ ਸੁਣਨ ਨੂੰ, ਉਹ ਦੂਰ ਕਰ ਦਿਉ। ਕਹਿੰਦਾ ਮੈਂ ਸੁਣ ਲਈ ਸੀ, ਜੋ ਇਹਦੇ ਭਲੇ ਦੀ ਗੱਲਾਂ ਕਰੋ, ਕਹਿੰਦੇ ਉਹ ਨਹੀਂ ਇਹ ਸੁਣਦਾ, ਇਹਦੀ ਬਿਰਤੀ ਐਸੀ ਬਣੀ ਹੋਈ ਹੈ ਕਿ ਉਹ ਬਾਤ ਇਹਨੇ ਸੁਣਨੀ ਨਹੀਂ, ਮਨ ਚ ਵਸਾਉਣੀ ਨਹੀਂ ਹੈ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਬੁਰਿਆਈਆਂ ਨੂੰ ਤਾਂ ਸ਼ੇਰ ਵਰਗਾ ਬਣ ਜਾਂਦਾ। ਜੇ ਕਹੇ ਸਤਸੰਗ ਹੈ, ਸਤਸੰਗ ਮਿਲਦਾ ਸਤਸੰਗ ਜੀ? ਕਦੇ ਮਹਾਰਾਜ ਕਹਿੰਦੇ ਨਹੀਂ ਮਿਲਦਾ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀ। ਉਹ ਤਾਂ ਭਾਗ ਹੋਣ, ਪੁੰਨਦਾਨ ਕੀਤੇ ਹੋਣ, ਤਾਂ ਦੋ ਚੀਜ਼ਾਂ ਮਿਲਦੀਆਂ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਮਿਲਦਾ ਹੀ ਨਹੀਂ ਹੈ ਕੋਈ ਪੁੰਨ ਕਰਮ ਕਰੇ ਹੁਣ। ਫਿਰ ਮੈਂ ਬੇਨਤੀ ਕਰਦਾ ਕਿ ਸਤਸੰਗ ਐਵੇਂ ਨਹੀਂ ਹੁੰਦਾ ਵੀ ਤੁਸੀਂ ਆ ਕੇ ਬੈਠ ਗਏ ਤੇ ਚਲੇ ਗਏ ਸੁਣ ਕੇ ਬਾਬਾ ਜੀ ਦੀਆਂ ਗੱਲਾਂ। ਜਦ ਤੋਂ ਤੁਸੀਂ ਘਰੋਂ ਇਰਾਦਾ ਬਣਾਇਆ, ਉਸ ਵੇਲੇ ਤੋਂ ਤੁਹਾਡੀ ਹਾਜ਼ਰੀ ਦਰਗਾਹ ਦੇ ਵਿੱਚ ਚੱਲ ਪਈ ਹੈ। ਜਿੰਨੇ ਕਦਮ ਤੁਸੀਂ ਤੁਰ ਕੇ ਆਏ ਹੋ, ਹਰ ਕਦਮ ਦਾ ਫਲ ਇੱਕ ਜੱਗ ਦੇ ਬਰਾਬਰ ਹੋਈ ਜਾਂਦਾ। ਜਿੰਨਾ ਚਿਰ ਤੁਸੀਂ ਬੈਠੇ ਹੋ ਮਨ ਚਿੱਤ ਇਕਾਗਰ ਕਰਕੇ ਸ਼ਰਧਾ ਤੇ ਭਰੋਸੇ ਦੇ ਨਾਲ, ਉਹਦਾ ਫਲ ਕਿੰਨਾ ਹੁੰਦਾ? ਮਹਾਰਾਜ ਕਹਿੰਦੇ ਜੇ ਸਤ ਮੰਨੇ ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨ, ਉਹਦਾ ਫਲ ਕਿੰਨਾ ਹੋਏਗਾ? ਕਹਿੰਦੇ ਕਈ ਕੋਟਕ ਜੱਗ ਫਲਾ ਸੁਣ ਗਾ ਬਣਾ ਰਹੇ ਰਾਮ। ਕੰਨ ਵੀ ਇੱਥੇ ਕੰਮ ਕਰ ਰਹੇ ਨੇ, ਜ਼ੁਬਾਨ ਕਰਦੀ ਹੈ, ਜਾਂ ਜ਼ੁਬਾਨ ਨਾਲ ਗਾਉਂਦੇ ਹਾਂ, ਸ਼ਬਦ ਚ ਬੋਲਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ ਤੇ ਬੁੱਧੀ ਦੇ ਨਾਲ ਵਿਚਾਰਦੇ ਹਾਂ ਤੇ ਹਿਰਦੇ ਚ ਧਾਰਨ ਕਰਦੇ ਹਾਂ। ਮਹਾਰਾਜ ਕਹਿੰਦੇ ਫੇਰ ਉਹਨੂੰ ਸਤਸੰਗ ਦਾ ਫਲ ਪ੍ਰਾਪਤ ਹੁੰਦਾ। ਕਿੰਨਾ ਫਲ ਹੁੰਦਾ? ਦੋ ਮਹਾਨ ਰਿਸ਼ੀ ਹੋਏ ਨੇ, ਇੱਕ ਵਿਸ਼ਿਸ਼ਟ ਜੀ ਤੇ ਇੱਕ ਵਿਸ਼ਵਾਮਿੱਤਰ। ਵਿਸ਼ਵਾਮਿੱਤਰ ਤਪਿਆ ਸੀ, ਕਹਿਣ ਲੱਗਿਆ ਵਿਸ਼ਿਸ਼ਟ ਜੀ ਤੁਸੀਂ ਸਤਸੰਗ ਦੀ ਮਹਾਤਮ ਉਸਤਤ ਕਰਦੇ ਹੋ, ਤਪ ਦਾ ਕੀ ਮੁਕਾਬਲਾ? ਬੰਦਾ ਪਾਣੀ ਚ ਖੜਾ ਹੈ, ਆਹ ਮਹੀਨਾ ਹੋਵੇ ਤੇ ਆ ਨਹਿਰ ਚ ਖੜਾ ਰਹੇ ਬੰਦਾ ਸਾਰੀ ਰਾਤ ਸਾਰਾ ਦਿਨ, ਉਹੀ ਸੁੰਨ ਹੋ ਜਾਏਗਾ, ਖੂਨ ਜੰਮ ਜਾਏਗਾ। ਜਿਨ੍ਹਾਂ ਨੇ ਕਰੇ ਨੇ ਦੱਸਦੇ ਨੇ ਉਹ ਵੀ ਅਸੀਂ ਕਿਵੇਂ ਕਰਦੇ। ਮਹਾਰਾਜ ਜੀ ਦੱਸਦੇ ਆ ਕਿ ਜਦ ਅਸੀਂ ਹੋਤੀ ਮਰਦਾਨ ਜਾਂਦੇ ਸੀ, ਉੱਥੇ ਕਲਪਾਣੀ ਨਦੀ ਦੇ ਵਿੱਚ ਇਸ਼ਨਾਨ ਕਰਿਆ ਕਰਦੇ ਸੀ, ਬਰਫ਼ ਜੰਮੀ ਹੁੰਦੀ, ਕਹਿੰਦੇ ਇੱਕਦਮ ਇਹ ਚੌਂਕੜਾ ਮਾਰ ਕੇ ਬਹਿ ਜਾਂਦੇ ਸੀ। ਉਹ ਕਸ਼ਹਿਰਾ ਤਾਂ ਕਸ ਹੋ ਜਾਂਦਾ ਸੀ, ਇਹ ਬਟਨ ਨਹੀਂ ਸੀ ਲਾ ਹੁੰਦੇ, ਇੰਨੀ ਠੰਡ ਸੀ, ਬੁੱਕਲ ਮਾਰਨੀ ਕਹਿੰਦੇ ਬਹਿ ਜਾਣਾ, ਫੇਰ ਨਹੀਂ ਸੀ ਉੱਠ ਹੁੰਦਾ ਵੀ ਫੇਰ ਉੱਠ ਜਾਓ, ਘੰਟੇ ਬਾਅਦ 10 ਵੱਜਣੇ, ਸੂਰਜ ਦੀ ਧੁੱਪ ਲੱਗਣੀ, ਸਰੀਰ ਦੇ ਵਿੱਚ ਗਰਮੀ ਪੈਦਾ ਹੋਣੀ, ਫੇਰ ਜਾ ਕੇ ਉੱਠ ਕੇ ਖੜੇ ਹੋਣਾ। ਸੰਤ ਮਹਾਰਾਜ ਮਸਤੂ ਆਉਣੇ ਵਾਲੇ, ਜਦ ਜਿਨ੍ਹਾਂ ਨੇ ਕਰੇ ਨੇ ਦੱਸਦੇ ਨੇ ਉਹ ਵੀ ਅਸੀਂ ਕਿਵੇਂ ਕਰਦੇ। ਮਹਾਰਾਜ ਜੀ ਦੱਸਦੇ ਆ ਕਿ ਜਦ ਅਸੀਂ ਹੋਤੀ ਮਰਦਾਨ ਜਾਂਦੇ ਸੀ, ਉੱਥੇ ਕਲਪਾਣੀ ਨਦੀ ਦੇ ਵਿੱਚ ਇਸ਼ਨਾਨ ਕਰਿਆ ਕਰਦੇ ਸੀ, ਬਰਫ਼ ਜੰਮੀ ਹੁੰਦੀ, ਕਹਿੰਦੇ ਇੱਕਦਮ ਇਹ ਚੌਂਕੜਾ ਮਾਰ ਕੇ ਬਹਿ ਜਾਂਦੇ ਸੀ। ਉਹ ਕਸ਼ਹਿਰਾ ਤਾਂ ਕਸ ਹੋ ਜਾਂਦਾ ਸੀ, ਇਹ ਬਟਨ ਨਹੀਂ ਸੀ ਲਾ ਹੁੰਦੇ, ਇੰਨੀ ਠੰਡ ਸੀ, ਬੁੱਕਲ ਮਾਰਨੀ ਕਹਿੰਦੇ ਬਹਿ ਜਾਣਾ, ਫੇਰ ਨਹੀਂ ਸੀ ਉੱਠ ਹੁੰਦਾ ਵੀ ਫੇਰ ਉੱਠ ਜਾਓ, ਘੰਟੇ ਬਾਅਦ 10 ਵੱਜਣੇ, ਸੂਰਜ ਦੀ ਧੁੱਪ ਲੱਗਣੀ, ਸਰੀਰ ਦੇ ਵਿੱਚ ਗਰਮੀ ਪੈਦਾ ਹੋਣੀ, ਫੇਰ ਜਾ ਕੇ ਉੱਠ ਕੇ ਖੜੇ ਹੋਣਾ। ਸੰਤ ਮਹਾਰਾਜ ਮਸਤੂ ਆਉਣੇ ਵਾਲੇ, ਜਦ ਬੰਨੂ ਪਹਾੜ ਤਪ ਕਰਦੇ ਸੀ ਤੇ ਆਪ ਅੰਦਰ ਹੇਠਾਂ ਬੌਲੀ ਸੀ ਉਹਦੇ ਚ ਇਸ਼ਨਾਨ ਕਰਕੇ ਬਹਿ ਜਾਂਦੇ ਸੀ, ਉੱਥੇ ਬਰਫ਼ ਪੈ ਜਾਂਦੀ ਉੱਤੇ। ਸੇਵਾਦਾਰ ਨੇ ਆਉਣਾ ਤੇ ਕਹਿਣਾ ਵੀ ਕੰਬਲ ਦੇ ਦੀ ਫੇਰ ਸਾਡੇ ਉੱਤੇ, ਤੇ ਨਾਲ ਆਪਣਾ ਭੁਖਾਰਾ ਦੇਈ ਸਾਨੂੰ, ਤਾਂ ਹੱਡ ਪੈਰ ਖੁੱਲਣਗੇ। ਐਵੇਂ ਤਾਂ ਨਹੀਂ ਮਹਾਂਪੁਰਸ਼ ਐਡੇ ਐਡੇ ਹੁੰਦੇ, ਤਪ ਕੀਤੇ ਹੋਏ ਨੇ ਉਹਨਾਂ ਨੇ, ਬੰਦਗੀਆਂ ਕੀਤੀਆਂ ਹੋਈਆਂ ਨੇ, ਤੇ ਫੇਰ ਜਾ ਕੇ ਕਿਤੇ ਪ੍ਰਾਪਤੀਆਂ ਹੋਇਆ ਕਰਦੀਆਂ ਨੇ। ਐਵੇਂ ਨਹੀਂ ਪ੍ਰਾਪਤੀ ਹੋਇਆ ਕਰਦੀ ਵੀ ਸਖਾਲਾ ਜਿਹਾ ਹੀ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ ਉਹਨਾਂ ਨੂੰ ਪਤਾ, ਉਹ ਖੱਟ ਲੈਂਦੇ ਨੇ, ਉਹਨਾਂ ਨੂੰ ਉਹ ਚੀਜ਼ਾਂ ਪ੍ਰਾਪਤ ਹੋ ਜਾਇਆ ਕਰਦੀਆਂ ਨੇ। ਸੋ ਕਹਿਣ ਲੱਗਿਆ ਮੈਂ ਤਪ ਕਰਿਆ, ਤਪ ਵੱਡੀ ਚੀਜ਼ ਹੈ। ਵਿਸ਼ਵਾਮਿੱਤਰ ਕਹਿਣ ਲੱਗਿਆ, ਉਹ ਕਹਿੰਦੇ ਵੀ ਫੈਸਲਾ ਕਰਾ ਲਓ, ਜਦੋਂ ਦੋ ਦੀ ਰਾਏ ਨਾ ਰਲਦੀ ਹੋਵੇ, ਕਿਸੇ ਨਤੀਜੇ ਤੇ ਨਾ ਪਹੁੰਚ, ਤੀਸਰੇ ਬੰਦੇ ਕੋਲ ਜਾਂਦੇ ਨੇ। ਵਰਮਾ ਜੀ ਕੋਲ ਚਲੇ ਗਏ, ਵਰਮਾ ਜੀ ਨੇ ਕਿਹਾ ਵੀ ਦੋਏ ਮਹਾਨ ਰਿਸ਼ੀ ਨੇ, ਇਹਨਾਂ ਨੂੰ ਜਦ ਤੱਕ ਪ੍ਰਤੱਖ ਨਹੀਂ ਦਿਖਾਇਆ ਜਾਂਦਾ ਉਨੀ ਦੇਰ ਤੱਕ ਇਹਨਾਂ ਨੇ ਮੰਨਣਾ ਨਹੀਂ। ਕਹਿੰਦੇ ਤੁਸੀਂ ਸ਼ਿਵਜੀ ਮਹਾਰਾਜ ਕੋਲ ਚਲੇ ਜਾਓ। ਉਹਨਾਂ ਉਹ ਕਹਿਣ ਲੱਗੇ ਮੈਂ ਤਾਂ ਧਿਆਨ 'ਚ ਬੈਠਾ, ਤੁਸੀਂ ਵਿਸ਼ਨੂੰ ਜੀ ਜਿਹੜੇ ਪ੍ਰਮੁੱਖ ਦੇਵਤਾ ਨੇ ਉਹਨਾਂ ਕੋਲ ਚਲੇ ਜਾਓ। ਉੱਥੇ ਚਲੇ ਜਾਂਦੇ ਨੇ, ਉਹ ਕਹਿੰਦੇ ਵੀ ਮੈਂ ਤਾਂ ਇਸ ਵੇਲੇ ਰਿਜ਼ਕ ਦੇਣ ਦੇ ਵਿੱਚ ਸੰਸਾਰ ਨੂੰ, ਕਿਉਂਕਿ ਮੇਰਾ ਨਾਮ ਵਿਸ਼ੰਬਰ ਹੈ ਅਤੇ ਮੈਂ ਸਾਰੇ ਭੁੱਖਿਆਂ ਨੂੰ ਪ੍ਰਸ਼ਾਦਾ ਦੇ ਰਿਹਾ, ਅਤੇ ਤੁਸੀਂ ਸ਼ੇਸ਼ਨਾਗ ਕੋਲ ਚਲੇ ਜਾਓ। ਸ਼ੇਸ਼ਨਾਗ ਕੋਲ ਗਏ, ਉਹ ਕਹਿੰਦੇ ਦੇਖੋ ਭਾਈ, ਮੈਂ ਤਾਂ ਪਰਮੇਸ਼ਰ ਦਾ ਨਾਮ ਜਪਦਾ ਅਤੇ 2000 ਮਹਾਰਾਜ ਲਿਖਦੇ ਆ ਗੁਰੂ ਦਸਵੇਂ ਪਾਤਸ਼ਾਹ ਵੀ 2000 ਨਵੇਂ ਨੌ ਰੋਜ਼ ਜਪਦਾ। ਬਈ ਮੈਨੂੰ ਤਾਂ ਨਹੀਂ ਹੈ ਫੁਰਸਤ, ਪਹਿਲਾਂ ਇਹ ਧਰਤੀਆਂ ਨੂੰ ਸਾਂਭਣ ਦਾ ਕੋਈ ਵਸੀਲਾ ਬਣਾਓ, ਫਿਰ ਮੈਂ ਗੱਲ ਕਰੂੰ। ਵਿਸ਼ਵਾਮਿੱਤਰ ਕਹਿੰਦਾ ਮੈਂ 10,000 ਸਾਲ ਦਾ ਤਪ ਦਿੰਦਾ। ਧਿਆਨ ਨਾਲ ਸੁਣਿਆ ਗੱਲ, ਐਵੇਂ ਨਹੀਂ ਇਹ ਗੱਲਾਂ ਹੈਗੀਆਂ। ਉਹ ਧਰਤੀਆਂ ਡੋਲ ਰਹੀਆਂ ਨੇ, ਗ੍ਰੈਵੀਟੇਸ਼ਨ ਪਾਵਰ ਜਿਹੜੀ ਉਹ ਤੁਲਨਾ ਕਰ ਨਾ ਸਕੀ ਉਹਦੀ। ਕਹਿੰਦਾ ਹੁਣ 20,000 ਸਾਲ ਹੁੰਦੇ ਹੁੰਦੇ 58,000 ਸਾਲ ਦਾ ਤਪ ਦਾ ਫਲ ਦੇ ਤਾ। ਕਹਿੰਦੇ ਹੋਰ ਦੇ ਤਾਂ ਧਰਤੀਆਂ ਡੋਲਦੀਆਂ ਨੇ। ਕਹਿੰਦਾ ਹੋਰ ਤਾਂ ਮੈਂ ਤਪ ਨਹੀਂ ਕਰਿਆ। ਕਹਿੰਦੇ ਵਿਸ਼ਿਸ਼ਟ ਜੀ ਤੁਸੀਂ ਦਿਓ। ਕਹਿੰਦੇ ਮੈਂ ਸਿਰਫ 4 ਘੜੀ ਮਨ ਚਿੱਤ ਇਕਾਗਰ ਕਰਕੇ ਪ੍ਰਭੂ ਦਾ ਜਸ ਕੀਤਾ ਹੋਇਆ, ਸਤਸੰਗ ਕੀਤੀ ਹੋਈ, ਉਹਦਾ ਫਲ ਦੇਣਾ। ਜਦੋਂ ਫਲ ਦਿੱਤਾ ਸਾਰੇ ਉਸੇ ਵੇਲੇ ਡੋਲਣ ਤੋਂ ਹਟ ਗਏ। ਉਹ ਕਹਿਣ ਲੱਗੇ ਕਿ ਦੇਖੋ ਹੁਣ ਮੈਂ ਕੀ ਫੈਸਲਾ ਕਰਨਾ, ਕਿੱਥੇ 4 ਘੜੀ 100 ਮਿੰਟ ਦੀ ਸਤਸੰਗ ਤੇ ਕਿੱਥੇ 58,000 ਸਾਲ ਦਾ ਤਪ। ਤੁਸੀਂ ਆਪੇ ਹੀ ਦੇਖ ਲਓ ਆਪਣੇ ਆਪ ਵੀ ਕਿਹੜੀ ਚੀਜ਼ ਜ਼ਿਆਦਾ ਹੋ ਗਈ। ਸੋ ਉਹ ਸਤਸੰਗ ਕਲਯੁਗ ਦੇ ਵਿੱਚ ਪ੍ਰਾਪਤ ਹੋਇਆ ਆਪਾਂ ਨੂੰ, ਵਾਹਿਗੁਰੂ ਦੀ ਮਿਹਰ ਹੋਈ ਹੈ, ਕਿਉਂਕਿ ਜ਼ਮਾਨਾ ਜਿਹੜਾ ਸੜ ਵੜ ਰਿਹਾ। ਇਹਦੇ ਵਿੱਚ ਸਤਸੰਗ ਮਿਲ ਜਾਣਾ, ਇਹ ਪੱਕੇ ਜਿਹੜੇ ਪੂਰਵਲੇ ਕਰਮ ਨੇ, ਉੱਚੇ ਭਾਗ ਨੇ, ਉਹਨਾਂ ਕਰਕੇ ਮਿਲਿਆ ਕਰਦਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਸੋ ਇਹ ਸਤਸੰਗ ਦੇ ਵਿੱਚ ਆ ਕੇ ਸੋਝੀ ਪੈਂਦੀ ਹੈ। ਸੋ ਇਹ ਜੋ ਬੰਦਾ ਹੈ ਇਹ ਵਾਅਦੇ ਕਰ ਕਰਕੇ ਆਇਆ ਵੀ ਹੇ ਪ੍ਰਭੂ ਮੈਂ ਹੁਣ ਤੇਰਾ ਨਾਮ ਜਪਾਂਗਾ। ਹੁਣ ਤਾਂ ਹੋਇਆ ਕਿ ਕਹਿੰਦੇ ਜਿਸ ਵਕਤ ਪੈਦਾ ਹੋਇਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਪਰਿਵਾਰ ਚ ਵਧਾਈਆਂ ਵਧਾਈਆਂ ਆਉਣ ਲੱਗ ਗਈਆਂ। ਜਿਹੜੇ ਇਦੋਂ ਵੀ ਜਾਂਦੇ ਆ ਉਹ ਜਾਨਵਰ ਵੱਢ ਵੱਢ ਕੇ ਖਾਣ ਲੱਗ ਗਏ, ਸ਼ਰਾਬ ਦੀਆਂ ਬੋਤਲਾਂ ਆ ਗਈਆਂ। ਉਧਰਲੇ ਪਾਸੇ ਦੂਜੇ ਪਾਸੇ ਕੀ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਜਿਹੜੀ ਲਿਵ ਲੱਗੀ ਹੋਈ ਸੀ ਪਰਮੇਸ਼ਰ ਦੇ ਨਾਮ ਦੀ ਧੁਨ ਸੁਣਦੀ ਸੀ ਉਹ ਟੁੱਟ ਗਈ, ਜਿਹੜਾ ਨਾਮ ਜਪਦਾ ਸੀ ਉਹ ਟੁੱਟ ਗਈ। ਤੇ ਹੁਣ ਤ੍ਰਿਸ਼ਨਾ ਕਾਹਦੀ ਲੱਗ ਗਈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੁੱਧ ਦੀ ਵਾਸ਼ਨਾ ਆਈ ਇਹਨੂੰ, ਦੁੱਧ ਪੀਤਾ। ਕੋਈ ਜਾਨਵਰ ਹੈ ਚਾਹੇ ਬਛਰੂ ਹੈ ਕਟਰੂ ਹੈ ਕੋਈ ਹੈ, ਆਪੇ ਦੁੱਧ ਵੱਲ ਨੂੰ ਆ ਜਾਂਦਾ। ਕਹਿੰਦੇ ਉਹ ਲੱਗ ਗਈ ਦੂਜੇ ਮਾਏ ਬਾਪ ਕੀ ਸੁਧ। ਫਿਰ ਜਿਹੜੇ ਸਭ ਤੋਂ ਨੇੜੇ ਲੱਗਦੇ ਸੀ ਮਾਂ, ਉਹ ਪਤਾ ਲੱਗ ਗਿਆ ਵੀ ਆ ਹੈ ਮੇਰੀ, ਆਹ ਮੇਰਾ ਪਿਓ ਹੈ। ਥੋੜਾ ਚਿਰ ਪਹਿਲਾਂ ਤਾਂ ਕੁਛ ਵੀ ਨਹੀਂ ਸੀਗਾ, ਨਾ ਉਹ ਮਾਂ ਸੀ ਨਾ ਪਿਓ ਸੀ, ਰਿਸ਼ਤਾ ਗੰਢਿਆ ਗਿਆ। ਤੀਜੇ ਭਾਈ ਭਈਆ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਦਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਦਾ, ਨੌਵੇਂ ਧੌਲੇ ਉੱਭੇ ਸਾ। ਫਿਰ ਆ ਗਿਆ ਵੇਲਾ, ਕ੍ਰੋਧ ਆਉਣ ਲੱਗ ਗਿਆ, ਬੱਚੇ ਕਹਿਣਾ ਨਹੀਂ ਮੰਨਦੇ। ਉਹ ਕਹਿੰਦਾ ਐਂ ਕਰਨਾ, ਉਹ ਕਹਿੰਦੇ ਤੂੰ ਬਿਲਕੁਲ ਇਹ ਗਲਤ ਹੈ, ਤੈਂ ਕੀ ਕਰਿਆ ਸਾਰੀ ਜ਼ਿੰਦਗੀ, ਅਸੀਂ ਕਰਕੇ ਦਿਖਾਵਾਂਗੇ। ਕੋਨੇ ਤੇ ਲਾ ਦਿੰਦੇ ਨੇ, ਕੱਢ ਕੇ ਬਿਠਾ ਦਿੰਦੇ ਨੇ ਵੀ ਤੂੰ ਬਾਹਰੇ ਰਿਹਾ ਕਰ, ਪਿਆਰ ਨਹੀਂ ਮਿਲਦਾ। ਜਿਹੜੇ ਪਿਆਰ ਨਾਲ ਬੱਚੇ ਪਾਲੇ ਨੇ ਉਹ ਪਿਆਰ ਮਿਲਿਆ ਨਹੀਂ ਕਰਦਾ। ਮਾਂ ਬਾਪ ਤਰਸਦੇ ਨੇ ਬੱਚਿਆਂ ਦੇ ਪਿਆਰ ਨੂੰ, ਬੱਚਿਆਂ ਨੂੰ ਵੇਹ ਲੈਣੀ ਹੈ ਵੀ ਮਾਂ ਬਾਪ ਨਾਲ ਮੈਂ ਗੱਲ ਵੀ ਕਰ ਲਈਏ, ਕਮ ਸੇ ਕਮ ਸੌਣ ਤੋਂ ਪਹਿਲਾਂ ਇੰਨਾ ਹੀ ਕਹਿ ਦਈਏ ਵੀ ਹੁਣ ਅਸੀਂ ਸੌ ਰਹੇ ਹਾਂ, ਉੱਠ ਕੇ ਅਸੀਂ ਸਤਿ ਸ਼੍ਰੀ ਅਕਾਲ ਬਣਾ ਦਈਏ ਜਾਂ ਚਰਨੀ ਮੱਥਾ ਟੇਕ ਦਈਏ, ਆ ਨਹੀਂ ਮਿਲਦਾ ਤੇ ਉਹ ਫਰਸਟ੍ਰੇਟ ਹੋ ਜਾਂਦੇ ਨੇ ਜ਼ਿੰਦਗੀ ਤੋਂ, ਫਿਰ ਧੌਲੇ ਉੱਭੇ ਸਾਹ ਆਉਂਦੇ ਨੇ, ਦਸਵੇਂ ਦੱਧਾ ਹੋਵਾ ਸਵਾਹ, ਆਹ ਜੀਵਨ ਬਣ ਜਾਂਦਾ, ਭੁੱਲ ਜਾਂਦਾ ਇਹ ਆ ਕੇ ਸੰਸਾਰ ਦੇ ਅੰਦਰ। ਇਹ ਮਹਾਰਾਜ ਕਹਿੰਦੇ ਬਹੁਤ ਵਾਰੀ ਐਸੇ ਤਰ੍ਹਾਂ ਇਹਦੇ ਨਾਲ ਹੋਇਆ, ਹਰ ਵਕਤ ਭੁੱਲਦਾ। ਸਾਧੂ ਸੰਤਾਂ ਦੀ ਪਰਮੇਸ਼ਰ ਨੇ ਡਿਊਟੀ ਲਾ ਤੀ, ਉਹ ਕਹਿੰਦੇ ਅਸੀਂ ਕਰੀਏ ਕੀ, ਇਹ ਸੁਣਦਾ ਹੀ ਨਹੀਂ, ਬੋਲੇ ਜੀਵ ਨਾਲ ਵਾਹ ਪੈ ਗਏ। ਜਾਂ ਕਹਿ ਲਓ ਵੀ ਇਹਦੇ ਭਾਗ ਇੰਨੇ ਮੰਦੇ ਨੇ, ਚਾਰੇ ਵੇਦ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, 6 ਸ਼ਾਸਤਰ, ਤੌਰੇਤ, ਅੰਜੀਲ, ਜਮੂਰ, ਬਾਇਬਲ, ਸਾਰੇ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਸਮੇਤ ਇਸ ਜੀਵ ਨੂੰ ਇੱਕੋ ਗੱਲ ਸਮਝਾਉਂਦੇ ਆ ਕਿ ਪਿਆਰਿਆ ਤੂੰ ਇੱਕ ਗੱਲ ਨੋਟ ਕਰ ਲੈ ਸਾਡੀ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ, ਇਹੋ ਤੇਰੀ ਵਾਰੀ ਹੈ ਗੋਬਿੰਦ। ਕੰਮਾਂ ਚ ਰੁੱਝਿਆ ਹੋਇਆ, ਇਹ ਨੀ ਕਿਸੇ ਕੰਮ ਆਉਣਾ। ਵੱਡਾ ਬਣ ਜਾ ਜਿੰਨਾ ਬਣਨਾ, ਜੋ ਕੁਛ ਕਰਨਾ ਕਰ ਲੈ, ਸਭ ਛੱਡ ਕੇ ਤੁਰ ਜਾਏਗਾ। ਤੂੰ ਅਸਲੀ ਕੰਮ ਤਾਂ ਜਿਹੜਾ ਕਰਨਾ ਆ ਉਹ ਤਾਂ ਕੀਤਾ ਨੀ ਹੈ। ਸੋ ਮਹਾਤਮਾ ਹਾਕਾਂ ਮਾਰਦੇ ਨੇ, ਉੱਚੀ ਉੱਚੀ ਕਹਿੰਦੇ ਨੇ, ਤੁਰੇ ਫਿਰਦੇ ਨੇ ਵੀ ਕਿਸੇ ਬੋਲੇ ਦੇ ਕੰਨ ਦੇ ਵਿੱਚ ਖਬਰ ਪਹੁੰਚ ਜਾਵੇ, ਗੱਲ ਪਹੁੰਚ ਜਾਏ, ਪਰ ਕਹਿੰਦੇ ਵੀ ਕਰੀਏ ਕੀ। ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਬਜਾਇਆ ਸਿੱਕਿਤ ਫੇਰੇ ਚ, ਕਹਿੰਦੇ ਚਿੱਤ ਨਹੀਂ ਫੇਰਦਾ।
ਭਾਜਨਾ ਦੇ ਮੁੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਭਾਜਨਾ ਦੇ ਮੁੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ। ਬਾਂਗਾਂ
ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੀ ਕਿਤ ਵੇਰੇ ਚਿੱਤ ਬੇਵਸੀ ਦਿਖਾਤੀ ਬਈ ਸ਼ੈਤਾਨ ਬੈਠਾ ਅੰਦਰ ਚਿੱਤ ਨਹੀਂ ਫੇਰਨ ਦਿੰਦਾ ਸੁਣਦਾ ਹੈ ਸਤਸੰਗ ਕਰਦਾ ਫੇਰ ਉੱਥੇ ਦਾ ਉੱਥੇ ਕਿਉਂ ਭੁੱਲ ਪੈਂਦੀ ਹੈ ਸਾਰੇ ਮਹਾਂਪੁਰਸ਼ਾਂ ਸੋਚਦੇ ਨੇ ਵੀ ਭੁੱਲ ਕਿਉਂ ਪੈ ਜਾਂਦੀ ਹੈ ਕਾਰਨ ਕੀ ਹੈ ਬੰਦਾ ਕਿਉਂ ਨਹੀਂ ਲੱਗਦਾ ਗੁਰੂ ਨੌਵੇਂ ਪਾਤਸ਼ਾਹ ਨੂੰ ਪੁੱਛਿਆ ਪਾਤਸ਼ਾਹ ਇਹ ਬੰਦਾ ਸਮਝਦਾ ਬੜੀਆਂ ਬੜੀਆਂ ਗੱਲਾਂ ਸਮਝ ਜਾਂਦਾ ਪਰ ਇਹ ਪਰਮੇਸ਼ੁਰ ਦੇ ਰਸਤੇ ਤੇ ਕਿਉਂ ਨਹੀਂ ਲੱਗਦਾ ਮਹਾਰਾਜ ਕਹਿੰਦੇ ਪਿਆਰਿਓ ਇਹਨੂੰ ਇਹ ਪੱਕਾ ਭਰੋਸਾ ਹੋਇਆ ਕਿ ਮੈਂ ਸੰਸਾਰ ਤੋਂ ਨਹੀਂ ਜਾਣਾ ਮੈਂ ਇੱਥੇ ਰਹਿਣਾ ਜੇ ਇਹਨੂੰ ਇਹ ਚਿੱਤ ਚ ਹੋਵੇ ਵੀ ਆਹ ਸੰਸਾਰ ਤਾਂ ਛੱਡ ਜਾਣਾ ਕੋਈ ਜਗ੍ਹਾ ਹੋਰ ਹੈ ਜਿੱਥੇ ਮੈਂ ਜਾਣਾ ਉਹਨੂੰ ਸੰਭਾਲਾਂ ਇੱਕ ਦ੍ਰਿਸ਼ਟਾਂਤ ਦੇ ਨਾਲ ਗੱਲ ਸਮਝ ਆ ਜੂਗੀ ਇੱਕ ਰਾਜਾ ਸੀ ਬੜਾ ਸਿਆਣਾ ਸੀ ਉਸ ਰਾਜ ਦੇ ਵਿੱਚ ਇਹ ਰੂਲ ਚੱਲਦਾ ਸੀ ਕਿ ਰਾਜਾ 20 ਸਾਲ ਤੋਂ ਵੱਧ ਗੱਦੀ ਤੇ ਨਹੀਂ ਸੀ ਬੈਠ ਸਕਦਾ ਉਹਦੇ ਬਾਅਦ 200-300 ਮੀਲ ਦੇ ਉੱਤੇ ਇੱਕ ਨਿਰਜਨ ਟਾਪੂ ਸੀ ਆਈਸਲੈਂਡ ਸੀ ਉਹਦੇ ਵਿੱਚ ਉਹਨੂੰ ਛੱਡੇ ਆਉਂਦੇ ਸੀ ਕੋਈ ਤਖ਼ਤ ਦਾ ਦਾਅਵੇਦਾਰ ਨਾ ਬਣਿਆ ਕਰੇ ਬੜੀਆਂ ਅਪੀਲਾਂ ਕਰਿਆ ਕਰਨ ਅਗਲਾ ਪਤਾ ਸੀ ਵੀ 20 ਸਾਲ ਬਾਅਦ ਕੀ ਕਰਾਂਗੇ 20 ਸਾਲ ਤਾਂ ਐਵੇਂ ਲੰਘ ਜਾਂਦੇ ਨੇ ਇੱਕ ਸਿਆਣਾ ਆ ਗਿਆ ਨੌਜਵਾਨ ਕਹਿਣ ਲੱਗਿਆ ਵੀ ਮੈਂ ਬਹਿਣਾ ਗੱਦੀ ਤੇ ਗੱਦੀ ਤੇ ਬਹਿ ਗਿਆ ਥੋੜੇ ਦਿਨਾਂ ਤੇ ਬਾਅਦ ਜਦ ਰਾਜ ਭਾਗ ਦੇ ਸਾਰੇ ਕਾਨੂੰਨਾਂ ਨੂੰ ਸਮਝ ਲਿਆ ਤੇ ਹੱਥ ਆ ਗਈ ਤਾਕਤ ਕਹਿੰਦਾ ਐਂ ਕਰੋ ਜਹਾਜ਼ ਬਣਾਓ ਜਹਾਜ਼ ਬਣਾਇਆ ਤੇ ਭਰਿਆ ਭਰ ਕੇ ਉੱਥੇ ਲੈ ਗਿਆ ਜਿੱਥੇ ਜਾ ਕੇ ਰਾਜੇ ਨੂੰ ਛੱਡਿਆ ਕਰਦੇ ਸੀ ਉਤਰ ਗਏ ਉਤਰ ਕੇ ਕੀ ਦੇਖਦੇ ਨੇ ਵੀ ਬੜੀ ਭਿਆਨਕ ਥਾਂ ਹੈ ਬੜੇ ਭਿਆਨਕ ਇੱਥੇ ਜੰਗਲੀ ਜਾਨਵਰ ਰਹਿੰਦੇ ਨੇ ਇਹ ਤਾਂ ਬੰਦੇ ਨੂੰ ਆਉਂਦੇ ਨੂੰ ਇਹ ਖਾ ਪੀ ਜਾਂਦੇ ਨੇ ਰੋਟੀ ਦਾ ਇੱਥੇ ਕੋਈ ਪ੍ਰਬੰਧ ਨਹੀਂ ਇੰਜੀਨੀਅਰਸ ਨੂੰ ਕਹਿਣ ਲੱਗਿਆ ਡਿਵੈਲਪਮੈਂਟ ਵਾਲਿਆਂ ਨੂੰ ਪਲੈਨਿੰਗ ਵਾਲਿਆਂ ਨੂੰ ਕਿ ਇਸ ਨੂੰ ਇੰਨਾ ਚੰਗਾ ਬਣਾ ਦਿਓ ਵੀ ਦੁਨੀਆਂ ਟੂਰਿਸਟ ਇੱਥੇ ਦੁਨੀਆਂ ਇਹਨੂੰ ਦੇਖਣ ਵਾਸਤੇ ਥੰਮ ਤੇ ਬਣ ਲਏ ਸਹੂਲਤਾਂ ਪੈਦਾ ਕਰ ਦਿਓ ਇਸ ਜਜ਼ੀਰੇ ਦੇ ਵਿੱਚ ਇਹੀਆਂ ਜਿਹੀਆਂ ਚੀਜ਼ਾਂ ਲਿਆਓ 20 ਸਾਲ ਦੀ ਮਿਹਨਤ ਦੇ ਨਾਲ ਇੰਨਾ ਸੋਹਣਾ ਹੋ ਗਿਆ ਹਰੇਕ ਦਾ ਜੀ ਕਰੇ ਵੀ ਉੱਥੇ ਜਾ ਕੇ ਬਸੀਏ ਰਾਜਾ ਕਹਿਣ ਲੱਗਿਆ ਲਓ ਬਈ 20 ਸਾਲ ਪੂਰੇ ਹੋਣ 'ਚ ਰਹਿ ਗਏ 6 ਮਹੀਨੇ ਅਤੇ ਮੈਂ ਤੁਹਾਨੂੰ ਟਾਈਮ ਦਿੰਦਾ ਅਤੇ 6 ਮਹੀਨਿਆਂ ਦੇ ਅੰਦਰ ਅੰਦਰ ਨਵਾਂ ਬਲੀਆ ਹੈ ਟੋਲ ਲਓ ਰਾਜਾ ਟੋਲ ਲਓ ਜੀ ਨੇ ਗੱਦੀ 'ਤੇ ਬੈਠਣਾ ਕੌਂਸਲ ਹੋਈ ਸਾਰਿਆਂ ਦੀ ਮੀਟਿੰਗ ਹੋਈ ਕੌਂਸਲ ਦੀ ਕਹਿਣ ਲੱਗੇ ਵੀ ਹੁਣ ਹੁਣ ਤਾਂ ਉਹ ਥਾਂ ਇਹ ਜਿਹਾ ਵਧੀਆ ਬਣ ਗਿਆ ਵੀ ਉੱਥੇ ਸਾਡਾ ਵੀ ਜੀ ਕਰਦਾ ਚੱਲੀਏ ਇਸ ਰਾਜੇ ਨੂੰ ਇਹ ਰਹਿਣ ਦਿਉ ਇਹ ਸੋਧੀ ਵਾਲਾ ਇਹ ਇੱਕ ਦ੍ਰਿਸ਼ਟਾਂਤ ਹੈ ਤੇ ਜਿਹਨੇ ਆਪਣਾ ਅੱਗਾ ਸਮਾਰ ਲਿਆ ਇੱਥੇ ਬੈਠੇ ਬੈਠੇ ਨੇ ਉਹ ਤਾਂ ਕਹਿੰਦਾ ਵੀ ਮੈਂ ਕਿਹੜੇ ਵੇਲੇ ਇੱਥੋਂ ਨਿਕਲਾਂ ਇਹ ਪੰਜ ਭੂਤਕ ਸਰੀਰ ਚੋਂ ਤੇ ਅਸੀਂ ਆਪਣੇ ਘਰ ਜਾ ਕੇ ਮਹਾਨ ਆਨੰਦ ਦੀ ਪ੍ਰਾਪਤੀ ਕਰੀਏ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਕਿਉਂਕਿ ਅੱਗਾ ਅੱਗਾ ਸਮਾਰ ਲਿਆ ਉਸਨੇ ਜਿਹੜਾ ਅੱਗਾ ਨਹੀਂ ਸਮਾਰਦਾ ਉਹ ਫਿਰ ਮੁਸ਼ਕਲ ਹੈ ਸੋ ਇਸ ਤਰ੍ਹਾਂ ਦੇ ਨਾਲ ਸਮਝਦਾ ਨਹੀਂ ਬੰਦਾ ਸਮਝਾਉਂਦੇ ਆ ਸਾਰੇ ਕਹਿੰਦੇ ਕੀ ਗੱਲ ਹੈ ਵੀ ਸਮਝਦਾ ਕਿਉਂ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਪਿਆਰੇ ਉਹ ਇਹਨੂੰ ਅਗਲੇ ਘਰ ਦਾ ਪਤਾ ਨਹੀਂ ਵੀ ਮੇਰੇ ਨਾਲ ਕੀ ਵਰਤਣਾ ਉਹ ਇਹ ਸਮਝਦਾ ਕਿ ਮੈਂ ਇੱਥੇ ਹੀ ਰਹਿਣਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ ਨਹੀਂ ਉਹ ਮਰਨ ਪਛਾਣਦਾ ਝੂਠੇ ਲਾਲ ਚਲਾਕੇ ਬੰਦਾ ਨਹੀਂ ਉਹ ਮਰਨ ਪਛਾਣਦਾ ਝੂਠੇ ਲਾਲ ਚਲਾਕੇ ਲਾਲ ਚਲਾਕੇ ਨਹੀਂ ਉਹ ਇਸ ਪਾਸੇ ਲੱਗਦਾ ਕਿ ਝੂਠੇ ਲਾਲਚਾਂ ਚ ਲੱਗ ਕੇ ਮਰਨ ਨੂੰ ਭੁੱਲਿਆ ਹੈ, ਨਹੀਂ ਤਾਂ ਪਰਮੇਸ਼ਰ ਦੇ ਗੁਣ ਗਾਵੇ, ਭਜਨ ਕਰੇ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੇ ਪ੍ਰਾਣੀ, ਦਿਨ ਰਾਤ ਲੱਗ ਕੇ ਵਾਹਿਗੁਰੂ ਨੂੰ ਯਾਦ ਕਰ ਲੈ। ਕਿਉਂ ਕਰ ਲੈ? ਛਿੰਨ ਛਿੰਨ ਔਧ ਬਿਹਾਤ ਹੈ, ਫੂਟੇ ਕੱਟ ਜਾਓ ਪਾਣੀ, ਜਿਵੇਂ ਕੜਾ ਤਿੜਕਿਆ ਹੋਵੇ ਉਹਦੇ ਚੋਂ ਪਾਣੀ ਨਿਕਲ ਜਾਂਦਾ ਬੂੰਦ ਬੂੰਦ ਕਰਕੇ। ਐਂ ਤੇਰੇ 24,000 ਸਵਾਸ ਰੋਜ਼ ਦੇ ਘੱਟ ਜਾਂਦੇ, ਮੁੜ ਨਹੀਂ ਮਿਲਦੇ। ਹਰ ਗੁਣ ਗਾਏ ਨਾ ਗਾ ਬਈ ਮੂਰਖ ਗਿਆਨ, ਇੰਨਾ ਫੂਲ ਹੈ ਤੇ ਇੰਨਾ ਇਗਨੋਰੈਂਟ ਹੈ, ਤੂੰ ਹਰੀ ਦੇ ਗੁਣ ਨਹੀਂ ਗਾਉਂਦਾ। ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣਦਾ। ਮੂਰਖਾਂ ਦੀ ਬਾਤ ਮਹਾਂਪੁਰਸ਼ ਦੱਸਿਆ ਕਰਦੇ ਸੀ ਕਿ ਇੱਕ ਵਾਰੀ ਇੱਕ ਰਾਜਾ ਸੀ, ਉਸਦੀ ਰਾਣੀ ਉਹਨੂੰ ਰੋਜ਼ ਕਿਹਾ ਕਰੇ ਵੀ ਰਾਜਨ ਮਾਨਸ ਜਨਮ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ, ਫਿਰ ਤੈਨੂੰ ਦੇਖ ਰਾਜ ਦਿੱਤਾ ਉਹਨੇ, ਉਸ ਪਰਮੇਸ਼ਰ ਦਾ ਤੂੰ ਭਜਨ ਕਰਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਬੈਠਿਆ ਕਰ, ਬੈਠ ਕੇ ਬਿਰਤੀ ਇਕਾਗਰ ਕਰਕੇ ਤੇ ਉਹਦੀ ਯਾਦ ਵਿੱਚ ਬੈਠਿਆ ਕਰ। ਹਾਂ, ਕਹਿੰਦਾ ਗੱਲ ਤਾਂ ਠੀਕ ਹੈ, ਮੈਨੂੰ ਸਵੇਰੇ ਜਗਾਈ। ਸਵੇਰਾ ਹੋਇਆ ਉਹਨੇ ਆਵਾਜ਼ ਮਾਰੀ, ਕੱਪੜਾ ਲੈ ਕੇ ਫਿਰ ਸੌਂ ਗਿਆ। 6 ਸਾਲ ਲੰਘ ਗਏ ਉਹਨੂੰ, ਹਾਕਾਂ ਉਹ ਹਟੀ ਨਹੀਂ ਹੈ, ਇਹ ਉੱਠਿਆ ਨਹੀਂ। ਇੱਕ ਦਿਨ ਖਿੱਚ ਗਈ, ਕਹਿਣ ਲੱਗੀ ਤੂੰ ਤਾਂ ਮੂਰਖ ਹੈ, ਹੈ 6 ਸਾਲ ਹੋ ਗਏ, 6 ਸਾਲ ਕਿਤੇ ਥੋੜਾ ਸਮਾਂ ਹੁੰਦਾ, ਵੀ ਇਹ ਹੱਥ ਵਿੱਚ ਤਾਂ ਆਉਣਾ ਨਹੀਂ ਮੁੜ ਕੇ। ਕਹਿਣ ਲੱਗਿਆ ਮੈਂ ਮੂਰਖਾਂ, ਉੱਠ ਕੇ ਬਹਿ ਗਿਆ। ਕਹਿੰਦੀ ਮੈਂ ਕਹਿੰਦੀ ਨਹੀਂ ਹਾਂ, ਵੇਦ ਸ਼ਾਸਤਰ ਸਾਰੇ ਕਹਿੰਦੇ ਨੇ ਵੀ ਮੂਰਖ ਹੁੰਦਾ ਜਿਹੜਾ ਆਪਣਾ ਅੱਗਾ ਨਾ ਸਮਾਰੇ, ਅਗਲਾ ਪਾਸਾ ਜਿਹਨੇ ਬਣਾਇਆ ਨਹੀਂ ਹੈ, ਸਮਾਰਿਆ ਨਹੀਂ ਹੈ, ਇੱਥੇ ਹੀ ਲੱਗਿਆ ਪਿਆ, ਅੱਗੇ ਵੀ ਤਾਂ ਆਪਾਂ ਜਾਣਾ ਹੈ। ਜਿਸ ਤਰ੍ਹਾਂ ਉਸ ਰਾਜੇ ਨੇ ਸਮਾਰ ਲਿਆ, ਇਸ ਤਰ੍ਹਾਂ ਆਪਾਂ ਸਮਾਰ ਲਈਏ। ਕਹਿੰਦਾ ਨਹੀਂ ਤਾਂ ਮੈਨੂੰ ਮੂਰਖ ਕਿਹਾ। ਕਹਿੰਦੀ ਮੈਂ ਨਹੀਂ ਕਿਹਾ, ਵੇਦ ਸ਼ਾਸਤਰ ਕਹਿੰਦੇ ਨੇ, ਧਰਮ ਗ੍ਰੰਥ ਕਹਿੰਦੇ ਨੇ, ਉਹ ਤਾਂ ਪੜ੍ਹਿਆ ਲਿਖਿਆ PhDਆਂ ਨੂੰ ਵੀ ਕਹਿੰਦੇ ਨੇ। ਪੜ੍ਹਿਆ ਮੂਰਖ ਆਖੀਏ ਜਿਸ ਵਿੱਚ ਲੱਭ ਲੋਭ ਹੰਕਾਰ, ਉਹ ਬੁੱਧੀ ਜੀਵਾ ਕਿਹੜਾ ਹੈ ਕਾਹਦਾ ਹੈ, ਜਿਹਦੇ ਵਿੱਚ ਲੱਭ ਹੈ, ਲੋਭ ਹੈ, ਹੰਕਾਰ ਹੈ, ਕ੍ਰੋਧ ਹੈ, ਕਾਮ ਹੈ, ਈਰਖਾ ਕਰਦਾ ਹੈ, ਨਿੰਦਿਆ ਕਰਦਾ ਹੈ, ਚੂਲੀਆਂ ਕਰਦਾ ਹੈ, ਧੋਖੇ ਦਿੰਦਾ ਹੈ, ਫਰੇਬ ਕਰਦਾ ਹੈ, ਉਹਦੀ ਤਾਂ ਬੁੱਧੀ ਤਿੱਖੀ ਹੋ ਗਈ। ਉਹ ਪੜ੍ਹਿਆ ਹੋਇਆ ਕੌਣ ਕਹਿੰਦੇ, ਉਹ ਤਾਂ ਮੂਰਖ ਹੈ। ਕਹਿੰਦੀ ਮਹਾਰਾਜ ਉਹ ਤਾਂ ਬਾਣੀ ਕਹਿੰਦੀ ਹੈ, ਵੇਦ ਸ਼ਾਸਤਰ ਕਹਿੰਦੇ। ਚੁੱਪ ਕਰ ਗਿਆ ਤੇ ਸਵੇਰੇ ਸਭਾ ਲਾ ਲਈ, ਆਪਣੇ ਵਜ਼ੀਰ ਨੂੰ ਕਹਿਣ ਲੱਗਿਆ ਕਿ ਆਪਣੇ ਰਾਜ ਵਿੱਚ ਮੂਰਖ ਕਿੰਨੇ ਹੈ। ਹੱਥ ਜੋੜ ਕੇ ਖੜ ਗਿਆ ਵਜ਼ੀਰ, ਕਹਿੰਦੇ ਕੀ ਗੱਲ ਦੱਸਦਾ ਨਹੀਂ ਹੈ। ਕਹਿੰਦਾ ਮਹਾਰਾਜ ਜੇ ਤਾਂ ਤੁਸੀਂ ਐਂ ਪੁੱਛਦੇ ਵੀ ਸਿਆਣੇ ਕਿੰਨੇ ਹੈ ਤਾਂ ਮੈਂ ਗਿਣ ਕੇ ਦੱਸ ਦਿੰਦਾ, ਸਾਰਾ ਸੰਸਾਰ ਮੂਰਖਾਂ ਦਾ ਹੀ ਹੈ। ਇੱਥੇ ਅੱਗ ਲਾਲਾ ਕਿਹੜਾ, ਆਪਣਾ ਆਪ ਗਵਾਈ ਜਾਂਦੇ ਨੇ। ਚੰਗਾ ਭਲਾ ਪਤਾ ਵੀ ਸੰਸਾਰ 'ਚ ਰਹਿਣਾ ਨਹੀਂ ਹੈ, ਜਾਂ ਰਹਿਣਾ ਨਹੀਂ ਇਹ ਜੱਗ, ਜਦੋਂ ਰਹਿਣਾ ਨਹੀਂ ਇੱਥੇ ਫਿਰ ਕਾਹਦੇ ਹੰਕਾਰ, ਕਾਹਦੇ ਰੌਲੇ ਰੱਪੇ, ਕਿਹੜੀਆਂ ਚੀਜ਼ਾਂ ਕਰ। ਫਿਰ ਇਹਨੂੰ ਪਤਾ ਨਹੀਂ ਵੀ ਮੈਂ ਜਿਹੜੇ ਕੰਮ ਕਰਦਾ ਮੈਨੂੰ ਦੁੱਖ ਕਿੰਨੇ ਦੇਣਗੇ। ਗੁਰੂ ਨਾਨਕ ਨੂੰ ਪੁੱਛਿਆ ਕਾਬੇ ਵਿੱਚ, ਹੇ ਨਾਨਕ ਇਹ ਦੱਸ ਜਿਹੜੇ ਨਸ਼ੇ ਪੀਂਦੇ ਨੇ ਦਰਗਾਹ 'ਚ ਉਹਨਾਂ ਦਾ ਕੀ ਹਾਲ ਹੁੰਦਾ। ਮਹਾਰਾਜ ਕਹਿਣ ਲੱਗੇ ਰੁਕਨ ਦੀਨ ਸੂਖਸ਼ਮ ਸਰੀਰ ਦੇ ਉੱਥੇ ਜਾ ਕੇ ਬੜਾ ਦੁੱਖ ਪਾਉਂਦਾ। 1000 ਮਣ ਸਿੱਕਾ ਰੋਜ਼ ਗਰਮ ਕਰਕੇ ਉਹਦੇ ਗਲ 'ਚ ਹੀ ਨਗਾਉਂਦੇ ਨੇ, ਫਿਰ ਉਹ ਚੀਕਾਂ ਮਾਰਦਾ, ਦੁਖੀ ਹੁੰਦਾ। ਕਹਿੰਦੇ ਬੜੇ ਸਵਾਲ ਮਹਾਰਾਜ ਦੇ ਉੱਤੇ ਉੱਥੇ ਕੀਤੇ ਉਹਨਾਂ ਨੇ। ਮਹਾਰਾਜ ਨੇ ਜਵਾਬ ਦਿੱਤੇ ਵੀ ਜਿਹਨੂੰ ਇਹ ਨਹੀਂ ਪਤਾ ਵੀ ਮੈਂ ਇਹ ਕਰਮ ਕਰਨਾ ਸ਼ਰਾਬ ਨਾਲ ਕੀ ਕਰ ਲਏਗਾ, ਤੰਬਾਕੂ ਨਾਲ ਕੀ ਕਰ ਲਏਗਾ। ਕਹਿੰਦੇ ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਤਾਜੈ, ਦੇਵਤੇ ਤੇ ਪਿੱਤਰ ਜਿਹੜੇ ਸਾਡੇ ਉੱਤੇ ਨਿਗਾਹ ਰੱਖੀ ਬੈਠੇ ਨੇ, ਸਾਡਾ ਬੁਰਾ ਨਹੀਂ ਹੋਣ ਦਿੰਦੇ, ਉਹ ਛੱਡ ਜਾਂਦੇ। ਉਹ ਹੱਥ ਪਾਪ ਕਿੰਨਾ ਹੁੰਦਾ, ਕਹਿੰਦੇ ਪਾਣੀ ਤਾਂ ਕੇ ਹੱਥ ਕੋ ਮਦਰਾ ਸਮਕਦਾ, ਜੇ ਇੰਨਾ ਸ਼ਰਾਬ ਦਾ ਪਾਪ ਹੁੰਦਾ ਇੰਨਾ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਪੀ ਕੇ ਹੁੰਦਾ। ਮੇਰੇ ਕੋਲ ਆਉਂਦੇ ਨੇ ਟਰੱਕਾਂ ਦੇ ਡਰਾਈਵਰ ਵੀ, ਜੀ ਅਸੀਂ ਕੀ ਕਰੀਏ। ਵਾਹ ਦੇਖੋ ਭਾਈ ਗੱਲ ਤੁਹਾਨੂੰ ਦੱਸ ਦਿੰਦੇ ਹਾਂ, ਇੱਕ ਚੀਜ਼ ਬਹੁਤ ਪਵਿੱਤਰ ਹੈ ਜਿਹੜੀ ਪਾਪਾਂ ਨੂੰ ਧੋ ਦਿੰਦੀ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਜਦ ਇਹੋ ਜਿਹੇ ਥਾਂ ਤੁਹਾਨੂੰ ਪ੍ਰਸ਼ਾਦਾ ਛਕਣਾ ਪੈਂਦਾ, ਪਹਿਲਾਂ ਪ੍ਰਸ਼ਾਦੇ ਉੱਤੇ ਨਿਗਾਹ ਜਮਾ ਕੇ 5 ਵਾਰੀ ਮੂਲ ਮੰਤਰ ਦਾ ਪਾਠ ਕਰਕੇ ਫਿਰ ਪ੍ਰਸ਼ਾਦਾ ਛਕ ਲਿਆ ਕਰੋ, ਤਾਂ ਪ੍ਰਸ਼ਾਦ ਭਰਮ ਕਾ ਨਾਸ਼। ਕਹਿੰਦੇ ਉਹਦੇ ਹੱਥੋਂ ਪਾਣੀ ਪੀਣ ਦਾ ਇੰਨਾ ਪਾਪ ਹੁੰਦਾ ਜਿੰਨਾ ਸ਼ਰਾਬ ਪੀਣ ਦਾ ਹੁੰਦਾ। ਕਹਿੰਦੇ ਸ਼ਰਾਬ ਦਾ ਕਿੰਨਾ ਪਾਪ ਹੈ, ਕਹਿੰਦੇ ਮਦਰਾ ਦੈਤੀ ਸਪਤ ਕੁਲ, ਸ਼ਰਾਬ 7 ਕੁਲਾਂ ਦਾ ਨਾਸ਼ ਕਰ ਦਿੰਦੀ ਹੈ। ਭੰਗ ਦੇ ਤਨ ਏਕ, ਭੰਗ ਇੱਕ ਤਨ ਦਾ ਨਾਸ਼ ਕਰਦੀ ਹੈ। ਜਗਤ ਜੂਠ 7 ਕੁਲ ਦੇ, ਤੰਬਾਕੂ 100 ਕੁਲ ਦਾ ਨਾਸ਼ ਕਰਦਾ। ਅਮਰੀਕਾ ਵਾਲਿਆਂ ਨੇ ਬੈਨ ਕਰਤਾ ਵੀ ਕੋਈ ਬੰਦਾ ਫੈਕਟਰੀ 'ਚ ਨਹੀਂ ਪੀ ਸਕਦਾ, ਪਬਲਿਕ ਪਲੇਸ 'ਤੇ ਨਹੀਂ ਪੀ ਸਕਦਾ, ਕਿਉਂਕਿ ਪੀਣ ਵਾਲੇ ਨਾਲੋਂ ਜ਼ਿਆਦਾ ਧੂੰਆਂ ਕੈਂਸਰ ਦੀ ਬਿਮਾਰੀ ਕਰਦਾ। ਹੁਣ ਤਾਂ ਮੰਨ ਲਿਆ ਇਹਨਾਂ ਨੇ ਵੀ ਤੰਬਾਕੂ ਬੈਨ ਕਰ ਦੇਣਾ ਚਾਹੀਦਾ, ਤੰਬਾਕੂ 'ਚ ਤਾਂ ਕੈਂਸਰ ਹੈ। ਦੂਜਾ ਇਹ ਹੈ ਕਿ ਇਹ ਖਾਨਦਾਨ ਦੀ ਜ਼ੀਨ ਨੂੰ ਕੱਟ ਦਿੰਦਾ 10 ਸਾਲਾਂ ਬਾਅਦ, ਜਿਹਾ ਜਿਹਾ ਪਹਿਲਾ ਦਸਵਾਂ ਪਹਿਲਾ ਬਾਬਾ ਸੀ 10 ਪੁਸਤਾਂ ਪਹਿਲਾਂ, ਪੋਤਾ ਉਹ ਸੁਭਾਅ ਦਾ ਉਸ ਸਰੀਰ ਦਾ ਹੋ ਜਾਇਆ ਕਰਦਾ, ਉਹਨੂੰ ਜ਼ੀਨ ਕਹਿੰਦੇ ਨੇ। ਇਸ ਕਰਕੇ ਖਾਨਦਾਨੀਆਂ ਦੇਖਿਆ ਕਰਦੇ ਸੀ, ਸ਼ਰਾਬ ਵੀ ਇਸੇ ਤਰ੍ਹਾਂ ਨਾਲ ਨੁਕਸ ਪਾਉਂਦੀ ਹੈ। 20% ਕੈਂਸਰ ਸ਼ਰਾਬ ਨਾਲ ਹੋਇਆ ਕਰਦਾ, 70% ਹੋਇਆ ਕਰਦਾ ਹੈ ਤੰਬਾਕੂ ਦੇ ਨਾਲ। ਉਹ ਜ਼ੀਨ ਕੱਟ ਦਿੰਦਾ ਹੈ, ਜ਼ੀਨ ਕੱਟ ਕੇ ਖਾਨਦਾਨ ਗਲਤ ਹੋ ਜਾਂਦਾ, ਉਹ ਮੁੜ ਕੇ ਨਹੀਂ ਆਉਂਦਾ ਜ਼ੀਨ। ਹੁਣ ਸਾਰੇ ਸਮਝਦੇ ਨੇ ਕਿਸਾਨ, ਆ ਕਣਕਾਂ ਦਾ ਜ਼ੀਨ ਹੈ, ਛੋਟਾ ਕਰ ਦਿੱਤਾ ਇਹ, ਉਹ ਛੋਟੇ ਦਾ ਪਾ ਦਿੱਤਾ ਉਹਨਾਂ 'ਚ ਜ਼ੀਨ, ਅਤੇ ਉਹਦੇ ਨਾਲ ਕੀ ਹੋਇਆ, ਮਧਰੀਆਂ ਕਣਕਾਂ ਅਤੇ ਜ਼ਿਆਦਾ ਦਾਣੇ ਦੇਣ ਵਾਲੇ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਗਤ ਜੂਠ 7 ਕੁਲ ਦਹੇ, 100 ਕੁਲ ਦਾ ਨਾਸ਼ ਕਰਦੀ ਹੈ। ਨਿੰਦਾ ਦਹੇ ਅਨੇਕ, ਜੇ ਕਿਸੇ ਘਰ ਵਿੱਚ ਨਿੰਦਕ ਪੈਦਾ ਹੋ ਜਾਵੇ ਉਹ ਕੁਲਾਂ ਦੀਆਂ ਕੁਲਾਂ ਗਾਲ ਦਿਆ ਕਰਦਾ। ਇਸ ਕਰਕੇ ਜਿਹੜੇ ਸਾਡੇ ਬਜ਼ੁਰਗ ਥੋੜ੍ਹਾ ਥੋੜ੍ਹਾ ਪੁੰਨ ਕਰਕੇ ਉੱਤੇ ਬੈਠੇ ਨੇ ਸਵਰਗਾਂ 'ਚ, ਉਹ ਛੱਡ ਦਿੰਦੇ ਨੇ। ਸੋ ਨਸ਼ਾ ਹੈ, ਹੁਣ ਇਹ ਨਸ਼ਾ ਪੀਂਦਾ, ਜਿਹਨੂੰ ਇੰਨੀ ਉਹ ਸਮਝ ਨਹੀਂ ਵੀ ਗਾਂ ਜਾ ਕੇ ਦਰਗਾਹ 'ਚ ਮੇਰਾ ਹਾਲ ਹੋਣਾ, ਉਹਨੂੰ ਕੀ ਕਹੇ, ਚਾਹੇ ਪੜ੍ਹਿਆ ਹੋਇਆ ਚਾਹੇ ਕਿੰਨਾ ਹੀ ਅਕਲ ਵਾਲਾ, ਕਹਿੰਦੇ ਮੂਰਖ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਉਹ ਮੂਰਖ ਹੈ, ਹਰ ਗੁਣ ਕਾਏ ਨਾ ਗਾ ਬਈ, ਮੂਰਖ ਅਗਿਆਨਾ। ਜਿਹੜਾ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਉਹ ਮੂਰਖ ਤੇ ਅਗਿਆਨੀ ਹੈ। ਰਾਜਾ ਕਹਿਣ ਲੱਗਿਆ ਵੀ ਲਿਸਟ ਬਣਾਓ। ਵਜ਼ੀਰ ਕਹਿੰਦਾ ਮਹਾਰਾਜ ਜੇ ਤਾਂ ਅਕਲਮੰਦਾਂ ਦੀ ਕਹਿੰਦੇ ਫਿਰ ਤਾਂ ਬਣ ਜਾਂਦੀ, ਪਰ ਮੂਰਖ ਦਾ ਸਾਰਾ ਸੰਸਾਰ ਹੀ ਆਪਣੇ ਪੈਰੀਂ ਆਪ ਕੁਹਾੜਾ ਮਾਰ ਕੇ ਆਪੇ ਹੀ ਨਰਕਾਂ ਨੂੰ ਜਾਂਦਾ, ਆਪੇ ਹੀ ਦੁਖੀ ਹੁੰਦਾ, ਕਿਸੇ ਨੂੰ ਕੋਈ ਦੁਖੀ ਨਹੀਂ ਕਰਦਾ, ਆਪਣੇ ਕਰਮ ਦੁਖੀ ਕਰਦੇ ਨੇ। ਕਹਿੰਦਾ ਚੰਗਾ ਵੱਡੇ ਵੱਡਿਆਂ ਦੀ ਬਣਾ ਲਓ, ਵੱਡੇ ਵੱਡੇ ਵੀ ਤਾਂ ਹੋਣਗੇ। ਕਹਿੰਦੇ ਇਹ ਮਨਜ਼ੂਰ ਹੈ। ਇੱਕ ਸਭਾ ਬਣਾ ਲਈ, ਲਿਖਣਾ ਸ਼ੁਰੂ ਕਰ ਦਿੱਤਾ। ਲਿਖਦੇ ਹੋਏ ਪਤਾ ਹੀ ਹੁੰਦਾ ਪਿੰਡਾਂ ਵਾਲਿਆਂ ਨੂੰ ਵੀ ਆਹ ਮੂਰਖਾਂ ਦਾ ਟੱਬਰ ਹੈ। ਉਹ ਇੱਕ ਟੱਬਰ ਚਲੇ ਗਏ, ਉਹ ਕਹਿੰਦੇ ਵੀ ਰਾਜੇ ਨੇ ਕਿਹਾ, ਕਹਿੰਦੇ ਸਾਡਾ ਨਾਂ ਜ਼ਰੂਰ ਲਿਖੋ। ਬਜ਼ੁਰਗ ਨੂੰ ਕਹਿੰਦੇ ਕਿਵੇਂ ਹੋ ਤੁਸੀਂ ਮੂਰਖ? ਛੜੀ ਦਿੱਤੀ ਹੋਈ ਸੀ ਵੀ ਇਹ ਪ੍ਰੈਜੀਡੈਂਟ ਉਹਨੂੰ ਬਣਾਉਣਾ ਜਿਹੜਾ ਸਾਰਿਆਂ ਨਾਲੋਂ ਵੱਡਾ ਮੂਰਖ ਹੋ। ਲਿਖ ਰਹੇ ਨੇ, ਇਨਕੁਆਇਰੀ ਕਰ ਰਹੇ ਵੀ ਤੁਸੀਂ ਕਿਸ ਤਰ੍ਹਾਂ ਨਾਲ ਮੂਰਖ ਹੋ। ਕਹਿੰਦਾ ਦੇਖੋ ਸਾਡਾ ਇੱਕ ਰਿਸ਼ਤੇਦਾਰ ਮਰ ਗਿਆ ਨੇੜੇ ਦਾ, ਆ ਨਾਲੇ ਪਿੰਡ ਸਹੁਰੇ ਸੀ ਮੇਰੇ, ਉਹਨਾਂ ਵਿੱਚੋਂ ਮਰ ਗਿਆ ਇਹਨਾਂ ਦਾ ਮਾਮਾ ਬੱਚਿਆਂ ਦਾ। ਕਹਿੰਦਾ ਮੈਂ ਹਲ ਵਾਹੁੰਦਾ ਸੀ, ਖਬਰ ਆਈ, ਮੈਂ ਕਹਿੰਦਾ ਬੜੇ ਨੂੰ ਭੇਜਿਆ ਵੀ ਜਾ ਤੂੰ ਚਲਿਆ ਜਾ, ਸੰਸਕਾਰ ਹੋਏਗਾ ਉਹ ਤੇ ਬਾਅਦ ਤੂੰ ਬੈਠੀ ਬੈਠ ਕੇ ਗੱਲ ਕਰਕੇ ਆਈ। ਕਹਿੰਦਾ ਇਹ ਭੇਜ ਦਿੱਤਾ ਇਹਨੇ ਕੁਛ ਨਾ ਕਰੇ, ਵਾਪਸ ਆ ਗਿਆ। ਮੈਂ ਕਿਹਾ ਵੀ ਤੂੰ ਕੀ ਕਿਹਾ ਸੀ? ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਕਿਹਾ। ਕਹਿੰਦਾ ਕੋਈ ਗੱਲ, ਤੇਰਾ ਮਾਮਾ ਚੜ੍ਹਾਈ ਕਰਿਆ। ਕਹਿੰਦਾ ਮੈਂ ਤਾਂ ਕੁਛ ਕਿਹਾ ਹੀ ਨਹੀਂ। ਕਹਿੰਦਾ ਤੂੰ ਤਾਂ ਮੂਰਖ ਹੈ ਛੋਟਿਆ। ਕਹਿੰਦਾ ਤੂੰ ਜਾ। ਕਹਿੰਦਾ ਬਾਪੂ ਮੈਂ ਤਾਂ ਕਦੇ ਅਜੇ ਥਾਂ ਗਿਆ ਨਹੀਂ ਤੇ ਮੈਂ ਕੀ ਕਹਾਂ। ਕਹਿੰਦਾ ਲੋਕ ਜਿਵੇਂ ਕਹਿੰਦੇ ਹੁੰਦੇ ਨੇ, ਕਿਹੜਾ ਕਿਤਾਬਾਂ 'ਚ ਲਿਖਿਆ ਹੁੰਦਾ, ਸੁਣ ਸੁਣਾ ਕੇ ਗੱਲਾਂ ਕਰ ਦੇਈਦੀਆਂ। ਉਹ ਜਿਸ ਪਾਸੇ ਗਿਆ ਤਾਂ ਉਹਨਾਂ ਦੇ ਦੁਸ਼ਮਣ ਖੜੇ ਸੀ ਬੀਜ ਬਾਰਲੇ ਪਾਸੇ, ਕਹਿੰਦੇ ਸਵਾਦ ਆ ਗਿਆ ਮਰ ਗਿਆ। ਕਹਿੰਦੇ ਹੁਣ ਪਤਾ ਲੱਗੂ ਇਹਨਾਂ ਨੂੰ, ਇਹ ਬੜੇ ਬੁਰੇ ਬੰਦੇ ਨੇ, ਇਹ ਮਰੇ ਤੇ ਬਗੈਰ ਠੀਕ ਨਹੀਂ ਹੁੰਦੇ, ਇੱਕ ਅੱਧਾ ਹੋਰ ਮਰੇ ਤਾਂ ਠੀਕ ਹੋਣੇ। ਉਹ ਗਾਹਾਂ ਆਏ ਹੋਏ ਸੀ, ਸਿਆਣੇ ਬੰਦੇ ਬਹੁਤ ਬੈਠੇ ਸੀ, ਪਰਚਾਉਣੀ ਕਰ ਰਹੇ ਸੀ। ਇਹਨੇ ਕਿਹਾ ਮੈਂ ਭੁੱਲ ਨਾ ਜਾਵਾਂ। ਇੱਕਦਮ ਇਹ ਖੜਾ ਹੋ ਕੇ ਕਹਿੰਦਾ ਭਰਾਵੋ ਮੇਰੀ ਗੱਲ ਸੁਣੋ। ਕਹਿੰਦੇ ਬੜਾ ਚੰਗਾ ਹੋਇਆ ਇਹ, ਕਹਿੰਦੇ ਮਰ ਗਿਆ, ਇਹ ਕਹਿੰਦੇ ਹੋਰ ਮਰਨਾ ਚਾਹੀਦਾ ਤਾਂ ਥਾਹ ਹੋਣਗੇ ਮੇਰੇ ਨਾਨਕੇ। ਉਹਨਾਂ ਨੇ ਫੜ ਲਿਆ ਕੁੱਟਿਆ। ਕਹਿੰਦੇ ਆਹ ਕੀ ਕਰਦਾ? ਉਹ ਬਾਪੂ ਕੋਲ ਆ ਗਿਆ, ਨੇੜੇ ਖੇਤ ਸੀ, ਕਹਿੰਦਾ ਨੀਲ ਪਏ ਹੋਏ ਨੇ, ਕਹਿੰਦਾ ਮੈਨੂੰ ਮਾਰਿਆ। ਕਹਿੰਦੇ ਕਿਉਂ? ਕਹਿੰਦਾ ਤੁਸੀਂ ਕਿਹਾ ਸੀ ਵੀ ਜਿਹੜੇ ਜਿਵੇਂ ਲੋਕ ਗੱਲਾਂ ਕਰਦੇ, ਹੁਣ ਤੂੰ ਕਰ ਲਈ। ਕਹਿੰਦਾ ਮੈਂ ਗੱਲਾਂ ਕਰਦੀਆਂ? ਕਹਿੰਦਾ ਤੂੰ ਤਾਂ ਇਹਦੇ ਨਾਲੋਂ ਵੀ ਮੂਰਖ ਹੈ। ਕਹਿੰਦਾ ਮੈਨੂੰ ਇਹ ਜਾਣਾ ਪੈ ਗਿਆ। ਉਵੇਂ ਜਿਵੇਂ ਪ੍ਰਾਣੀ ਕੱਛ ਵਿੱਚ ਲਈ ਹੋਈ ਹੈ, ਪੈਰ ਵੀ ਨਹੀਂ ਧੋਤੇ, ਨੱਠਿਆ ਹੀ ਗਿਆ ਵੀ ਚਲੇ ਨਾ ਜਾਣ, ਮੈਂ ਵਿੱਚ ਹੁਣੇ ਜਾ ਕੇ ਮਾਫ਼ੀ ਮੰਗ ਲਾਂ। ਉੱਥੇ ਜਾ ਕੇ ਕਹਿੰਦਾ ਵੀ ਭਰਾਵੋ ਮੈਂ ਮਾਫ਼ੀ ਮੰਗਣ ਆਇਆ, ਪਹਿਲਾ ਮੁੰਡਾ ਤੁਸੀਂ ਦੇਖਿਆ ਬੋਲਿਆ ਹੀ ਨਹੀਂ, ਦੂਏ ਨੇ ਕੀ ਕਿਹਾ, ਚੰਗਾ ਹੋਇਆ ਤੁਸੀਂ ਕੁੱਟਿਆ। ਉਹਨਾਂ ਨੂੰ ਕਹਿਣ ਲੱਗਿਆ ਵੀ ਭਰਾਵੋ ਹੁਣ ਤਾਂ ਕਰ ਦੋ ਮਾਫ਼, ਜਾ ਤੁਹਾਡਾ ਅਗਲਾ ਮਰੂ ਮੈਂ ਆਉਂਗਾ। ਕਹਿੰਦੇ ਇਹ ਤਾਂ ਮੁਸਾਰਾ ਟੱਬਰੇ ਮੂਰਖਾਂ ਦਾ ਲਿਖ ਲਿਆ ਹੈ, ਬਈ ਤੂੰ ਤਾਂ ਸੱਚਮੁੱਚ ਇਹ ਲਿਖਣ ਵਾਲੇ। ਰਾਜੇ ਕੋਲ ਆ ਗਏ, ਉਹ ਦੱਸੀ ਗਏ ਰਾਜੇ ਨੂੰ ਪੁੱਛਿਆ ਵੀ ਰਾਜਾ ਸਾਹਿਬ ਨੂੰ ਮਿਲਣਾ? ਕਹਿੰਦੇ ਉਹ ਤਾਂ ਬਿਮਾਰ ਨੇ। ਕਹਿੰਦੇ ਪੁੱਛੋ, ਅਸੀਂ ਮਿਲਣਾ ਸੋਨੇ ਦੇ ਹੱਥੇ ਵਾਲੀ ਖੂੰਡੀ ਫੜਾਉਣੀ ਆ, ਜਿਹੜਾ ਸਭ ਤੋਂ ਮੂਰਖ ਹੈ। ਰਾਜੇ ਦੇ ਕੋਲ ਚਲੇ ਗਏ, ਕਹਿੰਦੇ ਕੀ ਗੱਲ? ਕਹਿੰਦਾ ਮੈਂ ਤਾਂ ਜਾ ਰਿਹਾ। ਕਹਿੰਦੇ ਕਿੱਥੇ ਜਾ ਰਿਹਾ? ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾ ਰਿਹਾ, ਮੈਨੂੰ ਤਾਂ ਕੋਈ ਥਾਂ ਨਹੀਂ। ਕਹਿੰਦੇ ਨੇ ਕਿਸੇ ਲੰਮੇ ਸਫ਼ਰ 'ਚ ਜਾ ਰਿਹਾ, ਜੇ ਮਾਰ ਕੇ ਗਣੇ ਜਾਏ ਨਾ ਕੋਸਾ। ਕਹਿੰਦੇ ਫਿਰ ਐਡੇ ਲੰਮੇ ਸਫ਼ਰ 'ਚ ਤੇਰੇ ਨਾਲ ਫੌਜ ਜਾ ਰਹੀ ਹੈ? ਕਹਿੰਦਾ ਨਹੀਂ। ਰਾਣੀਆਂ ਜਾ ਰਹੀਆਂ? ਕਹਿੰਦਾ ਨਹੀਂ। ਖਜ਼ਾਨੇ ਜਾ ਰਹੇ ਨੇ? ਕਹਿੰਦਾ ਨਹੀਂ। ਹੋਰ ਧਨ ਧਾਮ ਪ੍ਰੋਪਰਟੀ ਜਾ ਰਹੀ ਹੈ? ਕਹਿੰਦਾ ਕੁਛ ਵੀ ਨਹੀਂ ਜਾ ਰਿਹਾ, ਮੈਂ ਤਾਂ ਖਾਲੀ ਹੱਥ ਜਾ ਰਿਹਾ, ਨੰਗੇ ਪੈਰੀਂ ਤੇ ਖਾਲੀ ਹੱਥ। ਕਹਿੰਦੇ ਲੈ ਰਾਜਨ ਫਿਰ ਆ ਖੂੰਡੀ ਤੂੰ ਹੀ ਸਾਂਭ। ਕਹਿੰਦੇ ਤੂੰ ਸਾਰੀ ਜ਼ਿੰਦਗੀ ਗੁਆਤੀ ਤੇ ਤੈਨੂੰ ਨਾ ਪਤਾ ਲੱਗਿਆ ਵੀ ਅਗਲਾ ਸਫ਼ਰ ਕੀ ਹੈ ਤੇ ਉੱਥੇ ਕੀ ਚਾਹੀਦਾ, ਤੇ ਤੂੰ ਤਾਂ ਫਿਰ ਸਾਰਿਆਂ ਨਾਲੋਂ ਮੂਰਖ ਤਾਂ ਤੂੰ ਹੋਇਆ ਤੇ ਆ ਖੂੰਡੀ ਫੜ। ਹੁਣ ਗੁਰੂ ਮਹਾਰਾਜ ਦੱਸਦੇ ਨੇ, ਕਹਿੰਦੇ ਪਿਆਰਿਓ ਮੂਰਖ ਉਹ ਹੈ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ, ਜਿਹੜਾ ਨਾਮ ਦੀ ਮਹਿਮਾ ਨੂੰ ਨਹੀਂ ਜਾਣਦਾ ਕਹਿੰਦੇ ਉਹ ਮੂਰਖਾਂ ਦਾ ਸਰਦਾਰ ਹੈ, ਕਿਉਂਕਿ ਉਹਨੂੰ ਪਤਾ ਨਹੀਂ ਹੈ ਬਈ ਨਾਮ ਕੀ ਚੀਜ਼ ਹੁੰਦੀ ਹੈ, ਕਿੱਥੇ ਸਹਾਇਤਾ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਪਿਆਰੇ ਜੀ ਜਿੱਥੇ ਨਾ ਕੋਈ ਮਾਤ ਹੈ ਪਿਤਾ।
ਸੁਤ ਮੀਤ ਨਾ ਬਹਾਈ, ਮਾਨੂਆ ਨਾਮ ਤੇਰੇ ਸੰਗ ਸਹਾਈ। ਜੈ ਮਹਾਂਭਿਆਨ ਦੂਤ ਜਮਦ ਲੈ, ਤੇ ਕੇਵਲ ਨਾਮ ਸੰਗ ਤੇਰੇ ਚੱਲੇ। ਜੇ ਮੁਸ਼ਕਲ ਹੋਵੇ ਅੱਤ ਭਾਰੀ, ਹਰ ਕੋ ਨਾਮ ਖਿਨਮੈ ਉਘਾਰ। ਅਜਾਮਲ ਨੂੰ ਆਖਰੀ ਸਵਾਸ ਆ ਰਿਹਾ ਸੀ, ਜਮਦੂਤ ਆ ਕੇ ਫੜ ਰਹੇ ਸੀ। ਅੰਤਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਛਾਇਆ, ਮਾਂ ਪਾਪੀ ਸੀ, ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ। ਜਦ ਜਮਦੂਤ ਵੇਖੇ ਪੁੱਤਰ ਨੂੰ ਹਾਕ ਮਾਰਤੀ ਕਿ ਪੁੱਤਰ ਦਾ ਨਾਂ ਸੀ ਨਰਾਇਣ। ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਰਾਇਣ ਬੁਲਾਰੇ, ਮੇਰੇ ਠਾਕਰ ਕੇ ਮਨ ਭਈ ਭਾਵਨੀ, ਜਮ ਕੰਕਰ ਮਾਰ ਵਧਾਰੇ। ਕਹਿੰਦੇ ਜਿਸ ਵਕਤ ਨਰਾਇਣ ਨੂੰ ਕਹਿ ਦਿੱਤਾ ਪੁੱਤਰ ਨੂੰ, ਉਹ ਕਹਿੰਦਾ ਪਰਮੇਸ਼ਰ ਵੱਲ ਧਿਆਨ ਚਲਿਆ ਗਿਆ ਉਹਦਾ। ਹੋਇਆ ਕੀ? ਕਹਿੰਦੇ ਉਸੇ ਵੇਲੇ ਦੇਵਗਣ ਆ ਗਏ, ਜਮਗਣ ਮਾਰੇ ਹਰਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ, ਨਾ ਲਏ ਦੁੱਖ ਡੇਰਾ ਟਾਇਆ। ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਏਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਐਸੇ ਨਾਮ ਦੀ ਜਿਹੜਾ ਮਹਿਮਾ ਨੂੰ ਨਹੀਂ ਮੰਨਦਾ। ਮਹਾਰਾਜ ਕਹਿੰਦੇ ਮੂਰਖਾਂ ਸਿਰ ਮੂਰਖ ਹੈ, ਮੰਨੇ ਨਾ ਹੀ ਨਾ, ਉਹ ਨਾਮ ਮਿਲਦਾ ਕਿੱਥੋਂ ਹੈ। ਮਹਾਰਾਜ ਕਹਿੰਦੇ ਇਹੀ ਕਰਨ ਆਇਆ ਤੂੰ, ਕੰਮ ਜਿਸ ਵੱਖਰ ਕੋਲ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜੇ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ, ਲਾਦ ਖੇਪ ਸੰਤ ਹੈ ਸੰਗਚਾ, ਅਬਰ ਤਿਆਗ ਬਿਖਿਆ ਜੰਜਾਲ। ਤਨ ਤਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਆਰ। ਬਿਰਲੇ ਪੁਰਸ਼ ਨੇ ਜਿਹੜੇ ਨਾਮ ਦਾ ਵਪਾਰ ਕਰਦੇ ਨੇ, ਬਾਕੀ ਸੰਸਾਰ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਗੁਲਤਾਨ ਹੋਇਆ, ਨਿੰਦਿਆ ਚੁਗਲੀ, ਈਰਖਾ ਵਕੀਲੀ, ਤਗੜੇ ਝਾਟੇ, ਬੈਰ ਭਾਵ, ਨਸ਼ੇ, ਇਹਨਾਂ ਦੇ ਵਪਾਰ ਵਿੱਚ ਗੁਲਤਾਨ ਹੋਇਆ ਪਿਆ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਿਹੜਾ ਹੈ, ਜਦ ਤੱਕ ਆਦਮੀ ਨੂੰ ਨਾਮ ਨਹੀਂ ਮਿਲਦਾ, ਮੰਤਰ ਨਹੀਂ ਮਿਲਦਾ, ਮਹਾਰਾਜ ਕਹਿੰਦੇ ਉਹਨੂੰ ਮਨੁੱਖ ਨਾ ਕਹੋ। ਗੁਰਮੰਤਰ ਹੀਣਸ ਜੋ ਪ੍ਰਾਣੀ, ਤਰਗੰਤ ਜਨਮ ਪ੍ਰਿਸ਼ਟ। ਜਿਹਨੂੰ ਮੰਤਰ ਨਹੀਂ ਮਿਲਿਆ, ਕਹਿੰਦੇ ਤਰਕਾਰ ਉਹਦਾ ਤਰਕਾਰ ਯੋਗ ਜਨਮ ਹੈ। 100 ਵਾਰੀ ਫਿੱਟੇ ਮੂੰਹ ਕਹੋ, 1 ਵਾਰੀ ਤਰਕਾਰ ਕਹਿ ਦੋ, ਤੇ ਪ੍ਰਿਸ਼ਟਿਆ ਹੋਇਆ ਜਨਮ ਹੈ, ਚਾਹੇ ਉਹ ਕਿੱਡਾ ਹੀ ਬੜਾ ਕਿਉਂ ਨਹੀਂ ਹੈ। ਤੇ ਉਹਦੀ ਤੁਲਨਾ ਕਿਹਦੇ ਬਰਾਬਰ ਹੈ? ਕੂਕਰ ਹੈ, ਸੂਕਰ ਹੈ, ਗਰਦ ਪੈ, ਕਾਕਾ ਹੈ, ਸਰਪਨ ਹੈ, ਤੁਲਖਰ। ਉਹ ਕੁੱਤੇ ਬਿੱਲੇ ਸੂਰ ਸੱਪਾਂ ਦੇ ਬਰਾਬਰ ਹੈ, ਤੇ ਮਰਨ ਤੋਂ ਬਾਅਦ ਇਹਨਾਂ ਜੂਨੀਆਂ ਚ ਉਹਨੂੰ ਜਾਣਾ ਪਿਆ ਕਰਦਾ, ਕਿਉਂਕਿ ਉਹ ਅਸਲੀ ਚੀਜ਼ ਲੈ ਨਾ ਸਕਿਆ। ਉਹ ਦਰਗਾਹ ਵਿੱਚ ਨਹੀਂ ਉਹਨੂੰ ਥਾਂ ਮਿਲਦਾ। ਗੁਰੂ 10ਵੇਂ ਪਾਤਸ਼ਾਹ ਮਹਾਰਾਜ ਮਾਲਵੇ ਵਿੱਚ ਗਏ ਹੋਏ ਨੇ, ਉਹ ਸਾਂ ਦਾ ਜੋ ਸਰਦਾਰ ਹੈ ਡੱਲਾ, ਤਲਵੰਡੀ ਵਾਲਾ, ਸਾਬੋ ਦੀ ਤਲਵੰਡੀ, ਉਹ ਬਹੁਤ ਸੇਵਾ ਕਰ ਰਿਹਾ, ਤੇ ਮਹਾਰਾਜ ਬੜੇ ਪ੍ਰਸੰਨ ਨੇ ਉਹਦੇ ਉੱਤੇ। ਤੇ ਇੱਕ ਦਿਨ ਸਾਰੀ ਰਾਤ ਪਹਿਰਾ ਦੇ ਗਿਆ, ਪਹਿਰਾ ਦਿੱਤਾ ਤਾਂ ਮਹਾਰਾਜ ਜੀ ਨੇ ਜਦੋਂ ਆਵਾਜ਼ ਦੇਣ, ਗਾਉਣਾ ਪਹਿਰੇ ਤੇ ਕਹੇ ਮੈਂ ਡੱਲਾ, ਗਾਉਣਾ ਭਾਈ ਪਹਿਰੇ ਤੇ ਡੱਲਾ, ਮਹਾਰਾਜ ਪ੍ਰਸੰਨ ਹੋ ਗਏ। ਅੰਮ੍ਰਿਤ ਵੇਲੇ ਕਹਿਣ ਲੱਗੇ, ਡੱਲਿਆ ਅੱਜ ਤਾਂ ਸੇਵਾ ਕਰਕੇ ਸਾਡਾ ਮਨ ਪ੍ਰਸੰਨ ਕਰ ਲਿਆ। ਮੰਗ ਕੀ ਮੰਗਦਾ? ਤੈਨੂੰ ਦੁਨੀਆਂ ਦੀ ਜਿਹੜੀ ਚੀਜ਼ ਦੀ ਲੋੜ ਹੈ ਦਵਾ ਦੀਏ। ਪ੍ਰਸੰਨ ਹੋਇਆ ਦੇਖ ਕੇ ਗੁਰੂ ਮਹਾਰਾਜ ਨੂੰ, ਹੱਥ ਬੰਨ ਕੇ ਖੜ ਗਿਆ, ਚਰਨਾਂ ਤੇ ਨਿਵਿਆ, ਗਲ ਚ ਪੱਲਾ ਪਾ ਕੇ ਕਹਿਣ ਲੱਗਿਆ, ਪਾਤਸ਼ਾਹ ਜੇ ਤੂੰ ਪ੍ਰਸੰਨ ਹੈ ਤਾਂ ਮੈਨੂੰ ਆਪਣੇ ਦਰਗਾਹ ਦੇ ਵਿੱਚ ਇੱਕ ਪੀੜ੍ਹੀ ਜੋਗਾ ਥਾਂ ਦੇ ਦੇ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ, ਤੈਨੂੰ ਮਿਲਣਾ ਚਾਹੁੰਦਾ। ਮਹਾਰਾਜ ਚੁੱਪ ਕਰਕੇ ਕਹਿੰਦੇ, ਡੱਲਿਆ ਦੁਨੀਆਂ ਮੰਗ, ਤੈਨੂੰ ਰਾਜ ਦਵਾ ਦਿੰਦੇ ਹਾਂ, ਰਿਧੀਆਂ ਸਿੱਧੀਆਂ ਤੇਰੇ ਘਰ ਭੰਡਾਰਿਆਂ ਨਾਲ ਭਰ ਦਿੰਦੇ ਹਾਂ, ਬਾਲ ਬੱਚੇ, ਮੱਝਾਂ, ਗਾਈਆਂ, ਹੋਰ ਜ਼ਮੀਨ ਜਾਇਦਾਦ ਜੋ ਤੂੰ ਕਹੇ ਤੈਨੂੰ ਦੇ ਦਿੰਦੇ ਹਾਂ। ਪਿਆਰਿਆ ਦਰਗਾਹ ਦਾ ਥਾਂ ਐ ਨਹੀਂ ਮਿਲਿਆ ਕਰਦਾ, ਤੇਰੀ ਤੇ ਸਾਡੀ ਕੋਈ ਸਾਂਝ ਨਹੀਂ ਅਜੇ ਪਈ, ਤੂੰ ਅਜੇ ਸਾਤੇ ਦੂਰ ਹੈ, ਅਜੇ ਤੈਂ ਗੁਰਸਿੱਖੀ ਨਹੀਂ ਧਾਰਨ ਕਰੀ। ਕਹਿੰਦੇ ਜਾ ਕਿਸੇ ਗੁਰਸਿੱਖ ਨੂੰ ਪੁੱਛ ਲੈ, ਤੈਨੂੰ ਸਾਰੀ ਗੱਲ ਸਮਝਾ। ਚਿਹਰਾ ਉਤਰ ਗਿਆ। ਮਹਾਰਾਜ ਕਹਿੰਦੇ ਦੁਨੀਆਂ ਮੰਗ, ਪ੍ਰਸੰਨਤਾ ਸਾਡੀ ਕਾਇਮ ਹੈ, ਪਰ ਦੁਨੀਆਂ ਵਾਸਤੇ ਹੈ, ਦਰਗਾਹ ਵਾਸਤੇ ਤਾਂ ਹੈ ਨਹੀਂ, ਦਰਗਾਹ ਤਾਂ ਤੂੰ ਜਾ ਨਹੀਂ ਸਕਦਾ। ਆ ਗਿਆ ਗੁਰਸਿੱਖ, ਕਹਿਣ ਲੱਗਿਆ ਕੀ ਗੱਲ ਭਾਈ ਡੱਲੇ, ਤੂੰ ਅੱਜ ਉਦਾਸ ਨਜ਼ਰ ਆਉਂਦਾ। ਕਹਿੰਦਾ ਸੇਵਾ ਕਰਕੇ ਗੁਰੂ ਪ੍ਰਸੰਨ ਕਰੇ ਸੀ, ਪਰ ਕੋਈ ਮਤਲਬ ਨਾ ਨਿਕਲਿਆ। ਉਹਨਾਂ ਨੇ ਕਿਹਾ ਮੰਗ ਜੋ ਕੁਛ ਮੰਗਦਾ। ਕਹਿੰਦੇ ਮੈਂ ਮੰਗ ਲਿਆ ਭਾਈ ਸੱਚੇ ਪਾਤਸ਼ਾਹ ਆਪਣੇ ਚਰਨਾਂ ਚ ਨਿਵਾਸ ਦੇ ਦੇ, ਮੈਂ ਤੇਰੇ ਨਾਲ ਹੀ ਰਹਾਂ, ਤੇ ਤੇਰੀ ਦਰਗਾਹ ਦੇ ਵਿੱਚ ਬਹੁਤਾ ਥਾਂ ਨਹੀਂ ਮੰਗਦਾ, ਸਿਰਫ ਪੀੜੀ ਜੋਗਾ ਥਾਂ ਦੇ ਦੇ। ਕਹਿੰਦੇ ਡਲਿਆ ਉਹ ਕਿਵੇਂ ਮਿਲਜੂ? ਜਦ ਤੱਕ ਤੂੰ ਸਿੱਖੀ ਨਹੀਂ ਧਾਰਨ ਕਰਦਾ, ਤੇਰਾ ਗੁਰੂ ਨਾਲ ਸੰਪਰਕ ਹੀ ਨਹੀਂ ਹੁੰਦਾ। ਕਹਿਣ ਲੱਗਿਆ, ਸਿੱਖ ਤਾਂ ਮੈਂ ਹੈਗਾ, ਮੈਂ ਸੇਵਾ ਕਰਦਾ, ਸਿੱਖ ਨਹੀਂ ਆ। ਕਹਿੰਦੇ ਨਹੀਂ, ਅਜੇ ਤੈਨੂੰ ਸਿੱਖੀ ਦੀ ਸਮਝ ਨਹੀਂ ਆਈ, ਨਾ ਤੈਨੂੰ ਸਿੱਖੀ ਪ੍ਰਾਪਤ ਹੋਈ। ਦੇਖ, ਜੇ ਤੈਂ ਗੁਰੂ ਦੇ ਨਾਲ ਮਿਲਣਾ, ਨਾ ਗੁਰੂ ਦੀ ਦਰਗਾਹ ਚ ਰਹਿਣਾ, ਤਾਂ ਮੇਰੀ ਗੱਲ ਤੂੰ ਧਿਆਨ ਦੇ ਨਾਲ ਹਿਰਦੇ ਚ ਵਸਾ ਲੈ। ਜੇ ਮਿਲਣਾ ਕਲਗੀਆਂ ਵਾਲੇ, ਜੇ ਮਿਲਣਾ ਬਾਜਾਂ ਵਾਲੇ, ਜੇ ਮਿਲਣਾ ਕਲਗੀਆਂ ਵਾਲੇ, ਜੇ ਮਿਲਣਾ ਬਾਜਾਂ ਵਾਲੇ, ਸਿੱਖੀ ਦੀ ਜੋ ਰੀਤ ਹੈ, ਨੌ ਪਾਤਸ਼ਾਹੀਆਂ ਥਾਈ ਚਰਨਾਂ ਵਿੱਚ ਦਿਆ ਕਰਦੇ ਸੀ, ਲੇਕਿਨ ਗੁਰੂ ਮਹਾਰਾਜ ਨੇ ਸੰਤ ਨੂੰ ਨਾਲ ਸਿਪਾਹੀ ਬਣਾ ਦਿੱਤਾ। ਦੁਨੀਆਂ ਦੀ ਰਾਖੀ ਕਰਨ ਵਾਲਾ, ਦੁਨੀਆਂ ਤੇ ਇਨਸਾਫ ਕਰਨ ਵਾਲਾ, ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ, ਆਪਾ ਤਿਆਗ ਕਰਨ ਵਾਲਾ ਪਿਆਰਿਆ, ਉਹ ਖੰਡੇ ਦੀ ਪਾਣ ਦੇ ਦਿੱਤੀ ਇਹਨਾਂ ਨੂੰ, ਮੰਤਰਿਆ ਹੋਇਆ ਜਾਲੇ ਦੇ ਅੰਦਰ ਪ੍ਰਵੇਸ਼ ਕਰ ਦਿੱਤਾ। ਜਿੰਨੀ ਦੇਰ ਤੱਕ ਪਾਗਲ ਨਹੀਂ ਤੂੰ ਪੀਂਦਾ, ਉਨੀ ਦੇਰ ਤੱਕ ਤੈਨੂੰ ਮੰਤਰ ਨਹੀਂ ਮਿਲਦਾ। ਜਦ ਤੱਕ ਤੂੰ ਗੁਰੂ ਤੋਂ ਮੰਤਰ ਨਹੀਂ ਲੈਂਦਾ, ਤੇਰਾ ਗੁਰੂ ਦਾ ਸੰਬੰਧ ਨਹੀਂ ਜੁੜਦਾ। ਗੁਰੂ ਨਾਲ ਤਾਂ ਸੰਬੰਧ ਤਾਂ ਜੁੜਦਾ ਹੈ ਜੇ ਉਹਦਾ ਮੰਤਰ ਲੈ ਲਵੇ। ਸੋ ਇਸ ਕਰਕੇ ਤੈਨੂੰ ਅਮਰ ਛੱਡਣਾ ਪੈਣਾ, ਫੇਰ ਚਾਹੇ ਪੀੜੀ ਜੋਗਾ ਕਿਉਂ ਮੁਰੱਬੇ ਰੋਕ ਲਈ। ਗੁਰੂ ਦੀ ਦਰਗਾਹ ਛੋਟੀ ਨਹੀਂ ਹੈ, ਬੇਅੰਤ ਵੱਡੀ ਦਰਗਾਹ ਹੈ, ਇੱਥੇ ਬੇਅੰਤ ਦੁਨੀਆਂ ਨੇ ਸਮਾਉਣਾ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਿਹੜਾ ਹੈ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਾਨੂੰ ਨਾਮ ਤੇਰੇ ਸੰਗ ਸਹਾਈ, ਨਾਮ ਤਾਂ ਮੰਤਰ ਜਪ ਜਪ ਕੇ ਅੰਦਰ ਪ੍ਰਗਟ ਹੋਣਾ ਹੈਗਾ ਅੰਦਰੇ ਨਾਮ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹਤ ਤੈਨਾਤ ਕਹਿ ਨਾ ਜਾਈਏ ਚਾਰ ਦਿਵਸ ਦਾ। ਸੋ ਨਾਮ ਦੇ ਮੰਡਲ ਚ ਤੱਕ ਸਾਡੀ ਸੁਰਤ ਨਹੀਂ ਪਹੁੰਚਦੀ, ਅਸੀਂ ਕੁਛ ਵੀ ਨਹੀਂ ਹੈਗੇ, ਸਰੀਰ ਸਾਨੂੰ ਦਿੱਤਾ। ਕਿਹਾ ਜਿਹਾ ਮੈਂ ਬੇਨਤੀ ਕਰਦਾ ਸੀ ਕਿ ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤਰ ਚੀਜ਼ਾ, ਵਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ, ਜਿਹੜਾ ਸ਼ਬਦ ਪੰਜ ਪਿਆਰਿਆਂ ਤੋਂ ਲਿਆ, ਇਹ ਘਰ ਰੱਖਣ ਵਾਸਤੇ ਨਹੀਂ ਹੁੰਦਾ, ਇਹ ਜਾਪ ਕਰਨ ਵਾਸਤੇ ਹੁੰਦਾ। ਇਹਨੂੰ ਜਪੋ, ਸੰਤਾਂ ਨਾਲ ਮਿਲ ਕੇ ਜਪੋ, ਸੰਤਾਂ ਕੋਲ ਜੁਗਤੀ ਹੁੰਦੀ ਹੈ, ਸਿਖਾਲਾ ਫਾਰਮੂਲੇ ਹੁੰਦੇ ਆ, ਉਹ ਸਿਖਾਲਾ ਜਪਾ ਦਿੰਦੇ ਨੇ। ਕਬੀਰ ਸੇਵਾ ਕੋ ਧੋਏ ਭਲੇ, ਇਹ ਸੰਤ ਇੱਕ ਰਾਮ ਰਾਮ ਦੇ ਦਾਤਾ ਮੁਕਤ ਕੋ, ਸੰਤ ਜਵਾਬ ਹੈ ਨਾਮ, ਸੰਤਾਂ ਦੀ ਡਿਊਟੀ ਲੱਗੀ ਹੋਈ ਹੈ, ਪਦਵੀ ਕਿੱਡੀ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਬਰਾ ਨਾਮ ਜਪਾਵੇ। ਉਹ ਗੁਰਸਿੱਖ ਦੀ ਗੁਰੂ ਨਾਨਕ ਕਹਿੰਦਾ ਮੈਂ ਧੂੜੀ ਮੰਗਦਾ ਜਿਹੜਾ ਨਾਮ ਆਪ ਜਪਦਾ ਤੇ ਸੰਸਾਰ ਨੂੰ ਜਪਾਉਂਦਾ। ਪਿਆਰੇ ਉਹ ਕਹਿੰਦੇ ਨਾਮ ਦੀ ਦਾਤ ਤੁਹਾਨੂੰ ਪ੍ਰਾਪਤ ਹੋਏਗੀ, ਤੁਹਾਡੇ ਅੰਦਰ ਨਾਮ ਹੈ, ਸਮਝੋ ਇਸ ਨਾਮ ਨੇ ਬੱਜਰ ਕਪਾਟ ਖੋਲਣੇ ਨੇ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਗ ਹੈ, ਗੁਰੂ ਦੇ ਸ਼ਬਦ ਦੀ ਚਾਬੀ ਲੱਗਣੀ ਹੈ। ਜਦੋਂ ਚਾਬੀ ਲੱਗੀ ਫੇਰ ਕੀ ਦਿਸਦਾ, ਕਹਿੰਦੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਇਹ ਵਾਜੇ ਐਵੇਂ ਨਹੀਂ ਗੱਲਾਂ, ਜਾਂ ਆਤਮਕ ਸੰਗੀਤ ਦੀਆਂ ਧੁਨਾਂ ਆਦਮੀ ਦੇ ਅੰਦਰ ਆਟੋਮੈਟਿਕਲੀ ਹੋ ਰਹੀਆਂ ਨੇ, ਸੂਖਸ਼ਮ ਬਿਰਤੀ ਹੋ ਜਾਂਦੀ ਹੈ, ਬਿਰਲੇ ਬਿਰਲੇ ਨੇ ਜਿਹੜੇ ਸੁਣਦੇ। ਉੱਥੇ ਸੁਣਦਾ ਕੀ ਹੈ, ਸ਼ਬਦ ਦੀ ਧੁਨ ਸੁਣਦੀ ਹੈ, ਨਾਲ ਇਹ ਨਹੀਂ ਅੰਧਕਾਰ ਦੂਰ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਨਾਮ ਜਪਤ ਕੋਟ ਸੂਰਜ ਜਿਆਰਾ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਗਿਆਨ ਦਾ ਹੋ ਜਾਂਦਾ। ਫਿਰ ਦਿਸਦਾ ਕੀ ਹੈ, ਤਿਤਕਾ ਟਾਂਤਰ ਚਾਨਣਾ, ਪ੍ਰਕਾਸ਼ ਹੋ ਗਿਆ। ਫਿਰ ਅੱਗੇ ਹੁਣ ਵਾਹਿਗੁਰੂ ਰਹਿ ਗਿਆ, ਕਹਿੰਦੇ ਪੁਕਾਰ ਭਗਤ ਮਲੀਜੈ, ਹੁਣ ਭਗਤੀ ਕਰ, ਇਹਦੇ ਨਾਲ ਮਿਲ ਜਾਏਗਾ ਤੇ ਫਿਰ ਦੇਖੇਗਾ ਕਿ ਸਭ ਮੈਂ ਏਕੋ ਵਰਤਦਾ, ਜਿਹਨੇ ਆਪੇ ਰਚਨ ਰਚਾਈ, ਸਾਰੇ ਸਰੀਰਾਂ ਦੇ ਵਿੱਚ ਇੱਕੋ ਹੀ ਵਾਹਿਗੁਰੂ ਵਰਤ ਰਿਹਾ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੋ ਮੈਂ ਬੇਨਤੀ ਕਰਦਾ ਸੀ ਕਿ ਇਸ ਘਰ ਨੂੰ ਦਿਖਾਉਣ ਵਾਲਾ ਗੁਰੂ ਹੁੰਦਾ, ਕਰਮੇ ਘਰ ਦਿਖਾਏ ਦੇ। ਸੋ ਸਤਿਗੁਰ ਪੁਰਖ ਸਜਾਣ, ਪੰਜ ਸ਼ਬਦ ਤੁਨਕਾਰ ਤੁਨ, ਬਾਜੇ ਸ਼ਬਦ ਨਿਸ਼ਾਨ, ਦੀਪ ਲੋ ਪਤਾਲ, ਖੰਡ ਮੰਡਲ ਹੈਰਾਨ, ਸੁਖਮਨ ਤਾਰ ਕੋਰ ਵਜੰਤਰ ਤੇ ਸਾਜ ਤੱਕ ਸੁਲਤਾਨ, ਸੁਖਮਨ ਕੇ ਕਰ ਰਾਗ ਸੁਣ, ਸੁਨ ਮੰਡਲ ਲਿਵਲਾਏ, ਦਸਵੇਂ ਦੁਆਰ ਚ ਅਫੁਰ ਅਵਸਥਾ ਦੇ ਵਿੱਚ ਬਿਰਤੀ ਲਿਜਾ ਕੇ ਤੂੰ ਇਹ ਰਾਗ ਸੁਣ। ਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ, ਜਿਸ ਵਕਤ ਅੰਦਰ ਵਿਵੇਕ ਮੰਡਲ ਚ ਤੇਰੀ ਬਿਰਤੀ ਜਾਊ, ਤੈਨੂੰ ਪਤਾ ਲੱਗ ਜੂ ਵੀ ਵਾਹਿਗੁਰੂ ਕੀ ਹੈ। ਨਹੀਂ ਨਹੀਂ ਪਤਾ ਲੱਗਦਾ, ਪਤਾ ਹੀ ਨਹੀਂ ਲੱਗਦਾ, ਸਾਰੀ ਪੜ੍ਹ ਲੈ ਜਿੰਨੀਆਂ ਕਿਤਾਬਾਂ ਪੜ੍ਹਨੀਆਂ, ਸਾਧਨਾ ਬਿਨਾ ਨਹੀਂ ਪ੍ਰਕਾਸ਼ ਹੋਣਾ ਅੰਦਰ। ਉਸ ਵੇਲੇ ਜਦੋਂ ਹੋ ਗਿਆ ਮਨ ਦਾ ਨਾਸ਼ ਹੋ ਜਾਣਾ, ਵਾਸ਼ਨਾ ਖੈ ਮਨੋ ਨਾਸ਼, ਤਤ ਗਿਆਨ ਪ੍ਰਗਟ ਹੋ ਜਾਣਾ। ਫਿਰ ਹੋਏਗਾ ਕੀ, ਕਹਿੰਦੇ ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਿਤੇ ਨਾ ਜਾਏ, ਜਿਹੜਾ ਦੌੜਿਆ ਫਿਰਦਾ ਸੀ ਛਾਲਾ ਮਾਰਦਾ ਮਨ, ਹੁਣ ਨਹੀਂ ਜਾਂਦਾ ਕਿਤੇ, ਉਸ ਅੰਮ੍ਰਿਤ ਦੇ ਵਿੱਚ ਮਸਤ ਹੋ ਗਿਆ, ਕਮਲ ਪੁੱਠਾ ਹੋਇਆ ਹੋਇਆ ਸਿੱਧਾ ਹੋ ਗਿਆ, ਇਹਦੇ ਚ ਅੰਮ੍ਰਿਤ ਨਾਲ ਭਰ ਗਿਆ। ਹੁਣ ਸੁੱਖ ਹੈ, ਸੁੱਖ ਹੈ, ਦੁੱਖ ਨਹੀਂ ਹੈ, ਸੁੱਖ ਨਾ ਦੁੱਖ ਨਾ ਹੀ, ਸਭ ਸੁੱਖ ਹੀ ਹੈ ਰੇ, ਸੁੱਖ ਹੈ ਸੁੱਖ ਹੈ, ਮਹਾਨ ਸੁੱਖ ਦੇ ਵਿੱਚ ਆ ਗਏ। ਭਾਜਮਤੀ ਦਾਸ ਨੂੰ ਜਿਸ ਵਾਰ ਚੀਰਨ ਲੱਗੇ, ਜਲਾਦ ਨੇ ਆਰਾ ਧਰਿਆ, ਬੰਨਤਾ ਲੱਕੜੀਆਂ ਦੇ ਵਿੱਚ, ਹੈਰਾਨ ਹੋ ਗਿਆ ਵੀ ਇਹਦਾ ਤਾਂ ਚਿਹਰਾ ਲਾਲ ਹੋ ਗਿਆ, ਲਾਲੀ ਭਾਅ ਮਾਰਨ ਲੱਗ ਗਈ, ਵਿੱਚੋਂ ਚਮਕ ਨਿਕਲਦੀ ਹੈ ਚਿਹਰੇ ਚੋਂ, ਨਾਲ ਨੇਤਰਾਂ ਵੱਲ ਝਾਕਿਆ, ਨੇਤਰਾਂ ਦੇ ਵਿੱਚ ਚਮਕ ਹੈ। ਰੁਕ ਗਿਆ ਆਰਾ ਚਲਾਉਣ ਤੇ, ਕਹਿੰਦਾ ਮਤੀ ਦਾਸ ਇੱਕ ਗੱਲ ਤਾਂ ਦੱਸ ਦੇ, ਬੰਦੇ ਬੜੇ ਚੀਰੇ ਨੇ ਪਰ ਮਰੇ ਹੋਏ ਚੀਰੇ ਨੇ, ਜਿਉਂਦਾ ਨਹੀਂ ਚੀਰਿਆ ਕੋਈ, ਪਹਿਲਾਂ ਹੀ ਮਰ ਜਾਂਦੇ ਸੀ, ਪਰ ਅੱਜ ਸਾਡਾ ਇੱਕ ਬੰਦੇ ਨਾਲ ਜਿਉਂਦੇ ਨਾਲ ਇਹ ਨਹੀਂ ਵਾਹ ਪਿਆ, ਕੋਈ ਅਲੌਕਿਕ ਬੰਦਾ, ਇਹ ਤਾਂ ਦੱਸ ਤੇਰੇ ਚਿਹਰੇ ਤੇ ਕਿਉਂ ਲਾਲੀ ਆ ਗਈ, ਮੌਤ ਨੂੰ ਦੇਖ ਕੇ ਤਾਂ ਵੱਡੇ ਵੱਡੇ ਸੂਰਮੇ ਪੀਲੇ ਪੈ ਜਾਂਦੇ ਨੇ, ਦੂਸਰਾ ਤੇਰੇ ਨੇਤਰਾਂ ਚ ਚਮਕ ਕਿਉਂ ਆ ਗਈ, ਐ ਲੱਗਦਾ ਜਿਵੇਂ ਬੜਾ ਭਾਰਾ ਕੋਈ ਨਸ਼ਾ ਪੀਤਾ ਹੁੰਦਾ। ਕਹਿੰਦਾ ਜਲਾਦ ਤੈਂ ਕੀ ਲੈਣਾ, ਇਹ ਨਾ ਤੇਰੇ ਗੱਲਾਂ ਸਮਝ ਆਉਣ ਵਾਲੀਆਂ, ਤੂੰ ਆਪਣਾ ਕੰਮ ਕਰ। ਕਹਿੰਦਾ ਮੈਨੂੰ ਸੇਵਾ ਦੱਸ। ਕਹਿੰਦਾ ਸੇਵਾ ਦੱਸ ਦਿੰਦਾ, ਮੇਰਾ ਜਿਹੜਾ ਮੂੰਹ ਹੈ ਇਹ ਮੇਰੇ ਗੁਰੂ ਵੱਲ ਕਰ, ਤੇਰਾ ਚੱਲੇ ਯਾਰਾ, ਤੇ ਮੈਂ ਗੁਰੂ ਦੀ ਸ਼ਕਲ ਗੁਰੂ ਦਾ ਵਜੂਦ ਆਪਣੇ ਹਿਰਦੇ ਚ ਵਸਾਵਾਂ। ਤੇ ਹੁਣ ਮੈਂ ਤੈਨੂੰ ਦੱਸ ਦਿੰਦਾ, ਕਹਿੰਦੇ ਪਿਆਰਿਆ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਹੈ, ਅਸੀਂ ਕਿਸੇ ਦਾ ਬੁਰਾ ਨਹੀਂ ਮੰਨਦੇ, ਕਿਸੇ ਨਾਲ ਸਾਡੀ ਈਰਖਾ ਨਹੀਂ। ਤੂੰ ਚਾਹ ਆਰਾ ਚਲਾਉਣ ਲੱਗਿਆ, ਚਾਹਾਂ ਤਾਂ ਮੈਂ ਸ਼ਰਾਬ ਦੇ ਕੇ ਤੈਨੂੰ ਵੀ ਤੇ ਤੇਰੇ ਬਾਦਸ਼ਾਹ ਨੂੰ ਵੀ ਗਰਵ ਕਰਦਾ, ਪਰ ਅਸੀਂ ਸਭ ਦਾ ਭਲਾ ਮਨਾਉਂਦੇ ਹਾਂ। ਸਾਡਾ ਗੁਰੂ ਜਿਹੜਾ ਹੈ ਸਤਿਗੁਰੂ ਸਭ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਕਹਿੰਦੇ ਸਾਡੇ ਅੰਦਰ ਜਿਹੜਾ ਕੌਲ ਫੁੱਲ ਹੈ ਉਹ ਸਿੱਧਾ ਹੋ ਗਿਆ, ਉਹਦੇ ਚ ਅੰਮ੍ਰਿਤ ਲਵਾ ਲਵ ਭਰਿਆ ਪਿਆ, ਹੁਣ ਸਾਨੂੰ ਦੁੱਖ ਲੱਗਦਾ ਹੀ ਨਹੀਂ ਕਿਸੇ ਚੀਜ਼ ਦੇ, ਉਦਾਸੀ ਲੱਗਦੀ ਨਹੀਂ, ਕੋਈ ਜੰਪੇ ਕੋਈ ਮਰ ਜੇ ਸਾਡੇ ਚਿੱਤ ਉਦਾਸ ਹੁੰਦਾ ਹੀ ਨਹੀਂ, ਕਿਉਂਕਿ ਅੰਮ੍ਰਿਤ ਇੰਨਾ ਹੋ ਗਿਆ, ਉਹਦੀਆਂ ਲਹਿਰਾਂ ਇੰਨੀਆਂ ਜ਼ਬਰਦਸਤ ਅੰਦਰ ਚੱਲਦਾ, ਖੇੜਾ ਹੀ ਖੇੜਾ ਸਾਡੇ ਅੰਦਰ। ਸੋ ਮਹਾਰਾਜ ਕਹਿੰਦੇ ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਤੇ ਨਾ ਜਾਏ, ਹੁਣ ਨਹੀਂ ਮਨ ਜਾਂਦਾ ਕਿਤੇ, ਅਜੱਪਾ ਜਾਪ ਨਾ ਵਿਸਰੇ ਆਦ ਜਗਾ ਸਮਾਏ। ਹੁਣ ਵਾਹਿਗੁਰੂ ਨੂੰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਹੈ, ਆਪੇ ਹੀ ਵਾਹਿਗੁਰੂ ਵਾਹਿਗੁਰੂ ਧੁਨ ਸੁਣਦੀ ਹੈ, ਸਾਰੇ ਸੰਸਾਰ ਚੋਂ ਸੁਣਦੀ ਹੈ, ਉਹਦੇ ਬਗੈਰ ਕੋਈ ਆਵਾਜ਼ ਨਹੀਂ ਸੁਣਦੀ। ਜਿੱਧਰ ਵੀ ਦੇਖਦੇ ਹਾਂ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਤੇ ਸਾਰੇ ਨਾਮ ਦੀ ਧੁਨ ਆਉਂਦੀ ਹੈ। ਜੋ ਬੋਲਤਾ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪ ਤਾਂ ਹੈ ਨਹੀਂ ਹੋਰ। ਕਹਿੰਦੇ ਹੁਣ ਅਜੱਪਾ ਜਾਪ ਚੱਲ ਪਿਆ, ਸਭ ਸਈਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਹੁਣ ਸਾਰੀਆਂ ਸਈਆਂ ਇਕੱਠੀਆਂ ਹੋ ਗਈਆਂ, ਮਨ ਠਾਕਿਆ ਗਿਆ, ਅੱਖਾਂ ਠਾਕੀਆਂ ਗਈਆਂ, ਕੰਨ ਠਾਕੇ ਗਏ, ਹੁਣ ਵਾਹਿਗੁਰੂ ਸਾਡੇ ਨਿਜ ਘਰ ਦੇ ਵਿੱਚ ਵਾਸਾ ਹੋ ਗਿਆ ਜਿਹੜਾ ਸਰੀਰ ਦੇ ਵਿੱਚ ਹੈ। ਮਹਾਰਾਜ ਕਹਿੰਦੇ ਪਿਆਰਿਓ ਜਿਹੜਾ ਇੱਥੇ ਪਹੁੰਚ ਗਿਆ ਨਾ, ਸ਼ਬਦ ਖੋ ਜੇ ਕਰ ਲੈ ਨਾਨਕ ਤਾਕਾ ਦਾਸ, ਹੁਣ ਮੈਂ ਉਹਦਾ ਦਾਸ ਬਣਨ ਨੂੰ ਤਿਆਰ ਹਾਂ ਜਿਹੜਾ ਇਸ ਘਰ ਚ ਪਹੁੰਚ ਗਿਆ। ਸੋ ਆਹ ਸਰੀਰ ਦੀ ਮੈਂ ਬਾਤ ਕਰਦਾ ਸੀ, ਇਹ ਐਵੇਂ ਨਹੀਂ ਸਾਧ ਸੰਗਤ ਜੀ, ਇਹਦੇ ਵਿੱਚ ਵਾਹਿਗੁਰੂ ਰਹਿੰਦਾ ਹੈ। ਕਾਇਆ ਨਗਰ ਨਗਰਗੜ ਅੰਦਰ ਸਾਚਾ ਬਾਸਾ ਪੁਰਗ ਅਗਨੰਦਰ, ਅਸਥਰ ਥਾਨ ਸਦਾ ਨਰਮਾਇਲ ਆਪੇ ਆਪ ਉਪਾਏਗਾ, ਅੰਤਰ ਕੋਟ ਛੱਜੇ ਹਟ ਨਾਲੇ ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਭੁਲਾਏਗਾ, ਪੀਤਰ ਕੋਟ ਗੁਫਾ ਕਰ ਜਾਈ ਨੌ ਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਖਾਏਗਾ। ਇਹ ਜਿਹੜੇ ਮੈਂ ਦੇਵਤਿਆਂ ਦੀ ਗੱਲ ਤੁਹਾਨੂੰ ਪਹਿਲਾਂ ਸੁਣਾਈ ਸੀ, ਉਹਨਾਂ ਨੂੰ ਇਹ ਦੇਹ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੇ ਅੰਦਰ ਹੈ ਨਹੀਂ, ਆਹ ਸਿਸਟਮ ਰੱਖਿਆ ਹੀ ਨਹੀਂ, ਇਹ ਤਾਂ ਮਨੁੱਖ ਦੇ ਅੰਦਰ ਰੱਖਿਆ। ਵਾਹਿਗੁਰੂ ਮਨੁੱਖ ਦੇ ਅੰਦਰ, ਅੰਮ੍ਰਿਤ ਮਨੁੱਖ ਦੇ ਅੰਦਰ, ਫਿਰ ਇਹ ਦੇਹੀ ਉੱਤਮ ਹੋਈ ਕਿ ਨਾ ਹੋਈ, ਦੇਵਤਿਆਂ ਦੀ ਦੇਹੀ ਇਹਦੇ ਮੁਕਾਬਲੇ ਤੇ ਕੀ ਹੈ, ਇਸ ਕਰਕੇ ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ। ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਉਹ ਦੇਹੀ ਤੈਨੂੰ ਲੱਗੀ ਪਿਆਰਿਆ, ਪਿਆਰਿਆ ਉਹ ਦੇਹੀ ਤੈਨੂੰ ਲੱਗੀ, ਜਿਹੜੀ ਦੇਹੀ ਨੂੰ ਇੰਨਾ ਸੁਖ ਦੇਵਤਿਆਂ ਨੇ ਜਿਹੜਾ ਗਿਣਿਆ ਹੀ ਨਹੀਂ ਜਾ ਸਕਦਾ। ਖਰਬ ਇਨ ਟੂ ਖਰਬ ਲਾਈਏ ਤਾਂ ਬਾਦਸ਼ਾਹ ਦੇ ਨਾਲੋਂ ਸੁਖ ਵੈਕੁੰਠ ਚ ਹੋਇਆ। ਲੇਕਿਨ ਉਹ ਲੋਚਦੇ ਕਿਉਂ ਨੇ ਕਿ ਉਹਨਾਂ ਨੂੰ ਵਾਹਿਗੁਰੂ ਦਾ ਦਰਸ਼ਨ ਨਹੀਂ ਹੁੰਦਾ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾ। ਵਰਮਾ ਜੀ ਪੈਦਾ ਕਰਦੇ ਨੇ, ਸ਼ਿਵ ਜੀ ਲਾਏ ਕਰਦੇ ਨੇ, ਵਿਸ਼ਨੂੰ ਜੀ ਪਾਲਦੇ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾ। ਜਿਵਤ ਸੁਭਾਵ ਹੈ ਤਿਵੈ ਚਲਾਵ ਹੈ, ਜਿਵ ਉਹ ਹੈ ਪ੍ਰਮਾਣ, ਉਹ ਵੇਖੇ ਉਹਨਾਂ ਨਦਰ ਨਾ ਆਵੇ। ਵਾਹਿਗੁਰੂ ਤਾਂ ਉਹਨਾਂ ਨੂੰ ਦੇਖਦਾ ਹੈ ਤੇ ਵਾਹਿਗੁਰੂ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਮਨੁੱਖ ਨੂੰ ਆ ਜਾਂਦਾ। ਮਨੁੱਖ ਦੇ ਜਦ ਨੇਤਰ ਖੁੱਲਦੇ ਨੇ ਉਸ ਵੇਲੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਰਹਿੰਦਾ ਹੀ ਨਹੀਂ, ਸਾਰੇ ਹੀ ਵਾਹਿਗੁਰੂ ਬਣ ਜਾਂਦੇ। ਜਿੱਧਰ ਦੇਖਦਾ ਗੁਰੇ ਦਿਖਾਇਓ ਲੋਏ ਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਮੋਏ ਨਾ। ਇਹ ਅੱਖ ਤਾਂ ਦੇਵਤਿਆਂ ਕੋਲ ਨਹੀਂ ਪਿਆਰਿਓ, ਇੰਨਾ ਸਰੀਰ ਵਧੀਆ, ਇਹਨੂੰ ਭੰਗ ਦੇ ਪਾੜੇ ਨਾ ਗਵਾਓ, ਨਗੁਰੇ ਪੁੰਚ ਨਾ ਗਵਾਓ, ਗੁਰੂ ਵਾਲੇ ਬਣੋ। ਜੇ ਭਲਾ ਨਹੀਂ ਵੀ ਪੂਰੇ ਹੋਵਾਂਗੇ, ਜਨਮ ਫੇਰ ਮਨੁੱਖ ਦਾ ਮਿਲਜੂ, ਫੇਰ ਨਹੀਂ ਹੋਵਾਂਗੇ ਫੇਰ ਮਿਲਜੂ। ਗੁਰੂ ਜਾਣ ਨਹੀਂ ਦਿੰਦਾ, ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁਖ ਪਾਏ ਜੁਗ ਚਾਰ। 43,20,000 ਸਾਲ ਗਰੰਟੀ ਹੋ ਜਾਂਦੀ ਹੈ ਜੇ ਗੁਰੂ ਦਾ ਬਣ ਕੇ ਰਹੇ। ਐਸੀ ਬਖਸ਼ਿਸ਼ਾਂ ਕਲਯੁਗ ਦੇ ਅੰਦਰ ਸਾਨੂੰ ਹੋਈਆਂ ਹੋਈਆਂ, ਤੇ ਇੰਨੇ ਕਨਸੈਸ਼ਨ। ਇਹ ਚਿੱਤ ਜੇ ਇੱਕ ਚਿੰਤੇ ਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਇੱਕ ਵਾਰੀ ਵਾਹਿਗੁਰੂ ਕੋਲ ਕੇ ਬੋਲ ਕੇ ਸਾਰੇ ਪਾਪ ਕੱਟੇ ਜਾਣ, ਫੇਰ ਤਾਂ ਅਸੀਂ ਬੇਭਾਗੇ ਹੀ ਹਾਂ ਜੇ ਇਸ ਰਸਤੇ ਨਹੀਂ ਆਉਂਦੇ। ਜੇ ਕਹੇ ਜੀ ਮੈਂ ਆਪੇ ਹੀ ਵਾਹਿਗੁਰੂ ਕਹਿਣ, ਆਪੇ ਨਹੀਂ ਕਹਿ ਆਉਂਦਾ ਕਿਸੇ ਤੇ ਵੀ। ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋ। ਸੋ ਇਸ ਤਰ੍ਹਾਂ ਦੇ ਨਾਲ ਆਪਦੇ ਜੋ ਆਪ ਵਿਚਾਰਾਂ ਕੀਤੀਆਂ, ਇਹਨੂੰ ਹਿਰਦੇ ਚ ਧਾਰਨ ਕਰੋ, ਵਿਚਾਰਿਓ, ਵਿਚਾਰ ਕੇ ਦੇਖੋ। ਜੇ ਕੋਈ ਸ਼ੰਕਾ ਆਉਂਦਾ ਮੈਨੂੰ ਦੱਸੋ, ਮੈਂ ਕੱਢ ਦਾਂਗਾ। ਸੋ ਹੁਣ ਪਹਿਲਾਂ ਜੋ ਆਪਦਾ ਦੀਵਾਨ ਹੈ, ਅਰਦਾਸ ਤੋਂ ਬਾਅਦ, ਹੁਕਮ ਤੋਂ ਬਾਅਦ ਸਮਾਪਤ ਹੋਏਗਾ, ਕਿਉਂਕਿ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਇੱਕ ਬੇਨਤੀ ਹੈ ਕਿ ਤੁਸੀਂ ਨੇੜੇ ਦੇ ਰਹਿਣ ਵਾਲੇ ਹੋ, ਅਸੀਂ ਦੂਰ ਤੋਂ ਆਉਣਾ। ਸਾਡਾ ਸਫ਼ਰ ਰੋਜ਼ ਦਾ 180 ਕਿਲੋਮੀਟਰ ਪੈਣਾ। ਤੁਸੀਂ ਨੇੜੇ ਰਹਿੰਦੇ ਹੋ ਤੇ ਮੈਂ ਕੀਰਤਨ ਸ਼ੁਰੂ ਕਰ ਲੈਂਦਾ, ਬਾਅਦ ਵਿੱਚ ਆਉਂਦੇ ਹਾਂ। ਪ੍ਰੋਗਰਾਮ ਅਸੀਂ ਇਹ ਬਣਾਇਆ ਸੀ, ਵਾਹਿਗੁਰੂ ਜਾਣੇ ਨਦੀ ਨਾਮ ਸੰਜੋਗੀ ਮੇਲਾ ਫਿਰ ਮਿਲਣਾ ਕਿ ਨਹੀਂ। ਵੀ ਐਸਾ ਸਮਾਗਮ ਇੱਥੇ ਹੋ ਜਾਵੇ, ਸਾਰਿਆਂ ਸਾਧੂਆਂ ਦੇ ਤੁਸੀਂ ਦਰਸ਼ਨ ਕਰ ਲਓ। ਭਾਗਾਂ ਨਾਲ ਦਰਸ਼ਨ ਹੁੰਦੇ ਨੇ ਇੱਕ ਥਾਂ ਤੇ ਸਾਧੂਆਂ ਦੇ, ਉਹਨਾਂ ਦੇ ਵਚਨ ਸਰਵਣ ਕਰ ਲਓ। ਉਹਦੇ ਵਾਸਤੇ ਅਸੀਂ ਦੀਵਾਨ 5 ਘੰਟੇ ਦਾ ਰੱਖਿਆ, 5.5 ਘੰਟੇ ਦਾ। ਪਹਿਲਾਂ 10 ਤੋਂ 11 ਤੱਕ ਲੋਕਲ ਜਥੇ ਕੀਰਤਨ ਕਰਨਗੇ ਬੀਬੀਆਂ ਦੇ, ਬਾਕੀ ਹੈ ਉਹਦੇ ਬਾਅਦ ਮਹਾਤਮਾ ਨੇ ਆ ਜਾਣਾ। ਉਹ 1-1 ਘੰਟਾ ਤੁਹਾਨੂੰ ਕੀਰਤਨ ਸੁਣਾਉਣਗੇ, ਇਸ਼ਤਿਹਾਰ 'ਚ ਲਿਖੇ ਹੋਏ ਨੇ। ਸਾਰਿਆਂ ਨੇ ਹਾਂ ਕਰੀ ਹੋਈ ਹੈ ਵੀ ਅਸੀਂ ਜ਼ਰੂਰ ਆਵਾਂਗੇ। ਕੋਈ ਬਹੁਤ ਜ਼ਰੂਰੀ ਕੰਮ ਹੋ ਜਾਣ, ਪਤਾ ਨਹੀਂ ਫਿਰ ਵਾਹਿਗੁਰੂ ਜਾਣੇ। ਸੋ ਤੁਸੀਂ ਪੂਰਾ ਪੂਰਾ ਲਾਭ ਉਠਾਉਣ ਦਾ ਯਤਨ ਕਰੋ। ਖਰਚਾ ਪਿੰਡ ਵਾਲਿਆਂ ਨੇ ਬੜਾ ਕਰਿਆ ਹੈ, ਬੜਾ ਇਹਨਾਂ ਦੇ ਮਨ 'ਚ ਉਤਸ਼ਾਹ ਹੈ ਵੀ ਐਸਾ ਸਤਸੰਗ ਹੋ ਜਾਵੇ। ਇਹ ਹਿਸਟੋਰੀਕਲ ਬਾਤਾਂ ਹੋਇਆ ਕਰਦੀਆਂ ਨੇ, ਨਾ ਰੋਜ਼ ਰੋਜ਼ ਸਮਾਗਮ ਹੁੰਦੇ ਨੇ, ਨਾ ਇੰਨੀਆਂ ਗੱਲਾਂ ਹੋਇਆ ਕਰਦੀਆਂ। ਸੋ ਇਹਦਾ ਮੇਰੇ ਮਨ ਵਿੱਚ ਹੈ ਕਿ ਪੂਰਾ ਪੂਰਾ ਲਾਭ ਇਹ ਇਲਾਕਾ ਉਠਾ ਲਏ, ਤੇ ਜੇ ਥੋੜ੍ਹਿਆਂ ਜਿਹੜੇ ਵੀ ਜੀਵਨ ਇਸ ਪਾਸੇ ਨੂੰ ਪਲਟ ਗਏ ਤਾਂ ਵੀ ਬੜੀ ਭਾਰੀ ਸਫਲਤਾ ਹੋਏਗੀ। ਸੋ ਤੁਸੀਂ ਸਮੇਂ ਸਿਰ ਆਓ। ਮਹੀਨਿਆਂ ਸਾਲ ਲੰਘ ਗਿਆ ਮੈਨੂੰ ਆਏ ਨੂੰ, ਥੋੜੇ ਦਿਨ ਦਾ, ਚਾਰ ਦਿਨ ਦਾ, ਪੰਜ ਦਿਨ ਦਾ ਕੰਮ ਹੋਰ ਰਹਿ ਗਿਆ, ਪੰਜ ਦਿਨ ਤੁਸੀਂ ਸਹੀ ਟਾਈਮ ਤੇ ਆ ਕੇ ਦੀਵਾਨ ਵਿੱਚ ਆਓ। ਵਾਹਿਗੁਰੂ ਨੇ ਸਵਾਰੀਆਂ ਵੀ ਤੁਹਾਨੂੰ ਦਿੱਤੀਆਂ, ਸਹੂਲਤਾਂ ਵੀ ਦਿੱਤੀਆਂ। ਧੁੰਦ ਦਾ ਡਰ ਤਾਂ ਸਾਨੂੰ ਹੈ ਜਿਹਨਾਂ ਨੇ ਗੱਡੀਆਂ ਚਲਾ ਕੇ ਧੁੰਦ ਚ ਆਉਣਾ। ਤੁਸੀਂ ਤਾਂ ਇੱਥੋਂ ਤੁਰੇ ਆਉਣੇ ਹੋ ਰਸਤਿਆਂ ਦੇ ਵਾਕਫੋਂ, ਕੱਪੜਾ ਭਾਰਾ ਲਾਇਆ ਕਰੋ। ਮੈਨੂੰ ਦੱਸਿਆ ਕਿ ਸੰਗਤ ਦੇ ਅੰਦਰ ਇੰਨਾ ਪ੍ਰੇਮ ਹੈ, ਉਹ ਬਾਹਰ ਖੁੱਲ੍ਹੇ ਮੈਦਾਨ ਦੇ ਵਿੱਚ ਫਿਲਮਾਂ ਦੇਖਦੇ ਨੇ। ਬਹੁਤ ਵਾਹਿਗੁਰੂ ਦੀ ਕਿਰਪਾ ਹੈ। ਸੋ ਹੁਣ ਦੀਵਾਨ ਵਿੱਚ ਵੀ ਸਮੇਂ ਨਾਲ ਆਓ, ਤੁਹਾਨੂੰ ਦੱਸ ਦੇਣਗੇ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਗੁਰਸਤੋਤਰ ਚ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰ ਲਓ।